पूरा जगना नानक पूरा पाया काफी समय तो जो रागी जथे पासों गुरबानी दा हरी जस कीर्तन सरवण कर रहे सी जड़ियां संगता पंडाल तो बार ने उना सारे नु बेनती पाई जल्दी जल्दी पंडाल विच आ के सजो। थोड़े समय तक भाई साहब जी पहुंचण वाले ने एकाग्रता बनाइए। जड़ियां संगता पंडाल तो बार ने वो सारे जल्दी जल्दी पंडाल विच आ के सजो। आओ आप सारे रल मिल के कीर्तन की हाजरी भरीये। कोई भी वांझा न रवे। सारिया संगतां नूं बेनती पाई सारे शब्द विच बोलना करो जी।
हमरा ठाकुर सतगुर पूरा हमरा ठाकुर सतगुर पूरा हमरा ठाकुर सतगुर
गुरु की तार सुमा ਕਿਰਪਾ ਤਾਰੀ ਜਨ ਮਾਨਕ ਤੋਂ ਹਰ ਕਿਰਪਾ
गुरमत नाम बिरदावे
राधा पुर सतगुरु पुर
आओ गुरु प्यारियो, काफी समय तो धन श्री गुरु ग्रंथ साहिब महाराज जीयां दी पावन हजूरी विच बैठ के जथियां पासों गुरबाणी दा हरी जस कीर्तन सरवण कर रहे सी। सो आओ जिहड़ियां संगतां नमस्कार करन वास्ते खड़ियां ने उन्हां सारिआं नूं बेनती, जल्दी जल्दी नमस्कार करो, जिथे जिथे जगह मिलदी प्यार नाल सजो। जिन्नियां संगतां बैठियां ने कोई भी वांझा ना रवे, गज के फतेह बुलाओ। वाहेगुरु जी का खालसा, वाहेगुरु जी की फतेह। सो गुरमत समागम विच सो जिन्नियां भी संगतां दूरों नेड़ों चल के हाजरियां भर रही ने, जिहड़ियां संगतां पंडाल तो बाहर ने, उन्हां सारिआं नूं बेनती, भाई सारे पंडाल विच आ के सजो। थोड़े समय तक भाई साहब जी पहुंचण वाले ने, जल्दी जल्दी एकाग्रता बनाईए। सो जदों एकाग्रता बनती है तां ही कोई शब्द दी विचार दा आनंद हुंदा। इस करके पहरेदारां नूं बेनती, भाई जल्दी जल्दी संगतां नूं नमस्कार करवाओ। आओ जिन्ना कु समां आपां सारिआं नूं रल मिल के बैठण दा मिलिआ, इस समय तो पूरा पूरा लाहा लईए, क्योंकि इत्थे आपां लाहा लैण वास्ते गुरु जी कोलों सिखण वास्ते आउंदे आं, जीवन जाच प्राप्त करन वास्ते आउंदे आं। ते जे मन हाजर ना होया फिर गल नहीं बननी, इस करके एकाग्रता बनाईए। सो सतगुरु जी सानू जीवन जाच दिंदे ने, सो ऐसे जाइए। आओ आपां सारे गुरु जी कोलों अकल लैके अपनी जिंदगी नूं सोहना बनाईए। ते थोड़े समय तक जो भाई साहब जी भी पहुंच चुके ने, लंगर वाले सेवादारां नूं बेनती, जिधर भी लंगर चल रहा उन्हां नूं बेनती, भाई हुण लंगर बंद कर दिओ। दीवान दी समाप्ति तो बाद फिर संगतां नूं प्रशादा पानी छकाया जाएगा। आओ आपां सारे इस शब्द दीआं अखीरलीआं पंगतियां पढ़िए जी।
जन नानक को हर कृपा तारी, जन नानक को हर कृपा तारी,
I'm not afraid. ठाकुर सतगुर पूरा
एकाग्रता बना के भाई साहब जी पासों गुरमत दियां विचारां सरवण करिए। ਤੁਹਾਨੂੰ ਬੇਨਤੀ MP ਚੈਨਲ ਯੂਟਿਊਬ ਤੇ ਚੱਲਦਾ, ਸੋ ਇਸ ਚੈਨਲ ਤੇ ਜੋ ਅੱਜ ਦੇ ਦੀਵਾਨ ਦਾ ਲਾਈਵ ਚੱਲ, ਸੋ ਜਿਹੜੇ ਪਰਿਵਾਰਕ ਮੈਂਬਰ ਨੇ ਤੁਹਾਡੇ ਦੋਸਤ ਮਿੱਤਰ ਉਹਨਾਂ ਨੂੰ ਦੱਸ ਸਕਦੇ ਹੋ, ਉਹ ਆਪਣੇ ਘਰ ਵਿੱਚ ਬੈਠ ਕੇ ਦੀਵਾਨ ਸੁਣ ਸਕਦੇ ਨੇ। ਆਓ ਜੀ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you. ਧੰਨ ਵਾਹਿਗੁਰੂ ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਵੇ ਬੂੰਦ ਵੇ ਹੋਣਾ ਚਾਦਰ ਕੋ ਤ੍ਰਿਪਤਾਵੇ ਨਾਦ ਗੁਰੰਗ ਸਨਮੁਖ ਉੱਠਤਾਵੇ ਭਵਰ ਵੀ ਕੁਸੁੰਬਾ ਮਿਲਿਆ ਸੰਤ ਜਨਾ ਹਰ ਪੀਤ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਭਵੇ ਆਓ ਜੀ ਰਲ ਮਿਲ ਕੇ ਕਾਫੀ ਸਮੇਂ ਤੋਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ ਜਿੰਨਾ ਸਮਾਂ ਸਾਡੇ ਪਾਸ ਰਹਿੰਦਾ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਬਹੁਤ ਤਕਾ ਬਣਾ ਕੇ ਬੈਠੋ ਲੰਗਰ ਵਾਲੇ ਸੰਗਤ ਆਵਾਜ਼ ਸੁਣਦੀ ਹੈ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ ਮੈਂ ਲੰਗਰ ਵਾਲੇ ਪਾਸਿਓਂ ਆਇਆ ਦੀ ਵਿੱਚ ਤੇ ਕਾਫੀ ਸੰਗਤ ਇਹਦੇ ਨਾਲੋਂ ਜ਼ਿਆਦਾ ਸੰਗਤ ਲੰਗਰ ਵਿੱਚ ਅਜੇ ਬੈਠੀ ਹੈ ਸ਼ਹਿਰ ਹੋਣ ਕਰਕੇ ਲੇਟ ਹੋ ਜਾਂਦਾ ਸ਼ਹਿਰਾਂ ਦੇ ਵਿੱਚ ਸੁਭਾਅ ਹੁੰਦਾ ਲੇਟ ਹੋ ਹੀ ਜਾਂਦਾ ਪਰ ਕੋਸ਼ਿਸ਼ ਕਰੋ ਸਾਰੇ ਪੰਡਾਲ ਵਿੱਚ ਆ ਕੇ ਸਜੋ ਕੁਝ ਸਮਾਂ ਰਲ ਮਿਲ ਕੇ ਆਪਾਂ ਵਿਚਾਰਾਂ ਦੀ ਸਾਂਝ ਕਰੀਏ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ ਧਿਆਨ ਨਾਲ ਸੁਣੋ ਸਮਝੋ ਵਿਚਾਰੋ ਬੰਦੇ ਰਾਏ ਬਣਾ ਲੈਂਦੇ ਨੇ ਫਿਰ ਸੁਣਦੇ ਨੇ ਪਰ ਸਮਝਦਾਰ ਉਹ ਹੁੰਦਾ ਪਹਿਲਾਂ ਸੁਣੇ ਬਾਅਦ ਵਿੱਚ ਰਾਏ ਬਣਾ ਠੀਕ ਹੈ ਜਾਂ ਗਲਤ ਜਦੋਂ ਤੁਸੀਂ ਪਹਿਲਾਂ ਰਾਏ ਬਣਾ ਲਓਗੇ ਆ ਠੀਕ ਹੈ ਜਾਂ ਗਲਤ ਹੈ ਫਿਰ ਸਪਸ਼ਟ ਨਹੀਂ ਹੋ ਸਕੋਗੇ ਪਹਿਲਾਂ ਹੀ ਪੱਖ ਚ ਖੜ ਗਏ ਨਿਰਪੱਖ ਹੋ ਕੇ ਸੁਣਨਾ ਚਾਹੀਦਾ ਸਮਝਣ ਦਾ ਯਤਨ ਕਰਨਾ ਚਾਹੀਦਾ ਸੋ ਇਸ ਕਰਕੇ ਆਓ ਟਿਕਾ ਬਣਾ ਕੇ ਆਪਾਂ ਜਿੰਨਾ ਕੁ ਟਾਈਮ ਘੰਟਾ ਡੇਢ ਘੰਟਾ ਟਿਕਾ ਬਣਾ ਕੇ ਰੱਖਿਓ ਹਾਜ਼ਰ ਹੋ ਕੇ ਮੌਸਮ ਬੜਾ ਸੋਹਣਾ ਹੈ ਅੱਜ ਕੱਲ੍ਹ ਦਾ ਜਿਹੜਾ ਮੌਸਮ ਹੈ ਨਾ ਗਰਮੀ ਹੈ ਨਾ ਸਰਦੀ ਕਿੰਨਾ ਸੁਹਾਵਣਾ ਮੌਸਮ ਸਾਲ ਵਿੱਚ ਇੱਕ ਹੀ ਮਹੀਨਾ ਇੱਦਾਂ ਦਾ ਹੁੰਦਾ ਜਾਂ ਫਿਰ ਮਾਰਚ ਦਾ ਮਹੀਨਾ ਇੱਦਾਂ ਦਾ ਹੁੰਦਾ ਤੇ ਕੋਸ਼ਿਸ਼ ਕਰੀਏ ਕਿ ਟਿਕਾ ਨਾਲ ਅਸੀਂ ਸੁਣ ਕੇ ਆਪਣੇ ਜੀਵਨ ਵਿੱਚ ਲੱਭੀਏ ਜਿਵੇਂ ਮੱਛੀ ਦਾ ਪਿਆਰ ਪਾਣੀ ਨਾਲ ਹੈ ਬਚ ਨਹੀਂ ਸਕਦੀ ਚਾਤਰਕ ਸਵੰਤੀ ਬੂੰਦ ਨੂੰ ਤਰਸਦਾ ਹੈ
ਘੰਡਾ ਹੇੜੇ ਦੇ ਨਾਦ ਨੂੰ ਮਿਰਗ ਸੁਣਨਾ ਤੇ ਤਰਸਦਾ ਹੈ, ਖਿੱਚਿਆ ਜਾਂਦਾ ਭਵਰਾ ਫੁੱਲ ਦੀ ਸੁਗੰਧੀ ਤੋਂ ਮੋਹਿਆ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜੇ ਤੇਰੇ ਪਿਆਰੇ ਨੇ ਤੈਨੂੰ ਜਾਣਨ ਦੀ ਤੈਨੂੰ ਸਮਝਣ ਦੀ ਰੱਖਦੇ ਨੇ ਉਹਨਾਂ ਦਾ ਤੇਰੇ ਗਿਆਨ ਨਾਲ ਤੇਰੇ ਨਾਲ ਪਿਆਰ। ਇਸ ਕਰਕੇ ਅਸੀਂ ਗਿਆਨ ਦੇ ਨਾਮ ਦੇ ਵਣਜਾਰੇ ਬਣੀਏ, ਗਾਹਕ ਬਣੀਏ, ਖਰੀਦਦਾਰ ਬਣੀਏ, ਗੁਰਬਾਣੀ ਦੇ ਗਿਆਨ ਨੂੰ ਸਮਝੀਏ, ਜ਼ਿੰਦਗੀ ਦਾ ਆਧਾਰ ਬਣਾਈਏ। ਸੱਚਾ ਨਾਮ ਮੇਰਾ ਆਧਾਰੋ, ਸੱਚਾ ਗਿਆਨ ਸਾਡੀ ਜ਼ਿੰਦਗੀ ਦੀ ਖੁਰਾਕ ਬਣੇ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ। ਆਓ ਰਲ ਕੇ ਆਪਾਂ ਕੁਝ ਸਮਾਂ ਪੜ੍ਹਦੇ ਹਾਂ, ਵਿੱਚ ਵਿਚਾਰ ਕਰਦੇ ਹਾਂ। ਤੇ ਭੈਣਾਂ ਨੂੰ ਬੇਨਤੀ ਹੈ, ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ, ਜਿਹੜੇ ਨਿਆਣੇ ਜ਼ਿਆਦਾ ਉੱਚੀ ਬੋਲਣ ਉਹਨਾਂ ਦਾ ਖਿਆਲ ਰੱਖਿਓ, ਰੌਲਾ ਨਾ ਪਵੇ ਕਿਸੇ ਪਾਸੇ, ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਬੱਚਿਆਂ ਦਾ ਜ਼ਰੂਰ ਕੰਟਰੋਲ ਰੱਖਣ ਭੈਣਾਂ ਮੇਰੀਆਂ।
ਮੈਂ ਬਣਨ ਜਾਣ ਰਾਮ ਕੀ ਤੇਰਾ ਨਾਮ, ਤੇਰਾ ਨਾਮ ਵਖਰ ਬਾਬਾਰ ਜੀ।
ਕੰਦ ਮੂਲ ਗੁਣ ਖਾਓ ਕੰਦ ਮੂਲ ਚੁਣ ਖਾਓ ਕੰਦ ਮੂਲ ਚੁਣ
ਵਾਹਿਗੁਰੂ 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 ਵਾਹਿਗੁਰੂ
ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ
ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ
ਪੜੋ ਜੀ ਸਚ ਨਾਮ ਆਧਾਰ
ਬਾਬਾ ਜੰਗ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਾਬਾ ਕਸ਼ਮੀਰ ਸਿੰਘ ਹੋਣੀ ਬੜੇ ਉਤਸ਼ਾਹ ਨਾਲ ਪ੍ਰੇਮ ਭਾਵਨਾ ਸ਼ਰਧਾ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਉਂਦੇ ਹੈ। ਹਰ ਸਾਲ ਆਪ ਸਾਰੀਆਂ ਸੰਗਤਾਂ ਉਤਸ਼ਾਹ ਨਾਲ ਪਿਆਰ ਨਾਲ ਹਾਜ਼ਰੀਆਂ ਭਰਦੇ ਹੋ। ਪਿਛਲੇ 37 ਸਾਲਾਂ ਤੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਸੋ ਇਸ ਵਾਰ ਫਿਰ ਇਹ ਉੱਦਮ ਹੋਇਆ ਤੇ ਬੇਨਤੀ ਹੈ ਵੀਰਾਂ ਨੂੰ ਇੱਥੇ ਹੀ ਰਸਤੇ ਦੇ ਵਿੱਚ ਹੀ ਤਕਰੀਬਨ ਸਾਰੇ ਆ ਹੀ ਗਏ ਆ, ਇੱਕਾ ਦੁੱਕਾ ਥੋੜੇ ਥੋੜੇ ਰਹਿ ਗਏ ਹੋਣਗੇ, ਉਹ ਪਿੱਛੇ ਬਹਿ ਜਾਣਗੇ ਆ ਕੇ। ਵੀਰੋ ਜਿੱਥੇ ਖੜੇ ਆ ਬਸ ਇੱਥੇ ਹੀ ਬਹਿ ਜਾਓ, ਟਕਾ ਰੱਖਿਓ ਮਾੜਾ ਜਿਹਾ, ਹਾਜ਼ਰ ਹੋ ਕੇ ਸੁਣਿਓ, ਥੋੜਾ ਚਿਰ ਮਨ ਜੋੜ ਕੇ ਸੁਣਿਓ। ਜਿਹੜੇ ਪੜ੍ਹੇ ਲਿਖੇ ਵੀਰ ਉਹ ਤੁਹਾਨੂੰ ਪਤਾ ਹੈ ਕੁਝ ਨਾ ਫਾਰਮੂਲੇ ਹੁੰਦੇ ਹੈ, ਜੇ ਕੁਝ ਫਾਰਮੂਲੇ ਸਮਝ ਚ ਆ ਜਾਣ ਤੇ ਸਾਰੇ ਸਵਾਲ ਹੱਲ ਕਰਨ ਦੀ ਜਾਚ ਆ ਜਾਂਦੀ। ਚੰਗੇ ਪ੍ਰੋਫੈਸਰ ਨੇ ਜਿਹੜੇ ਫਾਰਮੂਲੇ ਦਿੰਦੇ ਨੇ ਤਾਂ ਜੋ ਤੁਸੀਂ ਸਾਰੇ ਸਵਾਲ ਹੱਲ ਕਰ ਸਕੋ। ਗੁਰਬਾਣੀ ਨੂੰ ਸਮਝ ਕੇ ਅਸੀਂ ਫਾਰਮੂਲੇ ਸਮਝ ਜਾਈਏ ਨਾ ਤੇ ਜਿੰਨੇ ਸਾਡੇ ਅੰਦਰ ਦੇ ਕੁਐਸਚਨ ਨੇ ਸਾਰੇ ਹੀ ਹੱਲ ਹੋ ਜਾਂਦੇ। ਜੇ ਟਕਾ ਨਾਲ ਬਹਿ ਕੇ ਸੁਣੀਏ, ਸਮਝੀਏ, ਵਿਚਾਰੀਏ, ਪਰ ਸ਼ੌਂਕ ਘੱਟ ਹੈ, ਇੰਟਰਸਟ ਨਹੀਂ। ਕਿਸੇ ਨੂੰ ਕਿਸੇ ਦੇ ਵਿੱਚ ਇੰਟਰਸਟ ਹੋਵੇ, ਬੜਾ ਉਹਦਾ ਧਿਆਨ ਰੱਖੇ ਤੇ ਆਪਾਂ ਅੱਜ ਦੀ ਭਾਸ਼ਾ ਚ ਕਹਿੰਦੇ ਹਾਂ ਫਲਾਣਾ ਤੇ ਫਲਾਣੇ ਗਾਇਕ ਦਾ ਬੜਾ ਫੈਨ, ਇਹ ਸ਼ਬਦ ਵਰਤਦੇ ਹਾਂ ਫੈਨ। ਫਲਾਣਾ ਤੇ ਬੜੇ ਐਕਟਰ ਦਾ, ਫਲਾਣੇ ਦਾ, ਗਾਇਕ ਦਾ, ਉਹਦਾ ਬੜਾ ਫੈਨ ਤੇ ਫੈਨ। ਜਾਂ ਆਪਾਂ ਕਈ ਵਾਰੀ ਤੁਹਾਨੂੰ ਚੇਤਾ ਹੋਣਾ ਫਲਾਣਾ ਤੇ ਫਲਾਣੇ ਦਾ ਬੜਾ ਭਗਤ, ਇਹ ਸ਼ਬਦ ਵੀ ਵਰਤਦੇ ਹਾਂ ਭਗਤ। ਉਹ ਤੇ ਉਹਦਾ ਹੀ ਭਗਤ ਹੈ ਬਸ। ਭਗਤ ਦਾ ਮਤਲਬ ਹੀ ਇਹ ਹੁੰਦਾ ਜਿਹੜਾ ਕਿਸੇ ਚ ਇੰਟਰਸਟ ਰੱਖਦਾ, ਸ਼ੌਂਕ ਰੱਖਦਾ। ਜਦੋਂ ਅਸੀਂ ਇੱਧਰ ਇੰਟਰਸਟਡ ਹੋ ਜਾਂਦੇ ਹਾਂ, ਸ਼ੌਂਕ ਰੱਖਦੇ ਹਾਂ ਤੇ ਅਸੀਂ ਫੈਨ ਹੋ ਜਾਂਦੇ ਹਾਂ। ਗੁਰਬਾਣੀ ਗਿਆਨ ਨੂੰ ਸੁਣਨਾ ਹੈ, ਸਮਝਣਾ ਹੈ, ਮੈਂ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਹੈ, ਇਹੀ ਭਗਤ ਭਗਤੀ। ਤੇ ਉਹਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ ਉਦਾਂ ਦੇ ਬਣਨ ਦੀ ਕੋਸ਼ਿਸ਼ ਕਰਨੀ ਹੈ। ਉਹ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰਾਂਗੇ, ਹੈ ਔਖਾ, ਸੁਣਨਾ ਬੜਾ ਸੌਖਾ ਹੈ, ਸੁਣਾਉਣਾ ਵੀ ਕੋਈ ਔਖਾ ਨਹੀਂ ਅੱਜ ਦੇ ਵੇਲੇ ਚ, ਪੜ੍ਹਨਾ ਸੌਖਾ ਹੈ, ਪੜ੍ਹਾਉਣਾ ਔਖਾ ਨਹੀਂ। ਮੈਂ ਅੱਗੇ ਅੱਗੇ ਬੋਲੀ ਜਾਂਦਾ, ਮਗਰ ਮਗਰ ਬੋਲੀ ਜਾਓ, ਚਾਹੇ ਸਾਰਾ ਪਾਠ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਅੱਗੇ ਬੋਲੀ ਜਾਈਏ, ਮਗਰ ਮਗਰ ਬੋਲੀ ਜਾਓ, ਪੜ੍ਹਨਾ ਪੜ੍ਹਾਉਣਾ ਔਖਾ ਨਹੀਂ ਵੀਰੋ। ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਤੇ ਜ਼ੋਰ ਲੱਗਦਾ ਤੇ ਜੇ ਜ਼ਿੰਦਗੀ ਵਿੱਚ ਲਾਗੂ ਨਾ ਕੀਤਾ ਜਾਏ ਸੁਣ ਕੇ ਤੇ ਸੁਣੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਸੁਣੇ ਦਾ ਅਰਥ ਤਾਂ ਹੈ ਜੇ ਸਮਝ ਆਵੇ ਤੇ ਸਮਝ ਕੇ ਆਪਣੀ ਜ਼ਿੰਦਗੀ ਚ ਲਾਗੂ ਕਰ ਲਈਏ, ਫਿਰ ਸੁਣੇ ਦਾ ਅਰਥ ਹੈ, ਨਹੀਂ ਤੇ ਜਿਹੋ ਜਿਹਾ ਸੁਣਿਆ ਤੇ ਜਿਹੋ ਜਿਹਾ ਨਾ ਸੁਣਿਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਥੋੜਾ ਲਈਏ ਭਾਵੇਂ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆਨ, ਆ ਤੇ ਬੀਜ ਹੈ। ਗੁਰਬਾਣੀ ਨੂੰ ਸਮਝ ਲੈਣਾ ਉਹ ਤੇ ਬੀਜ ਹੈ, ਪਰ ਬੀਜ ਫਿਰ ਬੀਜਣਾ ਵੀ ਤੇ ਹੈ ਨਾ ਕਿਤੇ। ਸਿੱਖਾਂ ਦੇ ਵਿੱਚ ਪ੍ਰੋਬਲਮ ਬੀਜ ਦੀ ਕੋਈ ਨਹੀਂ, ਬੀਜ ਤੇ ਬੜਾ ਕਮਾਲ ਦਾ, ਇਹ ਤੇ ਐਸਾ ਬੀਜ ਹੈ 500 ਸਾਲ ਲੰਘ ਗਿਆ, ਹੋਰ 500 ਸਾਲ ਲੰਘ ਜਾਏ, 5000 ਸਾਲ ਲੰਘ ਜਾਏ, 50000 ਸਾਲ ਲੰਘ ਜਾਏ, ਇਹ ਬੀਜ ਨਹੀਂ ਹੋਣ ਵਾਲਾ। ਸੱਚ ਤੇ ਹਰ ਯੁੱਗ ਚ ਸੱਚ ਹੀ ਰਹਿੰਦਾ ਹੈ। ਨਸ਼ਾ ਛੱਡਦੇ ਨਸ਼ੇ ਮਾੜੇ ਨੇ ਤੇ ਕਿਸੇ ਯੁੱਗ ਚ ਵੀ ਜਾਓਗੇ, ਇਹ ਵਿਚਾਰ ਤੇ ਇਦਾਂ ਦੀ ਰਹਿਣੀ ਹੈ। ਬੀਜ ਨਹੀਂ ਖਰਾਬ ਹੁੰਦਾ, ਪ੍ਰੋਬਲਮ ਸਾਰੀ ਦੀ ਸਾਰੀ ਖੇਤ ਵਿੱਚ ਹੈ, ਜਿੱਥੇ ਬੀਜਣਾ ਉਹਦੇ ਚ ਪ੍ਰੋਬਲਮ। ਹੁਣ ਸਾਰੇ ਜਾਣਦੇ ਹੋ ਕਲਰਾਂ ਦੇ ਵਿੱਚ ਸਾਡੀ ਸਿੱਖਾਂ ਦੀ ਪ੍ਰੋਬਲਮ ਇਹ ਹੈ, ਬੀਜ ਸਿਰੇ ਸਾਰੇ ਹੀ ਕਲਰ। ਇਹ ਤੇ ਕਹਿੰਦੇ ਥੋੜਾ ਜਿਹਾ ਆਪਾਂ ਤੇ ਪੜ੍ਹਦੇ ਹਾਂ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਇ। ਇਹ ਤੇ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ। ਆ ਕਈ ਵਾਰੀ ਤੋਰੀਆਂ ਦੀਆਂ ਵੱਲਾਂ ਨੇ ਇੱਕ ਵੱਲ ਹੀ ਸਾਰਾ ਘਰ ਰਝਾ ਦਿੰਦੀ ਹੈ, ਇੱਕ ਵੱਲ। ਚੰਗੀ ਵੱਲ ਇੱਕ ਕੱਦੂਆਂ ਦੀ ਬੀਜੀ ਹੋਵੇ ਸਾਰਾ ਟੱਬਰ ਕੱਦੂ ਖਾ ਲੈਂਦਾ, ਇੱਕ ਵੱਲ ਬੜੀ ਹੁੰਦੀ ਹੈ। ਕਹਿੰਦੇ ਇੱਕ ਅੱਖਰ ਬੜਾ ਹੈ ਜੇ ਬੰਦਾ ਮੰਨ ਲੈ, ਇੱਕ ਪੰਗਤੀ ਬੜੀ ਹੁੰਦੀ, ਸ਼ਬਦ ਕਿੰਨੇ ਕਿੰਨੇ। ਗੱਲ ਵੇਖੋ ਸੁਣੋ, ਆਪਾਂ ਇਹ ਕਹੀਏ ਨਸ਼ਾ ਸਿਹਤ ਲਈ ਮਾੜਾ, ਨਸ਼ਾ ਸਿਹਤ ਲਈ ਮਾੜਾ। ਲਓ ਆਹ ਬੀਜ ਹੈ ਤੇ ਬੀਜਣ ਤੇ ਹੁਣ ਜ਼ੋਰ ਲੱਗਣਾ, ਬੀਜ ਤੇ ਬੜਾ ਵਧੀਆ। ਜੇ ਆਪਾਂ ਗੁਰੂ ਅਮਰਦਾਸ ਜੀ ਦਾ ਬਚਨ ਵੀ ਇੱਦਾਂ ਪੜ੍ਹ ਲਈਏ, ਲੋ ਮਾਨਸ ਭਰਿਆ, ਇੱਕ ਵਾਰੀ ਸੁਣਿਓ ਭਗਤੀ ਸੁਣ ਲੈ, ਏਦਾਂ ਏਦਾਂ ਜੇ ਪੜ੍ਹ, ਇੱਧਰੋਂ ਅਰਥ ਲੈ ਕੇ ਸਮਝ ਕੇ ਜੇ ਲੈ ਲਈਏ ਸ਼ਬਦ, ਬੀਜ ਲੈ ਲਈਏ, ਬੀਜ ਤੇ ਹੈ ਲੈ, ਹੁਣ ਸਾਰਿਆਂ ਨੂੰ ਮਿਲ ਗਿਆ, ਦਿਮਾਗ ਚ ਆ ਗਈ ਗੱਲ, ਸਾਰਿਆਂ ਨੇ ਸੁਣ ਲਈ, ਤੇ ਹੁਣ ਇਹਨੂੰ ਬੀਜੇਗਾ ਕੌਣ। ਲੋ ਸੁਣੋ,
ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿਚਾਏ। ਆਪਣਾ ਪਰਾਇਆ ਨਾ ਪਛਾਣੀ ਖਸਮਾਂ ਤੱਕੇ ਖਾਏ ਜਿਤ ਪੀਤੇ ਖਸਮ ਵਿਸਰੇ ਦਰਗਾਹ ਮਿਲੇ ਸਜਾਏ ਝੂਠਾ ਮਦਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੇ ਮਹਿਲੀ ਪਾਵੇ ਥਾਉ
ਸਜਾ ਮਿਲਦੀ ਹੈ ਕਹਿੰਦੇ ਦਰਗਾਹ ਚ ਹੁਣ ਦਰਗਾਹ ਕਿੱਥੇ ਹੈ ਆਪਾਂ ਰੱਬ ਕਿਤੇ ਦੂਰ ਮੰਨਦੇ ਹਾਂ ਕਿ ਸਾਰੇ ਪਾਸੇ ਹੀ ਮੰਨਦੇ ਹਾਂ ਸਿੱਖ ਕੌਮ ਪਰਮਾਤਮਾ ਸਭ ਪਾਸੇ ਮੰਨਦੀ ਕਿ ਕਿਤੇ ਦੂਰ ਮੰਨਣ ਦੀ ਜਵਾਬ ਦਿਓ ਗੱਜ ਤੇ ਦਰਗਾਹ ਜਿੱਥੇ ਰੱਬ ਰਹੇਗਾ ਉਹ ਦਰਗਾਹ ਉੱਥੇ ਹੀ ਹੋਏਗੀ ਕਿ ਕਿਤੇ ਅਲੱਗ ਹੋਏਗੀ ਜਿੱਥੇ ਪਰਮਾਤਮਾ ਉੱਥੇ ਹੀ ਦਰਗਾਹ ਇੱਥੇ ਹੀ ਦਰਗਾਹ ਮਰਨ ਤੋਂ ਬਾਅਦ ਦੀ ਗੱਲ ਨਹੀਂ ਅੰਤਰ ਗੁਰਿਆ ਰਾਧਣਾ ਜੇਵਾ ਜਪ ਗੁਰਨਾਓ ਸੱਚਾ ਗਿਆਨ ਲੈ ਜੋ ਗਿਆਨ ਹੈ ਇਹਨੂੰ ਧਿਆਨ ਵਿੱਚ ਰੱਖ ਚੇਤਾ ਰੱਖ ਆਰਾਧਦਾ ਰਹਿ ਗਿਆਨ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਓ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਐ ਪਾਓ ਸੱਚਾ ਗਿਆਨ ਲੈ ਲੈ ਦਰਗਾਹ ਚ ਥਾਂ ਪੱਕੀ ਹੈ ਤੇ ਕਿੱਥੇ ਹੈ ਜਿਉਂਦਿਆਂ ਨਹੀਂ ਅੱਜ ਮੇਰੇ ਵੀਰ ਕਹਿਣ ਮੈਂ ਨਸ਼ਾ ਛੱਡ ਦਿੰਦਾ ਮੈਂ ਉਦਮ ਕਰਿਆ ਕਰਾਂਗਾ ਵੇਖੋ ਸਰੀਰ ਬਣਿਆ ਪਿਆ ਸੀ ਨਰਕ ਧਿਆਨ ਨਾਲ ਸਮਝਿਓ ਗੱਲ ਐਡਾ ਵੱਡਾ ਢਿੱਡ ਹੋ ਗਿਆ ਨਾ ਤੁਰਦਾ ਹੈ ਨਾ ਐਕਸਰਸਾਈਜ਼ ਕਰਦਾ ਹੈ ਨਾ ਕੋਈ ਜਿਮ ਜਾਂਦਾ ਹੈ ਨਾ ਮਿਹਨਤ ਕਰਦਾ ਹੈ ਖਾਣ ਪੀਣ ਦਾ ਕੰਟਰੋਲ ਨਹੀਂ ਰੱਖਦਾ ਸਰੀਰ ਬਣਿਆ ਪਿਆ ਸੀ ਨਰਕ ਨਰਕ ਤੋਂ ਭੈੜੀ ਹਾਲਤ ਸੀ ਸੱਚਾ ਗਿਆਨ ਲੈ ਲਿਆ ਉਦਮ ਤੂੰ ਉਦਮ ਕਰਨਾ ਜ਼ਿੰਦਗੀ ਚ ਸਿਹਤ ਦਾ ਖਿਆਲ ਰੱਖਣਾ ਹੈ ਗਲਤ ਨਹੀਂ ਖਾਣਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਵਕਾਰ ਆ ਗਿਆਨ ਲੈ ਲਿਆ ਹੁਣ ਵੇਖਿਓ ਗਿਆਨ ਲੈ ਲਿਆ ਨਰਕ ਸੀ ਹੁਣ ਸਮਝ ਲੈ ਕੇ ਬੀਜ ਲੈ ਕੇ ਬੀਜਿਆ ਕਲਰ ਚ ਪਰ ਹੁਣ ਉੱਗ ਪਿਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਗਿਆਨ ਬੀਜ ਹੁੰਦਾ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਉਸ ਗਿਆਨ ਨੂੰ ਜ਼ਿੰਦਗੀ ਚ ਬੀਜ ਲਿਆ ਤੇ ਬੰਦਾ ਨਰਕ ਸੀ ਉਹਦੀ ਬੋਡੀ ਨਰਕ ਬਣੀ ਪਈ ਸੀ ਯਾਰ ਨਰਕ ਨੇ ਨਰਕ ਤੋਂ ਘੱਟ ਥੋੜਾ ਸੀ ਸਰੀਰ ਉੱਠਦਾ ਉੱਠਿਆ ਨਹੀਂ ਜਾਂਦਾ ਬਹਿੰਦਾ ਬੈਠਿਆ ਨਹੀਂ ਜਾਂਦਾ 35 ਗੋਲੀਆਂ ਰੋਜ਼ ਖਾਂਦਾ ਹੈ ਕਦੇ ਸ਼ੂਗਰ ਵਧੀ ਰਹਿੰਦੀ ਕਦੇ ਬੀਪੀ ਵਧਿਆ ਰਹਿੰਦਾ ਸੀ ਤੇ ਹੁਣ ਭੱਜ ਨੱਠ ਕਰਦਾ ਸਰੀਰ ਦਾ ਧਿਆਨ ਰੱਖਦਾ ਖਾਣ ਪੀਣ ਦਾ ਕੰਟਰੋਲ ਰੱਖਦਾ ਹੈ ਸੱਚੇ ਗਿਆਨ ਨੇ ਆ ਸਰੀਰ ਐ ਹੋ ਗਿਆ ਪੂਰਾ ਕਾਇਮ ਪੂਰਾ ਫਿੱਟ ਲੱਗਾ ਸਾਲ ਭੱਜ ਨੱਠ ਕਰਦਾ ਕਰਦਾ ਐ ਹੋਇਆ ਤੇ ਉਹਦਾ ਸਰੀਰ ਹੀ ਸਵਰਗ ਬਣ ਗਿਆ ਪਹਿਲਾਂ ਨਰਕ ਭੋਗਦਾ ਸੀ ਹੁਣ ਦਰਗਾਹ ਚ ਅਕਲ ਗਿਆਨ ਨੂੰ ਕਮਾ ਕੇ ਵੇਖ ਦਰਗਾਹ ਹੀ ਦਰਗਾਹ ਸਤਿਗੁਰ ਸੇਤੀ ਰੱਤਿਆ ਸੱਚਾ ਗਿਆਨ ਲੈਣ ਦਰਗਾਹ ਪਾਈਐ ਠਾਓ ਹੁਣ ਨਰਕ ਚ ਥਾਂ ਸੀ ਮੁੜ ਕੇ ਸਵਰਗ ਚ ਬਣ ਗਈ ਵਾਸਾ ਨਰਕ ਚ ਸੀ ਇੱਕਦਮ ਸਵਰਗ ਚ ਜ਼ਿੰਦਗੀ ਨਰਕ ਬਣੀ ਪਈ ਸੀ ਭੈੜਾ ਸਰੀਰ ਹੈ ਬੁਰਾ ਹਾਲ ਹੈ ਤੇ ਨਰਕ ਸੀ ਮੇਰੇ ਵੀਰੋ ਘਰ ਚ ਦੋਵੇਂ ਜੀ ਲੜੀ ਜਾਂਦੇ ਸਨ ਅਕਲ ਲੈ ਲਈ ਉਹਨੇ ਆਖਿਆ ਮੈਂ ਵੀ ਕੁਝ ਸਹਿ ਲਿਆ ਕਰਾਂ ਉਹ ਕਹਿੰਦੀ ਹੈ ਮੈਂ ਵੀ ਸਹਿ ਲਿਆ ਕਰਾਂ ਚੱਲ ਤੂੰ ਕਹਿੰਦਾ ਮੈਂ ਝੱਲ ਲੈਣੀ ਉਹ ਕਹਿੰਦਾ ਤੂੰ ਉਹ ਕਹਿੰਦੀ ਹੈ ਤੂੰ ਬੋਲਿਆ ਕਰੇਗਾ ਮੈਂ ਝੱਲ ਲਾ ਕਰਾਂਗੇ ਇਕੱਠੇ ਬੈਠੇ ਗੱਲਬਾਤ ਹੋ ਗਈ ਕੋਈ ਅਕਲ ਦੀਆਂ ਗੱਲਾਂ ਹੋਈਆਂ ਵਿਚਾਰ ਹੋਈ ਬੱਚੇ ਦੇ ਫਿਊਚਰ ਦੀ ਗੱਲ ਹੋਈ ਆ ਨਿਆਣਾ ਸਾਡੇ ਘਰ ਇਹਦੇ ਵੱਲ ਵੇਖੋ ਘਰ ਵਾਲਾ ਕਹਿੰਦਾ ਤੂੰ ਇਹਦੇ ਵੱਲ ਵੇਖ ਘਰ ਵਾਲੀ ਕਹਿੰਦੀ ਤੂੰ ਵੀ ਇਹਦੇ ਵੱਲ ਵੇਖ ਲੜਾਈ ਸੀ ਪੂਰੀ ਝਗੜਾ ਸੀ ਪੂਰਾ ਬੱਚੇ ਕਰਕੇ ਰਿਸ਼ਤੇ ਚ ਗੰਢ ਪੈ ਗਈ ਜੁੜ ਗਿਆ ਗੋਰੀ ਸੇਤੀ ਟੁੱਟੇ ਪਤਾਰ ਘਰ ਵਾਲੀ ਦੀ ਤੇ ਘਰ ਵਾਲੇ ਦੀ ਟੁੱਟ ਗਈ ਸੀ ਆਪਸ ਵਿੱਚ ਸੁਣੋ ਧਿਆਨ ਘਰ ਵਾਲੇ ਦੀ ਤੇ ਘਰ ਵਾਲੀ ਦੀ ਆਪਸ ਵਿੱਚ ਖੜਕਦੀ ਰਹਿੰਦੀ ਸੀ ਟੁੱਟੀ ਹੋਈ ਸੀ ਝਗੜਾ ਰਹਿੰਦਾ ਸੀ ਟੁੱਟੇ ਪਤਾਰ ਪਰ ਬੱਚਾ ਸੀ ਵਿਚਾਲੇ ਬੱਚਾ ਹੋ ਗਿਆ ਫਿਰ ਉਹਨਾਂ ਦਾ ਰਿਸ਼ਤਾ ਜਿਹੜਾ ਟੁੱਟਿਆ ਪਿਆ ਸੀ ਉਹਦੇ ਵਿੱਚ ਟਾਂਕਾ ਲੱਗ ਗਿਆ ਗੰਢ ਪੈ ਗਈ ਪੁੱਤੀ ਬੋਲੋ ਹੁਣ ਗੰਢ ਪਵੇ ਸੰਸਾਰ ਇਹਦਾ ਅਰਥ ਸਾਡੇ ਵਾਲੇ ਦੇ ਕਹਿੰਦੇ ਬਾਣੀ ਚ ਲਿਖਿਆ ਜੀ ਪੁੱਤੀ ਗੰਢ ਪਵੈ ਸੰਸਾਰ ਪੁੱਤਰਾਂ ਬਿਨਾ ਤੇ ਸੀਰ ਗੰਢ ਨਹੀਂ ਪੈਣੀ ਰਿਸ਼ਤਾ ਨਹੀਂ ਬਣਨਾ ਗੁਰੂ ਸਾਹਿਬ ਇਹ ਕਹਿ ਸਕਦੇ ਪੁੱਤੀ ਪੁੱਤਰ ਬੜਾ ਜ਼ਰੂਰੀ ਹੈ ਵਿਤਕਰਾ ਰੱਖ ਸਕਦੇ ਆ ਧੀ ਪੁੱਤ ਵਿੱਚ ਇਹ ਤੇ ਸਾਡੇ ਵਾਲੇ ਅਰਥ ਇਹ ਸਮਝਾਉਂਦੇ ਆ ਦੱਸਿਆ ਇਹਨਾਂ ਨੇ ਇਹ ਹੈ ਲੋਕਾਂ ਦੇ ਦਿਮਾਗ ਵਿੱਚ ਵਾੜਿਆ ਇੱਕ ਵੈਸੇ ਨਾ ਬੱਚਾ ਸਾਡੇ ਢਾਡੀ ਬੜਾ ਰਵਾਂਦੇ ਨੇ ਬੀਬੀ ਨੂੰ ਵੇਖੋ ਜੀ ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਡਕ ਡਕ ਭਰੀਆਂ ਚੰਗੇ ਘਰੀ ਵਿਆਹੀਆਂ ਵਰੀਆਂ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ ਪੂਰਾ ਕਦੇ ਸ਼ਿੰਗਾਰ ਨਾ ਉਹ ਹੋਰ ਡੁਸਕਣ ਲੱਗ ਜਾਂਦੀ ਵੀ ਮੇਰੇ ਤੇ ਬੱਚਾ ਹੈ ਨੀ ਇੱਕੋ ਅੱਗੇ ਦੁਖੀ ਹੈ ਸੱਸ ਦੇ ਮਿਹਣੇ ਝੱਲਦੀ ਹੈ ਅੱਗੇ ਗਾਂ ਆਂਢੀ ਗੁਆਂਢੀ ਤੰਗ ਕਰਦੇ ਹੈ ਮੇਰੇ ਵਰਗੇ ਜਦੋਂ ਸਟੇਜ ਤੇ ਬੱਚੇ ਬਿਨਾਂ ਕਾਹਦੀ ਜ਼ਿੰਦਗੀ ਹੈ ਜੀ ਹਾਰ ਦੇ ਗਲ ਚ ਲਾਲਾਂ ਦਾ ਹੀ ਚਾਹੀਦਾ ਜਿਹਦੇ ਲਾਲ ਨਾ ਹੋਇਆ ਉਹ ਤੇ ਰੋਣ ਲੱਗ ਜਾਂਦੀ ਬੈਠੀ ਦੁਸਕਦਾ ਅਗਲਾ ਘਰੋਂ ਆਉਂਦਾ ਉਹਨੂੰ ਹੋਰ ਰਵਾ ਦਿਓ ਤੁਸੀਂ ਇੱਥੇ ਤੇ ਹਿੰਮਤ ਹੈ ਇੱਥੇ ਤੇ ਹੌਸਲਾ ਹੈ ਇੱਥੇ ਤੇ ਅਕਲ ਭੁੱਖ ਮਰ ਜਾ ਤੇਰੀ ਭੁੱਖ ਮਰਨ ਦਾ ਤਾਂ ਨਹੀਂ ਤੈਨੂੰ ਰਜਾਣਾ ਹੈ ਭੁੱਖ ਦਾ ਅਰਥ ਇਹ ਹੈ ਇੱਛਾ ਹੀ ਮਰ ਗਈ ਮੇਰੀ ਕਈ ਵਾਰੀ ਕਈ ਪਤਾ ਕੀ ਕਹਿੰਦੇ ਆ ਅੱਜ ਤੇ ਮੇਰੀ ਭੁੱਖ ਹੀ ਮਰ ਗਈ ਚੇਤਾ ਹੀ ਭੁੱਲ ਗਿਆ ਮੈਂ ਖਾਧਾ ਹੀ ਬੀਬੀਆਂ ਵਿਆਹਾਂ ਦੇ ਵਿੱਚ ਵੇਖਿਓ ਛਾਤੀਆਂ ਦੇ ਵਿੱਚ ਧੀ ਪੁੱਤ ਦਾ ਵਿਆਹ ਹੋਵੇ ਭੁੱਖ ਹੀ ਮਰ ਜਾਂਦੀ ਚੇਤਾ ਹੀ ਨਹੀਂ ਰਹਿੰਦਾ ਵੀ ਰੋਟੀ ਅੱਜ ਖਾਧੀ ਵੀ ਹੈ ਕਿ ਨਹੀਂ ਚਾਚ ਭੁੱਖ ਮਰ ਜਾਂਦੀ ਬੰਦਾ ਗੁਰਬਾਣੀ ਦਾ ਗਿਆਨ ਲੈਂਦਾ ਜਦੋਂ ਉਹਦੀਆਂ ਇਛਾਵਾਂ ਜਿੰਨੀਆਂ ਡਿਮਾਂਡਸ ਨੇ ਉਹਦੀਆਂ ਇਛਾਵਾਂ ਨੇ ਜਿਹੜੀਆਂ ਮੁੱਕ ਜਾਂਦੀਆਂ ਸਮਝ ਆ ਜਾਂਦੀ ਸਬਰ ਆ ਜਾਂਦਾ ਧੀ ਹੈ ਜਿਹੜੀ ਧੀ ਤੇ ਵੀ ਮਨ ਕੋਈ ਗੱਲ ਨਹੀਂ ਧੀ ਹੈ ਨਾ ਸਾਡੇ ਬੜਾ ਕੁਛ ਹੈ ਇੱਕ ਬੱਚਾ ਹੈ ਪੁੱਤ ਹੈ ਬੜਾ ਕੁਛ ਹੈ ਇੱਕ ਧੀ ਹੈ ਬੜਾ ਕੁਛ ਹੈ ਕੁਛ ਵੀ ਨਹੀਂ ਕਹਿੰਦੇ ਅਸੀਂ ਤੇ ਹੈ ਨਾ ਜਿਉਂਦੇ ਜਿਨ੍ਹਾਂ ਦੇ ਹੈ ਨੇ ਉਹਨਾਂ ਨੇ ਕਿਹੜਾ ਛਾਤੀਆਂ ਤੇ ਧਰ ਕੇ ਲੈ ਜਾਣੇ ਹੈ ਖੁਸ਼ ਰਹਿਣ ਲਈ ਪੁੱਤ ਜ਼ਰੂਰੀ ਨਹੀਂ ਵੀਰੋ ਖੁਸ਼ ਰਹਿਣ ਲਈ ਅਕਲ ਜ਼ਰੂਰੀ ਹੈ ਸਮਝ ਜ਼ਰੂਰੀ ਹੈ ਤੁਹਾਨੂੰ ਲੱਗਦਾ ਵੀ ਖੁਸ਼ ਹੋਣ ਲਈ ਪੁੱਤ ਜ਼ਰੂਰੀ ਹੈ ਫਿਰ ਜਿਨ੍ਹਾਂ ਦੇ ਹੈ ਨੇ ਉਹਨਾਂ ਨੂੰ ਪੁੱਛ ਲਓ ਜੇ ਤੁਹਾਨੂੰ ਲੱਗਦਾ ਵੀ ਖੁਸ਼ ਰਹਿਣ ਲਈ ਪੁੱਤ ਜ਼ਰੂਰੀ ਹੈ ਜਿਨ੍ਹਾਂ ਦੇ ਚਾਰ ਚਾਰ ਨੇ ਉਹਨਾਂ ਨੂੰ ਪੁੱਛ ਲਓ ਖੁਸ਼ ਹੋ ਕਈ ਤੇ ਇੰਨੇ ਦੁਖੀ ਨੇ ਕਹਿੰਦੇ ਆ ਪੰਜ ਚਾਰ ਫਿਰਦੇ ਨੇ ਮੇਰਾ ਜੀ ਕਰਦਾ ਕੱਟੇ ਵਾਲਿਆਂ ਨੂੰ ਦੇ ਦਿਆਂ ਮੈਨੂੰ ਇੱਕ ਬੰਦੇ ਨੇ ਇਹ ਗੱਲ ਕਹੀ ਸੀ ਕਹਿੰਦਾ ਮੇਰੇ ਪੰਜ ਚਾਰ ਨੇ ਜੀ ਕਰਦਾ ਕੱਟੇ ਵਾਲਿਆਂ ਨੂੰ ਦੇ ਦਿਆਂ ਸਾਰੇ ਇੱਕ ਨਹੀਂ ਚੰਗਾ ਇੱਕ ਨਹੀਂ ਲੈ ਤੁਹਾਨੂੰ ਕੀ ਲੱਗਦਾ ਬੰਦਾ ਕਹਿੰਦਾ ਪੈਸਾ ਹੋਏਗਾ ਮੈਂ ਸੁਖੀ ਹੋ ਜਾਵਾਂਗਾ ਵੀਰੋ ਜੇ ਪੈਸਾ ਸੁਖੀ ਕਰਦਾ ਹੋਵੇ ਤੇ ਪੈਸੇ ਵਾਲਿਆਂ ਨੂੰ ਪੁੱਛ ਕੇ ਵੇਖ ਲਓ ਸੁਖੀ ਅਕਲ ਚਾਹੀਦੀ ਹੈ ਸਭ ਤੋਂ ਵੱਡੀ ਚੀਜ਼ ਅਕਲ ਹੁੰਦੀ ਹੈ ਸਮਝ ਹੁੰਦੀ ਹੈ ਸੱਚਾ ਨਾਮ ਖੁਰਾਕ ਬਣਾ ਗਿਆਨ ਸੱਚਾ ਗਿਆਨ ਨੌਲੇਜ ਸਮਝ ਜ਼ਿੰਦਗੀ ਜਿਉਣ ਲਈ ਭੁਲੇਖਾ ਹੈ ਸਾਡੇ ਮਨ ਦਾ ਕਿ ਬੰਦਾ ਪਦਾਰਥ ਮਿਲ ਜਾਂਦੇ ਨੇ ਸੌਖਾ ਹੋ ਜਾਂਦਾ ਹੈ ਦੁਨੀਆ ਇੱਥੋਂ ਛੱਡ ਕੇ ਅਮਰੀਕਾ ਜਾ ਵਸ ਪੰਜ ਪੰਜ ਚਾਰ ਚਾਰ ਗੱਡੀਆਂ ਗੇਟ ਅੱਗੇ ਖੜੀਆਂ ਵੱਡੇ ਵੱਡੇ ਘਰ ਹੈ ਪਰ ਉੱਥੋਂ ਵਾਲੇ ਵੀ ਰੋਂਦੇ ਵੇਖੇ ਹੈ ਜੀ ਮੈਂ ਇੱਥੋਂ ਨਾਲ ਜ਼ਿਆਦਾ ਰੋਂਦੇ ਵੇਖੇ ਬੁੱਢਿਆਂ ਦੀਆਂ ਦਾੜੀਆਂ ਭਿੱਜ ਜਾਂਦੀਆਂ ਰੋਂਦਿਆਂ ਦੀਆਂ ਦੁਖੀ ਨੇ ਸੁਖੀ ਹੋਣ ਲਈ ਪੈਸਾ ਨਹੀਂ ਅਮਰੀਕਾ ਕੈਨੇਡਾ ਨਹੀਂ ਸੁਖੀ ਹੋਣ ਲਈ ਪੁੱਤ ਨਹੀਂ ਗੱਡੀਆਂ ਨਹੀਂ ਸੁਖੀ ਹੋਣ ਲਈ ਅਕਲ ਜ਼ਰੂਰੀ ਬੋਲੋ ਸੁਖੀ ਹੋਣ ਲਈ ਤੇ ਗੁਰੂ ਗ੍ਰੰਥ ਸਾਹਿਬ ਤੋਂ ਕੀ ਮਿਲਦਾ ਬੋਲੋ ਯਾਰ ਅਕਲ ਗੁਰਬਾਣੀ ਕਿਉਂ ਪੜ੍ਹਨੀ ਹੈ ਕੀ ਆਵੇ ਅਕਲ ਆਵੇ ਅਕਲ ਵਾਸਤੇ ਸਮਝ ਲਈ ਗਿਆਨ ਲਈ ਤੇ ਅਸੀਂ ਪੜ੍ਹਦੇ ਹਾਂ ਪਹਿਲਾਂ ਤੇ 100% ਇਹ ਮੰਨ ਲਵਾਂ ਮੈਂ ਬੇਅਕਲ ਫਿਰ ਗੁਰੂ ਸਾਹਿਬ ਤੋਂ ਅਕਲ ਲਈਏ ਸਮਝ ਲਈਏ ਜ਼ਿੰਦਗੀ ਸੋਹਣੀ ਬਣ ਜਾਏ ਰੌਣਕਾਂ ਲੱਗ ਜਾਣ ਹੁਣ ਵੇਖੋ ਜੀ ਸੁਣੋ ਘਰ ਬਣਿਆ ਪਿਆ ਸੀ ਨਰਕ ਪਤੀ ਪਤਨੀ ਲੜਦੇ ਆ ਝਗੜਾ ਕਰਦੇ ਆ ਵੇਖੋ ਇੱਥੇ ਅਕਲ ਘਰ ਵਾਲੀ ਦੇ ਵੀ ਹੈ ਨਹੀਂ ਘਰ ਵਾਲੇ ਦੇ ਵੀ ਨਹੀਂ ਦੋਵੇਂ ਜਣੇ ਸਿੰਘ ਫਸਾਈ ਰੱਖਦੇ ਆ ਮੁੱਠੇ ਬੈਠੇ ਅਕਲ ਆਈ ਥੋੜਾ ਜਿਹਾ ਉਹ ਵੀ ਠੰਡੀ ਪਈ ਉਹਨੇ ਵੀ ਥੋੜੀ ਜਿਹੀ ਅਕਲ ਲਈ ਰਿਸ਼ਤੇਦਾਰਾਂ ਦੀ ਮੰਨੀ ਉਹਨੇ ਵੀ ਥੋੜੀ ਜਿਹੀ ਮੰਨੀ ਮੁੰਡੇ ਵੱਲ ਵੇਖਿਆ ਧੀ ਪੁੱਤ ਬੱਚਾ ਹੈ ਗੋਰੀ ਸੇਤੀ ਟੁੱਟੇ ਪਧਾਰ ਲੜੇ ਪਏ ਸੀ ਲੜਦੇ ਸੀ ਪੁੱਤੀ ਗੰਢ ਪਵੈ ਸੰਸਾਰ ਰਿਸ਼ਤਾ ਜੁੜ ਗਿਆ ਇਹਦੇ ਵੱਲ ਵੇਖੋ ਇਹਦੇ ਵੱਲ ਵੇਖੋ ਨਰਕ ਸੀ ਘਰ ਪਰ ਹੁਣ ਸੱਚਾ ਗਿਆਨ ਹੋਣ ਕਰਕੇ ਅਕਲ ਜ਼ਿੰਦਗੀ ਚ ਆਈ ਲਾਗੂ ਕਰ ਲਿਆ ਉਹੀ ਘਰ ਸਵਰਗ ਬਣ ਗਿਆ ਹੁਣ ਦਰਗਾਹ ਚ ਰਹਿੰਦੇ ਨੇ ਪਹਿਲਾਂ ਨਰਕ ਭੋਗਦੇ ਸੀ ਸਮਝ ਨੇ ਸਵਰਗ ਬਣਾ ਇੱਥੇ ਹੀ ਬਣਾਤਾ ਸਵਰਗ, ਇੱਥੇ ਹੀ ਨਰਕ ਸੀ, ਇੱਥੇ ਹੀ ਸਵਰਗ ਸੀ। ਦੂਜੇ ਸਵਰਗਾਂ ਦੀਆਂ ਗੱਲਾਂ ਨੀ। ਵੇਖੋ ਕਬੀਰ ਜੀ ਨੂੰ ਸੁਣ ਕੇ, ਕਵਣ ਨਰਕ ਕਿਹਾ ਸੁਰਗ ਵਿਚਾਰਾ ਲੋ ਪੜੋ, ਸੰਤਨ ਦੋ ਰਾਤੇ। ਸੰਗਤ ਵਿੱਚ ਜਾਣ ਕਰਕੇ ਅਕਲ ਆ ਗਈ, ਮੈਨੂੰ ਸਮਝ ਆ ਗਈ, ਮੈਂ ਰੱਦ ਕਰਤੇ। ਸੁਣੋ,
ਕਵਣ ਨਰਕ ਕਿਹਾ ਸੁਰਗ ਵਿਚਾਰਾ, ਸੰਤਨ ਦੋ ਰਾਤੇ, ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ।
ਕਹਿੰਦੇ ਗੁਰੂ ਦਾ ਗਿਆਨ ਮੇਰੇ ਲਈ ਏਦਾਂ, ਮੈਂ ਨੀ ਮੁਥਾਜੀ ਕਰਦਾ ਕਿਸੇ ਦੀ, ਮੈਨੂੰ ਤੇ ਸਮਝ ਆ ਗਈ, ਮੈਂ ਸਵਰਗਾਂ ਦੀ ਇੱਛਾ ਨਹੀਂ ਰੱਖਦਾ, ਮੇਰੇ ਅੰਦਰ ਕੋਈ ਲਾਲਚ ਨਹੀਂ ਹੁਣ ਸਵਰਗਾਂ ਦਾ, ਸਵਰਗ ਬਣਿਆ ਪਿਆ, ਜ਼ਿੰਦਗੀ ਦਾ ਸਵਾਦ ਲੈਣਾ ਆ ਗਿਆ, ਸਮਝ ਆ ਗਈ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ, ਆਨੰਦ ਚ ਰਹਿੰਦੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਸਾਡੇ ਉੱਥੇ ਸ਼ਨੀਵਾਰ ਦੇ ਦੀਵਾਨ ਚ ਬੇਨਤੀ ਕੀਤੀ ਸੀ, ਇੱਕ ਤੇ ਬੇਨਤੀ ਕਰਾਂਗਾ ਵੀ ਟਕਾਵ ਨਾ, ਵੀ ਵੀਰੋ ਭਾਈਓ ਭੈਣੋ, ਸਾਢੇ ਨੌ ਹੋ ਗਏ ਆ, ਆਪਾਂ ਬਹੁਤਾ ਲੰਮਾ ਟਾਈਮ ਨਹੀਂ ਲਾਉਣਾ, ਪਰ ਟਕਾ ਰੱਖਿਓ ਬਣਾ ਕੇ, ਸ਼ਹਿਰੀਆਂ ਵਾਲਾ ਕੰਮ ਨਾ ਕਰਿਓ, ਜੇ ਬੈਠੇ ਹੋ ਤੇ ਬੈਠੋ, ਮੈਨੂੰ ਲੱਗਦਾ ਮੈਂ ਪਤਾ ਨਹੀਂ ਹੁਣ ਅਗਲੀ ਵਾਰ ਆਉਣਾ ਮੈਂ ਨਹੀਂ ਆਉਣਾ, ਪਰ ਇਸ ਵਾਰ ਮੈਂ ਆਇਆ ਤੇ ਥੋੜਾ ਚਿਰ ਮੈਂ ਬੋਲ ਰਿਹਾ ਤੇ ਸੁਣੋ, ਥੋੜਾ ਚਿਰ ਟਕਾ ਬਣਾ ਕੇ ਰੱਖੋ, ਹੋ ਸਕਦਾ ਵੀ ਇਹ ਆਖਰੀ ਵਾਰੀ ਹੋਵੇ, ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਟਕਾ ਰੱਖੋ, ਥੋੜਾ ਚਿਰ ਸੁਣੋ, ਥੋੜਾ ਚਿਰ ਮਨ ਹਾਜ਼ਰ ਹੋ ਕੇ ਟਿਕ ਕੇ ਸੁਣੋ, ਤੇ ਮੈਨੂੰ ਵੀ ਗੱਲ ਕਰਨ ਦਾ ਉਦੋਂ ਹੀ ਸਵਾਦ ਆਉਂਦਾ, ਟਿਕ ਕੇ ਸੁਣਦੇ ਹੋ ਤੁਸੀਂ, ਜਦੋਂ ਹਿਲਜੁਲ ਹੁੰਦੀ ਹੈ ਫਿਰ ਬੇਰਸੀ ਹੋ ਜਾਂਦੀ, ਆਪਣੇ ਆਪ ਨੂੰ ਜੋੜ ਕੇ ਬੈਠੋ। ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਹੜਾ ਸਵਰਗ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸੱਚਾ ਗਿਆਨ ਜ਼ਿੰਦਗੀ ਚ ਆ ਗਿਆ, ਆਨੰਦ ਆ ਗਿਆ। ਹੁਣ ਮੇਰੇ ਵਰਗਾ ਕਹਿੰਦਾ ਆ ਜਾ ਮੈਂ ਤੇਰੇ ਸਿਰ ਤੇ ਹੱਥ ਰੱਖਾਂ, ਮੈਂ ਤੈਨੂੰ ਆਨੰਦ ਦਿਆਂ, ਮੈਂ ਤੈਨੂੰ ਸ਼ਾਂਤੀ ਦਿਆਂ। ਹਰ ਬੰਦਾ ਕੀ ਲੱਭਦਾ ਭਲਾ, ਸ਼ਾਂਤੀ, ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ, ਮਨ ਦਾ ਸੁੱਖ, ਮੈਨੂੰ ਆਨੰਦ ਚਾਹੀਦਾ। ਪਰ ਵੀਰੋ ਜਿਹੜਾ ਬੰਦਾ ਅਕਲ ਵਾਲਾ ਹੈ ਨਾ, ਮੈਂ ਉਦਣ ਵੀ ਗੱਲ ਕੀਤੀ ਸੀ, ਅਗਲਾ ਕਹਿੰਦਾ ਯਾਰ ਸ਼ਾਂਤੀ ਲੱਭਦੇ ਲੱਭੀਏ ਕਿਉਂ, ਸਾਡੀ ਸ਼ਾਂਤੀ ਕਿਤੇ ਗਈ, ਮੇਰੀ ਸ਼ਾਂਤੀ ਕਿਤੇ ਨਹੀਂ ਗਈ। ਗੁਰੂ ਗੋਬਿੰਦ ਸਿੰਘ ਕਹਿਣਗੇ ਮੈਨੂੰ ਸ਼ਾਂਤੀ ਚਾਹੀਦੀ ਹੈ, ਬਾਹਰੋਂ ਤੇ ਐਂ ਲੱਗਦਾ ਵੀ ਉਹਨਾਂ ਦੇ ਬੱਚੇ ਵੀ ਸ਼ਹੀਦ ਹੋ ਗਏ, ਸਾਰਾ ਕੁਝ ਖਤਮ ਹੋ ਗਿਆ, ਕੰਡਿਆਂ ਤੇ ਪਏ ਐ, ਉਹ ਗੱਲ ਸੁਣਨਗੇ ਕਿਸੇ ਦੀ, ਉਹਨਾਂ ਨੇ ਆਖਣਾ ਜਿੱਦਣ ਮੇਰੇ ਪਿਤਾ ਦਾ ਸੀਸ ਆਇਆ ਸੀ ਮੈਂ ਤੇ ਉਦਣ ਵੀ ਸ਼ਾਂਤ ਸੀ। ਕਿਹੜੀ ਸ਼ਾਂਤੀ ਦੀ ਗੱਲ ਕਰਦੇ ਹੋ, ਮੈਂ ਆਨੰਦਪੁਰ ਸਾਹਿਬ ਜਿੱਦਣ ਛੱਡਿਆ ਮੈਂ ਤੇ ਉਦਣ ਵੀ ਸ਼ਾਂਤੀ ਸੀ, ਕਿਹੜੀ ਸ਼ਾਂਤੀ ਦੀ ਗੱਲ ਕਰਦੇ ਹੋ, ਸਾਡਾ ਬਾਪੂ ਐਂ ਬੋਲੇਗਾ ਕੋ ਮਹਾਰਾਜ, ਉਹ ਜੇ ਉਹਨਾਂ ਨੂੰ ਕੋਈ ਸਾਧ ਬਾਬਾ ਮਿਲ ਪਾਵੇ ਲਿਆ ਬਾ ਤੁਹਾਨੂੰ ਸ਼ਾਂਤ ਕਰੀਏ, ਉਹਨਾਂ ਆਖਣਾ ਜਿੱਦਣ ਮੇਰਾ ਟੱਬਰ ਸਰਸਾ ਤੇ ਛੱਡਿਆ ਸੀ ਮੈਂ ਤੇ ਉਦਣ ਵੀ ਸਵੇਰੇ ਆਸਾ ਦੀ ਵਾਰ ਕੀਤੀ ਸੀ, ਇਕੱਠਿਆਂ ਨੇ ਬਹਿ ਕੇ ਅਸੀਂ ਤੇ ਉੱਥੇ ਵੀ ਟੱਲੀਆਂ ਵਜਾਉਂਦੇ ਸੀ ਬੈਠੇ, ਅਸੀਂ ਤੇ ਉਦਣ ਵੀ ਸੁਰੰਦੇ ਵਜਾ ਰਿਹਾ ਸੀ ਮੈਂ ਬੈਠਾ ਘਾਹ ਦੇ ਉੱਤੇ, ਮੇਰੀ ਤੇ ਸ਼ਾਂਤੀ ਉਦਣ ਵੀ ਮੇਰੇ ਕੋਲ ਸੀ, ਕਿਹੜੀ ਸ਼ਾਂਤੀ ਦੇਵੇਂਗਾ ਤੂੰ ਮੈਨੂੰ। ਗੁਰੂ ਗੋਬਿੰਦ ਸਿੰਘ ਇਹ ਜਵਾਬ ਨਾ ਦੇ, ਮੈਂ ਤਾਂ ਤੈਨੂੰ ਸ਼ਾਂਤ ਕਰਾਂ, ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਦੇ ਅੰਦਰ, ਪਰ ਹਟ ਹਟ, ਕਿਹੜੀ ਸ਼ਾਂਤੀ ਦੀ ਗੱਲ ਕਰਦਾ। ਜਦੋਂ ਚਮਕੌਰ ਦੀ ਗੜੀ ਚ ਮੇਰੇ ਵੱਡੇ ਸਾਹਿਬਜ਼ਾਦੇ ਮੈਂ ਹੱਥੀ ਤਿਆਰ ਕਰਕੇ ਤੋਰੇ ਸੀ, ਮੇਰੇ ਸਾਹਮਣੇ ਅਜੀਤ ਸਿੰਘ ਸ਼ਹੀਦ ਹੋਇਆ, ਜੁਝਾਰ ਸਿੰਘ ਸ਼ਹੀਦ ਹੋਇਆ, ਮੈਂ ਤੇ ਉਦਣ ਵੀ ਸ਼ਾਂਤ ਸੀ, ਕਿਹੜੀ ਸ਼ਾਂਤੀ ਦੀ ਗੱਲ ਕਰਦਾ। ਮੇਰੀ ਸ਼ਾਂਤੀ ਨਹੀਂ ਗਈ ਮੇਰੇ ਕੋਲੋਂ, ਮੇਰਾ ਆਨੰਦ ਨਹੀਂ ਮੇਰੇ ਕੋਲੋਂ ਖੋ ਸਕਿਆ ਕੋਈ, ਤੇ ਜਿੱਦਣ ਮੈਂ ਮਾਛੀਵਾੜ ਦੇ ਜੰਗਲ ਵਿੱਚ ਪਿਆ ਸੀ ਮੇਰੀ ਤੇ ਸ਼ਾਂਤੀ ਉਦਣ ਵੀ ਭੰਗ ਨਹੀਂ ਹੋਈ, ਮੈਂ ਤੇ ਉੱਥੇ ਵੀ ਸ਼ਾਂਤ ਸੀ। ਕਹਿਣਗੇ ਵੀ ਲਿਆ ਮੈਨੂੰ ਸ਼ਾਂਤੀ ਦੀ ਲੋੜ ਹੈ, ਬੋਲੋ ਵੀ ਕਹਿਣਗੇ ਕਦੇ, ਤੇ ਆਪਾਂ ਸਾਰੀ ਸ਼ਾਂਤੀ ਭਾਲਦੇ ਹਾਂ, ਸਾਡੇ ਚ ਇੰਨੀ ਹਿੰਮਤ ਨਹੀਂ ਕਿ ਆਪਣੇ ਆਪ ਨੂੰ ਕਾਇਮ ਕਰ ਸਕੀਏ, ਉਹ ਕਰ ਲੈਂਦੇ ਸੀ, ਉਹ ਸੱਚਾ ਨਾਮ ਮੇਰਾ ਆਧਾਰੋ ਸੀ ਉਹਨਾਂ ਕੋਲ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸੱਚਾ ਗਿਆਨ ਜਦੋਂ ਬੰਦਾ ਪ੍ਰਾਪਤ ਕਰ ਲੈਂਦਾ ਫਿਰ ਆਨੰਦ ਚ ਰਹਿੰਦਾ। ਸਿਚੁਏਸ਼ਨ ਜਿਹੋ ਜਿਹੀ ਮਰਜ਼ੀ ਹੋਵੇ, ਹਾਲਾਤ ਜਿਹੋ ਜਿਹੇ ਮਰਜ਼ੀ ਹੋਣ, ਕਬੂ ਜਿਹੜਾ ਊਬ ਚੜਤ ਹੈ ਕਬੂ ਜਾਏ ਪਿਆਲੇ, ਇਹ ਤੇ ਬੁਰਾ ਹਾਲ ਉਹਨਾਂ ਦਾ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਥਿਰ ਕਹਿੰਦੇ ਨੇ ਟਿਕਦਾ ਨਹੀਂ, ਚਾਰੇ ਕੁੰਟਾਂ ਭਾਲੇ। ਪਰ ਜਿਹੜੇ ਜਿਹੜੇ ਸਮਝ ਵਾਲੇ ਹੁੰਦੇ ਆ ਅਪ ਡਾਊਨ ਨਹੀਂ ਹੁੰਦੇ, ਸਵੇਰੇ ਅਪ ਸ਼ਾਮ ਨੂੰ ਡਾਊਨ, ਮਹੀਨਾ ਕ ਅਪ ਮਹੀਨਾ ਡਾਊਨ, ਸਾਲ ਖੁਸ਼ ਖੁਸ਼ ਫਿਰ ਦੁਖੀ। ਸਾਡੀਆਂ ਤੇ ਖੁਸ਼ੀਆਂ ਚ ਚਾਰ ਦਿਨ ਦੀਆਂ ਰਹਿ ਗਈਆਂ। ਅੱਜ ਦੇ ਨਿਆਣੇ ਕਿੱਥੇ ਖੁਸ਼ ਨੇ? ਆਪਾਂ ਚੇਤਾ ਕਰਕੇ ਵੇਖੋ ਭਰਾਵੋ, ਪੁਰਾਣੇ ਵੇਲਿਆਂ ਦੇ ਵਿੱਚ ਆਪਸ਼ਨ ਕੋਈ ਨਹੀਂ ਸੀ। ਇੱਕ ਟਰੈਕਟਰ ਲੱਕੜ ਦਾ ਬਣਾ ਕੇ ਦੇ ਦਿੰਦੇ ਸੀ ਨਾ, ਸਾਈਕਲ ਦਾ ਟਾਇਰ ਵੀ ਸਾਈਕਲ ਦਾ ਮਿਲ ਜਾਂਦਾ ਸੀ, ਉਹ ਵੀ ਬੰਦਾ ਭਜਾਈ ਫਿਰਦਾ ਸੀ, ਸਾਲ ਸਾਲ ਉਹਦੇ ਨਾਲ ਹੀ ਕੱਢ ਲੈਂਦਾ ਸੀ, ਖੁਸ਼ ਰਹਿੰਦਾ ਸੀ। ਇੱਕ ਟਰੈਕਟਰ ਬਣ ਜਾਂਦਾ, ਚਾਰ ਚਾਰ ਸਾਲ ਲੱਕੜ ਦੇ ਟਰੈਕਟਰ ਨਾਲ ਖੇਡੀ ਜਾਂਦਾ ਸੀ, ਗੜੀਰਿਆਂ ਨਾਲ ਖੇਡਦਾ ਸੀ। ਪਰ ਅੱਜ ਦੇ ਨਿਆਣੇ ਨੂੰ 5000 ਦਾ ਖਿਡੌਣਾ ਇੱਥੋਂ ਲੈ ਕੇ ਜਾਇਓ, ਇੱਕ ਘੰਟੇ ਬਾਅਦ ਕਰੇਗਾ ਖੇਡ ਲਿਆ ਮੈਂ ਹੁਣ ਹੋਰ ਲਿਆ। ਅੱਜ ਨਹੀਂ ਸਬਰ, ਆਪਸ਼ਨਾਂ ਬਹੁਤ, ਇੰਨੀਆਂ ਆਪਸ਼ਨਾਂ ਨਹੀਂ ਸੀ ਪਹਿਲੇ ਵੇਲਿਆਂ ਚ। ਜਿਹੜਾ ਅੱਜ ਦਾ ਅੱਜ ਸੋਚ ਕੇ ਵੇਖੋ, ਅੱਜ ਦੇ ਨਿਆਣੇ ਨੂੰ ਫੜਾ ਦਿਓ, ਕਹਿੰਦਾ ਮੈਂ ਖੇਡ ਲਿਆ ਕਰੋ ਪਰਾਂ ਹੁਣ। ਕੁੜੀ ਨੂੰ ਗੁੱਡੀ ਲਿਆ ਕੇ ਫੜਾ ਦਿਓ, ਉਹਨੇ ਕਹਿਣਾ ਮੈਂ ਅੱਜ ਖੇਡ ਲਿਆ ਚੱਕ ਪਰੇ ਹੁਣ ਹੋਰ ਲਿਆਓ। ਲੀਰਾਂ ਦੀਆਂ ਗੁੱਡੀਆਂ ਦੇ ਨਾਲ ਸਾਲ ਸਾਲ ਦੋ ਦੋ ਸਾਲ ਕੱਢ ਲੈਂਦੀਆਂ ਸੀ ਕੁੜੀਆਂ। ਇਹੀ ਗੱਲ ਆਉਣ ਵਾਲੇ ਸਮੇਂ ਚ ਰਿਸ਼ਤਿਆਂ ਨਾਲ ਹੋ ਰਹੀ ਹੈ। ਅਗਲਾ ਕਹਿੰਦਾ ਹੋ ਗਿਆ ਹੁਣ ਸਾਲ ਰਹਿ ਲਿਆ, ਇਕੱਠੇ ਕਰੋ ਅੱਡ ਅੱਡ, ਹੁਣ ਨਹੀਂ ਰਹਿ ਸਕਦੇ ਇਕੱਠੇ, ਹੁਣ ਹੋਰ ਲਿਆ ਦਿਓ, ਅਸੀਂ ਹੁਣ ਇਕੱਠੇ ਨਹੀਂ ਰਹਿ। ਇਹ ਸੁਭਾਅ ਬਣ ਗਿਆ, ਆਪਸ਼ਨ ਨਹੀਂ ਸੀ ਕੋਈ, ਇੱਕੋ ਹੀ ਸੀ। ਵਿਆਹ ਹੋ ਗਿਆ, ਆਹ ਮੇਰੇ ਘਰ ਵਾਲੀ, ਆਹ ਮੇਰੇ ਘਰ ਵਾਲਾ, ਬਸ ਗੱਲ ਖਤਮ ਹੈ। ਹੁਣ ਨਹੀਂ ਏਦਾਂ ਰਿਹਾ ਮਾਈਂਡ, ਅੱਗੇ 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 ਅੱਗੇ, ਕਦੋਂ ਕਦੇ ਅਪ ਕਦੇ ਡਾਊਨ। ਅੱਜ ਤੇ ਯਾਰ ਮੋਟਰਸਾਈਕਲ ਲੈ ਆਓ, ਚਾਰ ਦਿਨਾਂ ਚ ਸ਼ੌਂਕ ਲੈ ਜਾਂਦਾ ਬੰਦਾ, ਲੀਰ ਨਹੀਂ ਮਾਰਦਾ ਉਹਦੇ, ਕੱਪੜਾ ਨਹੀਂ ਮਾਰਦਾ, ਚਾਰ ਦਿਨਾਂ ਦੇ ਵਿੱਚ ਚਾ ਜਿਹਾ ਲੈ ਕੇ ਪਰੇ ਗੱਲ, ਚਾਰ ਦਿਨ ਨਹੀਂ ਅੱਜ ਚਾਰ ਆ। ਨਵਾਂ ਘਰ ਮੂਵ ਹੋ ਜਾਓ, ਨਵੇਂ ਘਰ ਨਵਾਂ ਘਰ ਬਣਾਇਆ, ਚਾਰ ਦਿਨ ਨਹੀਂ ਰਿਹਾ। ਤਾਂ ਕਰਕੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਹਾਂ ਵੀ ਸਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ, ਅਸੀਂ ਉਹਨਾਂ ਦੇ ਪੈਰੋਕਾਰ ਆ, ਤੇ ਵੇਖਦੇ ਸਹੀ ਉਹ ਤੇ ਹਰ ਵੇਲੇ ਹੱਸ, ਉਹ ਤੇ ਹਰ ਵੇਲੇ ਆਨੰਦ ਚ ਰਹਿਣਾ ਸਿੱਖ ਗਏ। ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਜਦੋਂ ਹੋ ਜਾਂਦਾ ਫਿਰ ਬੰਦਾ ਖੁਸ਼ ਰਹਿ ਲੈਂਦਾ ਵੀਰੋ। ਏਦਾਂ ਦੇ ਸਬਰ ਵਾਲੇ ਬੰਦੇ ਵੇਖੇ ਆ, ਡਾਲੀ ਵਾਲੇ ਬਾਬਾ ਗੁਰਦੁਆਰੇ ਆਉਣਾ, ਇੱਕ ਰੋਟੀ ਅੱਧਾ ਗਲਾਸ ਦੁੱਧ ਦਾ, ਜ਼ਿੰਦਗੀ ਕੱਢਤੀ ਲੋਕਾਂ ਨੇ ਜ਼ਿੰਦਗੀ। ਬਾਬਾ ਅੱਜ ਗਲਾਸ, ਕਹਿੰਦਾ ਗਲਾਸ ਭਰ ਕੇ ਸਵੇਰੇ ਚਾਹ ਪੀਲੀ ਰਾਤ ਨੂੰ ਅੱਧਾ, ਕਹਿੰਦਾ ਲੋੜ ਨਹੀਂ, ਅੱਧਾ ਗਲਾਸ ਹੀ ਬਸ, ਇੱਥੇ ਹੀ ਸਬਰ ਨਹੀਂ ਚਾਹੀਦਾ ਯਾਰ, ਪੂਰਾ ਅੱਧਾ ਹੀ ਚਾਹੀਦਾ। ਏਡੇ ਏਡੇ ਸਬਰ ਵਾਲੇ ਬੰਦੇ ਵੀ ਹੁੰਦੇ। ਤਾਂ ਕਰਕੇ ਖੁਸ਼ ਰਹਿਣ ਵਾਸਤੇ ਨਾ ਕੁਛ ਨਹੀਂ ਚਾਹੀਦਾ, ਅਕਲ ਚਾਹੀਦੀ। ਜੇ ਸਮਝ ਹੈ, ਜੇ ਅਕਲ ਹੈ, ਤਾਂ ਸਾਰੇ ਰਿਸ਼ਤਿਆਂ ਚ ਸਵਾਦ ਹੈ, ਨਹੀਂ ਤੇ ਬੇਸਵਾਦੀ ਹੈ। ਤੇ ਗੁਰਬਾਣੀ ਚੋਂ ਮਿਲਦੀ ਹੈ ਜੀ ਅਕਲ, ਗੁਰਬਾਣੀ ਚੋਂ ਮਿਲਦਾ ਗਿਆਨ, ਸਮਝ ਮਿਲਦੀ ਹੈ। ਤੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ, ਸਾਡਾ ਮਨ ਸਮਝੇ। ਤੇ ਮੈਂ ਬੇਨਤੀ ਇਹ ਕਰਦਾ ਸੀ ਵੀ ਬੀਜੋ, ਫਿਰ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ, ਦੁੱਖ ਸੁੱਖ ਪਰਵਾਹ ਨਹੀਂ ਮੰਨਣੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਨੌਵੇਂ ਪਾਤਸ਼ਾਹ ਦਾ ਸ਼ਬਦ ਸਾਰਾ ਸੁਣ ਲਓ। ਕਹਿੰਦੇ ਵੇਖੋ, ਬਹੁਤ ਬਕਵਾਸ ਕਰਦਾ ਉਹ ਬੰਦਾ ਜਿਹੜਾ ਕਹਿੰਦਾ ਆਜਾ ਤੇਰੇ ਦੁੱਖ ਦੂਰ ਕਰਾਂਗੇ। ਸਾਡੇ ਗੁਰੂ ਸਾਹਿਬ ਕਹਿੰਦੇ ਨੇ ਇਹ ਨਹੀਂ ਅਸੀਂ ਕਰ ਸਕਦੇ ਵੀ ਤੇਰੇ ਦੁੱਖ ਦੂਰ ਕਰੀਏ, ਕਹਿੰਦੇ ਆਜਾ ਤੈਨੂੰ ਤਕੜਾ ਇੱਡਾ ਕਰ ਦਿਆਂਗੇ ਤੂੰ ਦੁੱਖਾਂ ਦੀ ਪਰਵਾਹ ਹੀ ਨਹੀਂ ਕਰੇਗਾ। ਆਜਾ ਤੈਨੂੰ ਮੈਂ, ਵੇਖੋ ਨਾ ਜੇ ਅਸੀਂ ਏਦਾਂ ਕਰਨ ਲੱਗੇ, ਜੇ ਬੰਦੇ ਨੂੰ ਇਹ ਕਹਿਣ ਲੱਗੇ ਵੀ ਤੇਰੇ ਦੁੱਖ ਦੀ ਦੁੱਖ ਦੂਰ ਕਰਾਂ, ਅਗਲੇ ਨੇ ਕੱਲ ਨੂੰ ਬੁੱਢਾ ਹੋਣਾ ਨੀ, ਬੋਲੋ ਬੁੱਢਾ ਹੋਣਾ ਨੀ, ਕੀ ਢੇਪਾ ਦੁੱਖ ਨੀ, ਦੰਦ ਨੀ ਟੁੱਟਣੇ, ਨਿਗਾਹ ਨੀ ਘਟਣੀ, ਬੋਲਾ ਨੀ ਹੋਣਾ, ਮਰਨਾ ਨੀ ਮਾਂ ਪਿਓ ਨੇ। ਮੇਰੀ ਜ਼ਿੰਦਗੀ ਚ ਕੋਈ ਬੰਦਾ ਕਵੇ ਆਜਾ ਤੇਰੇ ਸਾਰੇ ਦੁੱਖ ਦੂਰ ਕਰਾਂ, ਫਿਰ ਕੀ ਮੇਰੀ ਮਾਂ ਨੇ ਜਾਣਾ ਨੀ ਮੈਨੂੰ ਛੱਡ ਕੇ, ਮੇਰੀ ਜ਼ਿੰਦਗੀ ਚ ਦੁੱਖ ਆਉਣਾ ਨੀ ਭਲਾ। ਅੱਜ ਮੈਂ 36 ਸਾਲ ਦਾ, ਮੇਰੀ ਮਾਂ 60 ਸਾਲ ਦੀ ਹੈ, ਕਿੰਨਾ ਚਿਰ ਜਿਉਂਦੀ ਰੱਖ ਲਾਂਗਾ ਮੈਂ? ਇੱਕ ਦਿਨ ਮਾਂ ਦੀ ਅਰਥੀ ਮੋਢਿਆਂ ਤੇ ਚੁੱਕਣੀ ਪੈਣੀ ਹੈ, ਇੱਕ ਦਿਨ ਪਿਓ ਦੀ ਅਰਥੀ ਮੋਢਿਆਂ ਤੇ ਚੁੱਕਣੀ ਪੈਣੀ ਹੈ, ਦੁੱਖ ਸੁੱਖ ਆਉਣੇ ਹੈ, ਆ ਦੰਦ ਹਿੱਲਣੇ ਨੇ, ਸਰੀਰ ਕਮਜ਼ੋਰ ਹੋਣਾ ਹੈ, ਦੁੱਖ ਆਉਣੋ ਨਹੀਂ ਹਟ ਸਕਣਾ। ਇਹ ਕੁਦਰਤ ਦਾ ਨਿਯਮ ਹੈ, ਲਾਅ ਆਫ ਨੇਚਰ, ਨੈਚੁਰਲ ਐਕਟ ਜਿਹੜਾ ਹੈ, ਕੁਦਰਤ ਦਾ ਕਾਨੂੰਨ ਹੈ ਜਿਹੜਾ, ਉਹਦੇ ਮੁਤਾਬਕ ਮੇਰੀ ਜ਼ਿੰਦਗੀ ਚ ਦੁੱਖ ਆਉਣਗੇ ਹੀ ਆਉਣਗੇ। ਕੋਈ ਵੀ ਬੰਦਾ ਮੇਰੇ ਦੁੱਖ ਕਿਵੇਂ ਦੂਰ ਕਰ ਸਕਦਾ ਹੈ? ਦੁੱਖ ਦੂਰ ਹੁੰਦਾ ਹੀ ਨਹੀਂ ਕਦੇ ਕਿਸੇ ਦਾ ਜਿਹਨੂੰ ਸਰੀਰ ਮਿਲਿਆ ਵੀਰੋ ਭੁੱਖ ਦਾ ਹੀ ਦੁੱਖ ਲੱਗ ਜਾਣਾ ਰੋਜ਼ ਲੱਗਣੀ ਹੈ ਬਿਮਾਰੀਆਂ ਨੇ ਰੋਗ ਨੇ ਦੁੱਖ ਨਹੀਂ ਦੂਰ ਹੋ ਸਕਦਾ ਤਕੜਾ ਕੀਤਾ ਜਾ ਸਕਦਾ ਵੀ ਦੁੱਖਾਂ ਨੂੰ ਮੰਨੇ ਨਾ ਪਰਵਾਹ ਨਾ ਜਿਵੇਂ ਹੁਣ ਮੰਨ ਲਓ ਚੀਰੇ ਇੰਜੈਕਸ਼ਨ ਤੇ ਹੋਣਾ ਹੀ ਹੈ ਹਾਰਟ ਅਟੈਕ ਆਪਰੇਸ਼ਨ ਤੇ ਹੋਣਾ ਹੀ ਹੈ ਪਰ ਟੀਕਾ ਲਾ ਦਿੱਤਾ ਇੰਜੈਕਸ਼ਨ ਦੇ ਦਿੱਤਾ ਸੁੰਨ ਹੋ ਗਿਆ ਹੁਣ ਪਤਾ ਨਹੀਂ ਲੱਗਦਾ ਗੁਰਬਾਣੀ ਇਹ ਨਹੀਂ ਕਹਿੰਦੀ ਤੁਹਾਡੇ ਤੇ ਦੁੱਖ ਨਹੀਂ ਆਉਣੇ ਉਹ ਤੇ ਜਿਨ੍ਹਾਂ ਦੀ ਬਾਣੀ ਪੜ੍ਹਦੇ ਹੋ ਵੀਰੋ ਉਹਨਾਂ ਤੇ ਵੀ ਬੜੇ ਦੁੱਖ ਆਏ ਆ ਝੂਠ ਬੋਲਦੇ ਆ ਬਾਬੜੇ ਜਿਹੜੇ ਕਹਿੰਦੇ ਆ ਤੇਰੇ ਦੁੱਖ ਦੂਰ ਕਰ ਦਿਆਂਗੇ ਆ ਜਾ ਮੈਂ ਤੈਨੂੰ ਦੱਸਾਂ ਮੈਂ ਤੇਰੇ ਬਿਮਾਰੀਆਂ ਤੇਰੀਆਂ ਠੀਕ ਕਰਾਂ ਮੈਂ ਤੇਰੇ ਦੁੱਖ ਠੀਕ ਕਰਾਂ ਮੈਂ ਤੇਰੇ ਦੁੱਖ ਏਦਾਂ ਨਹੀਂ ਹੁੰਦਾ ਜਿਨ੍ਹਾਂ ਦੀ ਬਾਣੀ ਪੜ੍ਹਦੇ ਹੋ ਕਿਹੜਾ ਦੁੱਖ ਹੈ ਜਿਹੜਾ ਉਹਨਾਂ ਤੇ ਆਇਆ ਨਹੀਂ ਉਹ ਕਿਤੇ ਨਹੀਂ ਕਹਿੰਦੇ ਕਹਿੰਦੇ ਆ ਜਾ ਤੈਨੂੰ ਤਕੜਾ ਕਰਾਂ ਤੂੰ ਫਿਰ ਹੱਸੇਗਾ ਕਿਵੇਂ ਦੁੱਖਾਂ ਚ ਵੀ ਦੁੱਖ ਮੰਨੇਗਾ ਨਹੀਂ ਇਹ ਨਹੀਂ ਕਹਿੰਦੇ ਤੈਨੂੰ ਆਉਣੇ ਨਹੀਂ ਕਹਿੰਦੇ ਮੰਨੇਗਾ ਹੀ ਨਹੀਂ ਤੂੰ ਹੁਣ ਆਪਾਂ ਨੂੰ ਹੋਰ ਕੀ ਚਾਹੀਦਾ ਅਗਲਾ ਡਾਢ ਲੱਗਾ ਕੱਢਣ ਦੇਰੀ ਤੈਨੂੰ ਸੁਣ ਕਰ ਦਿਆਂਗਾ ਤੇਰੇ ਦਰਦ ਨਹੀਂ ਹੋਏਗਾ ਆਪਾਂ ਕਹਿੰਦੇ ਬਸ ਆਹ ਕਰਦੇ ਯਾਰ ਇਹ ਕਰਦੇ ਮੈਨੂੰ ਪਤਾ ਹੀ ਨਾ ਲੱਗੇ ਤੇ ਗੁਰੂ ਸਾਹਿਬ ਤੁਹਾਨੂੰ ਇੰਨਾ ਤਕੜਾ ਕਰ ਦਿੰਦੇ ਆ ਐਡਾ ਮਜ਼ਬੂਤ ਕਰ ਦਿੰਦੇ ਆ ਇੰਨਾ ਹੌਸਲਾ ਭਰ ਦਿੰਦੇ ਆ ਵੱਡੇ ਵੱਡੇ ਦੁੱਖਾਂ ਨੂੰ ਬੰਦਾ ਪਰਵਾਹ ਹੀ ਨਹੀਂ ਮੰਨਦਾ ਪਹਾੜਾਂ ਜਿੰਨੇ ਦੁੱਖ ਰਾਈ ਜਿੰਨੇ ਲੱਗਦੇ ਆ ਦਿਲ ਰੱਖੀਏ ਪਹਾੜਾਂ ਵਰਗੇ ਹਾਥੀਆਂ ਦੀ ਤੋਰ ਤੁਰੀਏ ਹਾਥੀ ਜਿਵੇਂ ਕੁੱਤਿਆਂ ਦੀ ਪਰਵਾਹ ਨਹੀਂ ਕਰਦਾ ਬੰਦਾ ਐਡਾ ਤਕੜਾ ਹੋ ਜਾਂਦਾ ਦੁੱਖ ਉਹਦੇ ਐਂ ਫਿਰ ਐਂ ਰਹਿ ਜਾਂਦੇ ਰੌਲਾ ਪਾਉਂਦੇ ਉਹ ਕਹਿੰਦਾ ਮੈਂ ਨਹੀਂ ਸੁਣਦਾ ਤੇਰੀ ਉਹਦੀਆਂ ਤਕਲੀਫਾਂ ਨੂੰ ਪਰਵਾਹ ਨਹੀਂ ਮੰਨਦਾ ਐਡਾ ਹੌਸਲਾ ਹੋ ਜਾਂਦਾ ਨਜਿੱਠ ਲੈਂਦਾ ਫਿਰ ਤੇ ਜਿਹੜਾ ਬੰਦਾ ਕਮਜ਼ੋਰ ਦਿਲਾ ਹੁੰਦਾ ਹੈ ਉਹ ਮਾੜੀ ਮਾੜੀ ਗੱਲ ਤੇ ਰੋਂਦਾ ਰਹਿੰਦਾ ਦੁਖੀ ਰਹਿੰਦਾ ਪਰੇਸ਼ਾਨ ਰਹਿੰਦਾ ਤੇ ਦੁੱਖ ਨੇ ਜਿਹੜੇ ਅਸਲ ਚ ਮੈਂ ਕਿੰਨੀ ਵਾਰੀ ਗੱਲ ਕਰਦਾ ਰਹਿੰਦਾ ਵੀ ਦੁੱਖ ਤੇ ਜਿੰਮ ਨੇ ਜਿੰਮ ਜਿਵੇਂ ਸਰੀਰ ਨੂੰ ਜਿੰਨਾ ਸਰੀਰ ਨੂੰ ਕਸ਼ਟ ਦਿਓਗੇ ਦੌਲੇ ਉਨਾ ਹੀ ਬਾਹਰ ਆਉਂਦੇ ਆ ਜਿਹੜੇ ਵੀਰ ਜਿੰਮ ਚ ਵਰਕਆਊਟ ਕਰਦੇ ਆ ਜਿਹੜੇ ਪਾਰਟ ਦੇ ਉੱਤੇ ਜ਼ਿਆਦਾ ਜ਼ੋਰ ਲਾਉਣਗੇ ਉੱਥੇ ਹੀ ਉਹੀ ਪਾਰਟ ਜ਼ਿਆਦਾ ਫੁੱਲਦਾ ਬਾਡੀ ਇੱਦਾਂ ਕੰਮ ਕਰਦੀ ਅੱਜ ਮੈਨੂੰ ਇੰਨਾ ਮਾਰਦਾ ਅਗਲੇ ਦਿਨ ਹੋਰ ਵਧਾ ਲੈਂਦੀ ਆਪਣੇ ਆਪ ਨੂੰ ਹੋਰ ਜ਼ੋਰ ਲਾਏਗਾ ਬਾਡੀ ਹੋਰ ਵਧਾਉਂਦੀ ਹੈ ਹੋਰ ਧੱਕਾ ਕਰੋ ਸਰੀਰ ਨਾਲ ਸਰੀਰ ਆਪਣੇ ਆਪ ਨੂੰ ਹੋਰ ਫੁੱਲ ਲੜ ਤੇ ਸਰੀਰ ਨਾਲ ਹੋਰ ਧੱਕਾ ਕਰੇਗਾ ਉਹ ਹੋਰ ਮਜ਼ਬੂਤ ਹੋ ਜਾਣਾ ਫੁੱਲ ਲੜ ਹੋਰ ਕਰ ਧੱਕਾ ਜਿੰਨਾ ਧੱਕਾ ਕਰੀ ਜਾਓਗੇ ਸਰੀਰ ਓਨਾ ਹੀ ਤਕੜਾ ਹੋਏਗਾ ਤੇ ਬ੍ਰੇਨ ਨਾਲ ਵੀ ਜਿੰਨਾ ਧੱਕਾ ਹੁੰਦਾ ਇਹ ਓਨਾ ਹੀ ਤਕੜਾ ਹੋ ਜਾਂਦਾ ਦਿਮਾਗ ਦੁੱਖ ਨੇ ਜਿਹੜੇ ਜਿੰਮ ਹੈ ਦੁੱਖ ਨਾ ਹੋਏ ਤੇ ਤੇਰਾ ਬ੍ਰੇਨ ਬਣ ਹੀ ਨਹੀਂ ਸਕਣਾ ਦਿਮਾਗ ਖੁੱਲ ਹੀ ਨਹੀਂ ਸਕਣਾ ਇਹਨੇ ਮਜ਼ਬੂਤ ਹੋਣਾ ਹੀ ਨਹੀਂ ਸਰੀਰ ਲਈ ਜਿੰਮ ਜ਼ਰੂਰੀ ਹੈ ਤੇ ਦਿਮਾਗ ਲਈ ਦੁੱਖ ਬੋਲੋ ਦੁੱਖ ਤੇ ਇਲਾਜ ਹੈ ਦਿਮਾਗ ਦਾ ਦੁੱਖ ਦਾਰੂ ਪੜਦੇ ਨਹੀਂ ਰੋਜ਼ ਸਾਡੇ ਵਾਲੇ ਕਹਿਣਗੇ ਦੁੱਖ ਦੂਰ ਕਰਾ ਦਿਓ ਮੈਂ ਗੁਰਦੁਆਰੇ ਜਾਵਾਂ ਮੈਂ ਮੰਦਰ ਜਾਵਾਂ ਸਾਡਾ ਬਾਬਾ ਕਹਿੰਦਾ ਦੁੱਖ ਤੇ ਦਵਾਈ ਹੁੰਦਾ ਇਹ ਤੇ ਲੈਣੀ ਚਾਹੀਦੀ ਹਰ ਇੱਕ ਨੂੰ ਦਿਮਾਗ ਤਕੜਾ ਹੀ ਇਹਦੇ ਨਾਲ ਹੁੰਦਾ ਖੁੱਲਦਾ ਹੀ ਇਹਦੇ ਨਾਲ ਮਜ਼ਬੂਤ ਹੁੰਦਾ ਤੁਹਾਡੇ ਸਾਡੇ ਸਮਝ ਚ ਪੈਂਦਾ ਹੈ ਕਿ ਪੌਣੇ 9 ਸਾਲ ਦੀ ਉਮਰ ਵਿੱਚ ਜੇ ਪਿਤਾ ਦਾ ਸੀਸ ਆ ਜਾਏ ਜਿਹੜਾ ਐਡਾ ਹੱਲ ਲਵੇ ਮੁੜ ਕੇ ਉਹਦਾ ਐਡਾ ਮਾਈਂਡ ਮਜ਼ਬੂਤ ਹੋ ਜਾਏਗਾ ਮੁੜ ਕੇ ਕਿਹੜਾ ਦੁੱਖ ਖੁੱਦ ਤੇ ਅਸਰ ਕਰੇਗਾ ਤੁਹਾਨੂੰ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਵਰਗੀ ਪਰਸਨੈਲਿਟੀ ਜੇ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਵੇਖ ਲਿਆ ਲੱਠਾ ਬਿਨਾਂ ਧੜ ਤੋਂ ਕਿਸੇ ਨੂੰ ਵੀ ਤੁਸੀਂ ਐਡਾ ਵੱਡਾ ਦੁੱਖ ਦੇ ਕੇ ਵਿਖਾਓ ਇਦੂ ਵੱਡ ਤੋਂ ਉਹਨੇ ਐ ਥਾਲੀ 'ਚ ਪਿਆ ਸੀਸ ਹੋਵੇ ਇਦੂ ਬਾਅਦ ਕੀ ਵਿਖਾਓਗੇ ਅਗਲਾ ਕਹਿੰਦਾ ਬੜਾ ਕੁਝ ਵੇਖ ਲਿਆ ਹੁਣ ਕੀ ਵਿਖਾਓਗੇ ਇਹ ਦੁੱਖ ਨੇ ਜਿਹੜੇ ਤਕੜਾ ਕਰਦੇ ਆ ਇਹ ਤਕਲੀਫਾਂ ਚੱਲ ਚੱਲ ਕੇ ਹੀ ਉਹ ਬਣਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਣਦਾ ਸਾਡਾ ਵੀਰੋ ਦੁੱਖ ਤਕਲੀਫਾਂ ਨੇ ਜਿਹੜੀਆਂ ਇਹ ਤੁਹਾਨੂੰ ਮਜ਼ਬੂਤ ਕਰਦੀਆਂ ਚੱਲ ਤਾਖੜ ਜੀ ਇੱਕ ਵਾਰੀ ਦੁਨੀਆਂ ਦਾ ਕੋਈ ਤਕਲੀਫ ਨਹੀਂ ਜਿਹੜੀ ਤੂੰ ਚੱਲ ਨਹੀਂ ਸਕਦਾ ਕੋਈ ਦੁਨੀਆਂ ਦੀ ਐਸੀ ਤਕਲੀਫ ਨਹੀਂ ਜਿਹੜੀ ਤੂੰ ਨਹੀਂ ਚੱਲ ਸਕਦਾ ਚੱਲ ਸਕਦਾ ਪਰ ਜੇ ਖੜ ਜੇ ਇੱਕ ਵਾਰੀ ਚੱਲਦੇ ਆ ਜੀ ਲੋਕ ਅਸੀਂ ਕਹਿੰਦੇ ਕਿੱਥੇ ਚੱਲੀ ਜਾਂਦੀ ਮੁੰਡਾ ਮਰ ਜੇ ਅੱਖਾਂ ਸਾਹਮਣੇ ਲੋਕਾਂ ਦੇ ਚਾਰ ਚਾਰ ਮਰੇ ਆ ਲੋਕੀ ਚੱਲ ਜਾਂਦੇ ਮਾਂ ਵੀ ਪਿਓ ਵੀ ਭੈਣ ਵੀ ਭਰਾ ਵੀ ਏਦਾਂ ਪੰਜ ਚਾਰ ਜੀ ਇਕੱਠੇ ਜਾ ਰਹੇ ਆ 8 ਸਾਲ ਦਾ ਬੱਚਾ ਟਰੱਕ ਚ ਆ ਗਿਆ, ਪਿਓ ਨੇ ਜ਼ੋਰ ਨਾਲ ਧੱਕਾ ਮਾਰਤਾ, ਕੱਲਾ ਬਚ ਗਿਆ, ਬਾਕੀ ਦੇ ਚਾਰ ਜੀ ਟਰੱਕ ਥੱਲੇ ਆ ਗਿਆ, ਚੱਲ ਗਿਆ, ਅੱਜ ਵੀ ਚੱਲ ਗਿਆ, ਅੱਜ ਵੀ ਜਿਉਂਦੇ ਨੇ ਬੰਦੇ ਇਹੋ ਜਿਹੇ, ਸਾਰਾ ਸਾਰਾ ਟੱਬਰ ਮਰ ਗਿਆ ਕੱਲਾ ਜਿਹਾ, ਅੱਠ ਅੱਠ ਜੀ ਇਕੱਠੇ ਲਾਸ਼ਾਂ ਸਾੜੀਆਂ ਅਗਲਿਆਂ ਨੇ, ਪਰ ਚੱਲ ਜਾਂਦੇ ਨੇ। ਇਹ ਮਜ਼ਬੂਤੀ ਹੈ, ਦੁਨੀਆਂ ਦਾ ਕਿਹੜਾ ਦੁੱਖ ਹੈ ਜਿਹੜਾ ਤੂੰ ਜਲ ਨਹੀਂ ਸਕਦਾ, ਹੈ ਨਹੀਂ ਕੋਈ ਦੁੱਖ ਹੈ ਜਿਹਦੇ ਅੱਗੇ ਤੂੰ ਖੜ ਨਾ ਸਕੇ, ਪਰ ਲੱਤਾਂ 'ਚ ਜਾਨ ਹੋਵੇ ਕੜੀ ਖੜ ਜਾ, ਚੱਲ ਸਕਦਾ ਬੰਦਾ, ਕਹਿ ਚੱਲ ਸਕਦੇ ਹੋ ਵੀਰ। ਜਿਸ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਪਿਤਾ ਕਹਿੰਦੇ ਹਾਂ ਆਪਣਾ, ਜਿਨ੍ਹਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ, ਜਿਨ੍ਹਾਂ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਇਹੀ ਸਿਖਾਉਂਦੇ ਆ। ਇਹ ਤੇ ਸਾਡਾ ਸਾਡਾ ਨੁਕਸਾਨ ਕਰਦੇ ਬੰਦੇ, ਇੱਕ ਤੇ ਬੰਦਾ ਅੱਗੇ ਕਮਜ਼ੋਰ ਹੈ, ਜਾਂ ਤੈਨੂੰ ਦੁੱਖ ਨਾ ਆਉਣ, ਤਕਲੀਫਾਂ ਨਾ ਆਉਣ, ਯਾਰ ਦੁੱਖ ਨਾ ਆਏ ਤੇ ਬੰਦਾ ਕਾਹਦਾ। ਮੈਂ ਅੱਗੇ ਵੀ ਪੁੱਛਦਾ ਹੁੰਦਾ, ਮੈਂ ਤੁਹਾਨੂੰ ਵੀ ਪੁੱਛਦਾ, ਦੀਵਾਨ ਤੇ ਸੁਣਦੇ ਹੀ ਹੈ ਕਈ ਬੰਦੇ ਵਿੱਚੋਂ ਸੁਣਦੇ ਹੋਣਗੇ, ਮੈਂ ਤੁਹਾਨੂੰ ਪੁੱਛਦਾ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਪੇਪਰ ਆਉਂਦੇ ਆ, ਕੀ ਪੇਪਰ ਬੱਚੇ ਦੀ ਜ਼ਿੰਦਗੀ 'ਚ ਦੁੱਖ ਨਹੀਂ, ਸਾਰੀ ਸਾਰੀ ਰਾਤ ਜੱਪੀ ਵੀ ਉਹ ਦੁੱਖ ਹੈ ਕਿ ਨਹੀਂ, ਬੱਚੇ ਦੀ ਜ਼ਿੰਦਗੀ 'ਚ ਇਗਜ਼ਾਮ ਦੁੱਖ ਹੈ ਕਿ ਨਹੀਂ, ਪੇਪਰ ਦੁੱਖ ਹੈ ਕਿ ਨਹੀਂ, ਬੋਲੋ ਭੈਣ। ਅੱਛਾ ਫਿਰ ਦੁੱਖ ਨਾ ਆਵੇ, ਚੰਗੀ ਮਾਂ ਕੀ ਕਵੇਗੀ, ਆਵੇ ਤਾਂ ਹੀ ਅਗਲੀ ਕਲਾਸ 'ਚ ਜਾਏਗਾ। ਫਿਰ ਗੁਰੂ ਗੋਬਿੰਦ ਸਿੰਘ ਕੀ ਕਹਿਣਗੇ, ਮੇਰੇ ਸਿੱਖਾਂ ਤੇ ਦੁੱਖ ਨਾ ਆਵੇ, ਉਹ ਕਹਿਣਗੇ ਤਾਂ ਹੀ ਤਕੜੇ ਹੋਣਗੇ, ਤਾਂ ਹੀ ਮਜ਼ਬੂਤ ਹੋਣਗੇ, ਤਕਲੀਫ ਨਹੀਂ ਚੱਲ ਸਕਦੀ, ਮਜ਼ਬੂਤ ਹੋ ਕੇ ਕਿਹੜੀ ਨਹੀਂ ਚੱਲ ਸਕਦਾ। ਬੀਬੀ ਜਦੋਂ ਡਿਲੀਵਰੀ ਹੁੰਦੀ ਹੈ ਨਾ, ਬੱਚੇ ਦਾ ਜਨਮ ਹੁੰਦਾ, ਅਮਰੀਕਾ ਦੇ ਵਿੱਚ ਬੱਚੇ ਦੇ ਜਨਮ ਦੀ ਦਰਦ ਹੈ ਜਿਹੜੀ, ਤਕਲੀਫ ਹੈ ਜਿਹੜੀ, ਡਾਕਟਰ ਨੇ ਬੰਦੇ ਨੂੰ ਦਿੱਤੀ ਵੀ ਇਹਨੂੰ ਵੇਖ ਵੀ ਪੇਨ ਹੋਏਗਾ ਤੇਰੇ, ਜਦੋਂ ਉਹਨੂੰ ਮਸ਼ੀਨਾਂ ਨਾਲ ਇਦਾਂ ਦਰਦ ਹੋਇਆ ਨਾ, 10% ਤੇ ਕੀਤੀ ਸੀ ਅਜੇ, ਚੀਕਾਂ ਲੱਗ ਪਿਆ ਮਾਰਨ, ਤੇ ਡਾਕਟਰ ਕਹਿੰਦਾ ਬੀਬੀ 100% ਤੱਕ ਜਾਂਦੀ ਹੈ, ਇੰਨਾ ਦਰਦ ਚੱਲ ਜਾਂਦਾ। ਬੰਦੇ ਨੇ ਕੰਨਾਂ ਨੂੰ ਹੱਥ ਲਾ ਲਏ, ਕਹਿੰਦੇ ਇੰਨਾ ਦਰਦ ਕਿਵੇਂ ਚੱਲ ਸਕਦਾ, ਇਹ ਤੇ ਬਹੁਤ ਦਰਦ ਹੈ, ਤੇ ਪਤਾ ਕਿਉਂ ਚੱਲ ਜਾਂਦੀ ਹੈ, 10-9 ਮਹੀਨੇ ਪਹਿਲਾਂ ਬ੍ਰੇਨ ਤਿਆਰ ਹੋਣ ਲੱਗ ਜਾਂਦਾ ਵੀ ਦਰਦ ਹੋਣਾ, ਦਰਦ ਹੋਣਾ, ਝੱਲਣਾ ਝੱਲਣਾ ਝੱਲਣਾ, ਤਾਂ ਚੱਲ ਜਾਂਦੀ, ਤਿਆਰੀ ਕਰ ਲੈਂਦੀ ਹੈ 9 ਮਹੀਨੇ ਚ। ਇੱਥੇ ਵੀ ਛੱਡੋ, ਜੰਮਣ ਤੋਂ ਲੈ ਕੇ ਜਿੱਦਣ ਬੱਚੀ ਨੂੰ 8-7-8 ਸਾਲ ਦੀ ਨੂੰ ਪਤਾ ਲੱਗ ਜਾਂਦਾ ਵੀ ਬੱਚਾ ਵੀ ਹੁੰਦਾ, ਉਦੋਂ ਤੋਂ ਤਿਆਰੀ ਹੁੰਦੀ ਹੈ। ਫਿਰ ਜਦੋਂ ਪ੍ਰੈਗਨੈਂਸੀ ਹੈ, ਉਦੋਂ ਨੂੰ ਪਤਾ, ਉਦੋਂ ਉਹਨੂੰ ਪਤਾ ਵੀ ਝੱਲਣਾ ਹੈ, ਤੇ ਉਹਦੀ ਬ੍ਰੇਨ ਆਟੋਮੈਟਿਕ ਉਹਨੂੰ ਤਿਆਰ ਕਰ ਦਿੰਦਾ ਵੀ ਚੱਲ। ਆਪਾਂ ਵੀ ਏਦਾਂ ਹੀ ਆ, ਅਚਨਚੇਤ ਮੌਤ ਹੋ ਜੇ ਫਿਰ ਚੀਕਾਂ ਮਾਰਦੇ ਆ, ਤੇ ਜੇ ਕੈਂਸਰ ਹੋਇਆ ਹੋਵੇ, 6 ਮਹੀਨੇ ਮੰਜੀ ਤੇ ਪਿਆ ਹੋਵੇ, ਫਿਰ ਸਾਡਾ ਬ੍ਰੇਨ ਚੱਲ ਜਾਂਦਾ, ਤਿਆਰੀ ਹੋ ਜਾਂਦੀ, ਸਾਡਾ ਦਿਮਾਗ ਚੱਲ ਜਾਂਦਾ ਦੁੱਖ। ਬੰਦਾ ਸਾਲ ਦਾ ਮੰਜੀ ਤੇ ਪਿਆ ਸੀ, ਫਿਰ ਮੰਜੀ ਤੇ ਪੈ ਕੇ ਸਾਲ ਦੁੱਖ ਝੱਲ ਕੇ ਮਰੇ, ਅਸੀਂ ਚੱਲ ਜਾਂਦੇ ਹਾਂ। ਐਕਸੀਡੈਂਟ ਹੋਇਆ ਸੀ, ਸਾਲ ਮੰਜੀ ਤੇ ਪਿਆ ਰਿਹਾ, ਚੱਲ ਜਾਂਦੇ ਹਾਂ। ਐਕਸੀਡੈਂਟ ਇੱਕਦਮ ਮੌਤ ਹੋ ਜੇ, ਫਿਰ ਨਹੀਂ ਚੱਲ ਜਾਂਦਾ। ਤਾਂ ਕਰਕੇ ਤੁਸੀਂ ਦੁਨੀਆਂ ਦਾ ਕੋਈ ਦੁੱਖ ਨਹੀਂ ਜਿਹੜਾ ਚੱਲ ਸਕਦੇ, ਪਰ ਬਸ਼ਰਤੇ ਤਿਆਰੀ ਹੋਵੇ। ਤੇ ਕੀ ਕਰਨਾ ਫਿਰ, ਤਿਆਰੀ, ਦੁੱਖ ਨਹੀਂ ਭਜਾਉਣੇ, ਆਪਣੀ ਤਿਆਰੀ ਕਰਨੀ ਹੈ। ਯਾਰ ਦੁੱਖ ਭਜਦੇ ਹੀ ਨਹੀਂ, ਕੁਦਰਤ ਦਾ ਸਿਸਟਮ ਹੈ, ਦੁੱਖ ਕਿਹੜੀ ਚਿੜੀ ਹੈ ਜਿਹਨੂੰ, ਕਿਹੜਾ ਤੋਤਾ, ਕਿਹੜਾ ਜਾਨਵਰ ਹੈ ਜਿਹਨੂੰ ਬਰਸਾਤਾਂ ਦੇ ਵਿੱਚ ਵੀ ਚੋਗਾ ਚੁਗਣ ਨਹੀਂ ਪਜਾਣਾ ਪੈਂਦਾ। ਥੋੜੇ ਮਰਦੇ ਨੇ, ਹਨੇਰੀਆਂ ਚੱਲਣੇ ਉਹ ਉੱਡ ਜਾਂਦੇ, ਜਾਨਵਰਾਂ ਦਾ ਹਾਲ ਵੇਖੋ, ਕੁਦਰਤ ਦਾ ਸਿਸਟਮ ਹੈ, ਜਿਹਦੀ ਕੁਦਰਤ ਦੇ ਵਿੱਚ ਜੋ ਪੈਦਾ ਹੋਇਆ ਉਹਦੇ ਤੇ ਦੁੱਖ ਤੇ ਸੁੱਖ ਦੋਵੇਂ ਆਉਣੇ ਨੇ।
ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਐ ਸੁੱਖ,
ਵੇਖਿਓ ਸੁਣਿਓ ਸੁਣਿਓ। ਮੈਂ ਫਿਰ ਬੇਨਤੀ ਕਰਦਾ, ਜਰਾ ਟਕਾ ਰੱਖਿਓ ਵੀਰੋ, ਜਿਹੜੇ ਵਿੱਚ ਹਿਲਜੁਲ ਵਾਲੇ ਆ ਥੋੜਾ ਜਿਹਾ ਬਹਿ ਜਾਓ ਯਾਰ, ਟਕਾ ਰੱਖਿਓ, ਯਾਦ ਕਰਦੀ ਆਉਂਦੀ ਹੈ, 10-15 ਮਿੰਟ ਲਾ ਲੈਣ ਦਿਓ, ਐਡੀ ਦੂਰੋਂ ਆਈ ਦਾ 2 ਘੰਟੇ 3-2.5 ਘੰਟੇ ਲੱਗ ਜਾਂਦੇ ਆਉਣ ਤੇ, ਫਿਰ ਜਾਣਾ ਭੱਜੇ ਅਸੀਂ, ਥੋੜਾ ਚਿਰ ਟਕਾ ਰੱਖੋ। ਆ ਸ਼ਬਦ ਸੁਣੋ, ਗੁਰੂ ਨਾਨਕ ਗੁਰਬਾਣੀ ਦੇ ਵਿੱਚ ਵੀ ਜਿਹੜਾ ਸੁੱਖ ਛੱਡ ਕੇ ਦੁੱਖ ਮੰਗਦਾ ਕਹਿੰਦੇ ਝੱਖ ਮਾਰਦਾ, ਜਿਹਨੂੰ ਏਦਾਂ ਕਹਿ ਲਓ ਝੱਲ ਖਲਾਰਦਾ, ਜਿਹਨੂੰ ਆਪਣੀ ਭਾਸ਼ਾ ਚ ਕਹੋ ਝੱਲ ਖਲਾਰਦਾ, ਝੱਲਾ ਕਹਿੰਦੇ ਜਿਹੜਾ ਸੁੱਖ ਛੱਡ ਕੇ ਦੁੱਖ ਮੰਗਦਾ, ਦੁੱਖ ਛੱਡ ਕੇ ਤੇ ਸੁੱਖ ਮੰਗਦਾ। ਕਹਿੰਦੇ ਏਦਾਂ ਨਹੀਂ ਹੁੰਦਾ, ਸਾਰਾ ਇਕੱਠਾ ਪੜ ਕੇ ਵੇਖਿਓ ਤਿੰਨੇ ਪੰਗਤੀਆਂ। ਕਹਿੰਦੇ ਮੰਗਦਾ ਜਿਹੜਾ ਮੰਗਦਾ ਸੁੱਖ ਦੇਈ ਦੁੱਖ ਨਾ ਦੇਈ, ਕਹਿੰਦੇ ਸਿਰੇ ਦਾ ਝੱਲ ਖਲਾਰਦਾ, ਮੂਰਖ ਹੈ ਝੱਕ ਮਾਰਦਾ। ਸੁਣਿਓ ਸਾਰਾ,
ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ।
ਕਹਿੰਦੇ ਜਦੋਂ ਤੇਰੇ ਮੰਗਣ ਨਾਲ ਹੋਣਾ ਹੀ ਕੁਛ ਨੀ, ਫਿਰ ਚੁੱਪ ਨੀ ਰਿਹਾ, ਤੇਰੇ ਕਹਿਣ ਨਾਲ ਦੁੱਖ ਨਾ ਆਏਗਾ, ਮਰੇਗੇ ਜੇ ਮਾਂ ਪਿਓ ਤੇਰੇ, ਤੂੰ ਬੁੱਢਾ ਨਾ ਹੋਏਗਾ। ਕਹਿ ਮੇਰੇ ਦੰਦ ਨਾ ਟੁੱਟਣ, ਮੰਗੀ ਜਾ ਸਾਰੀ ਜ਼ਿੰਦਗੀ ਲੈ ਕਰ ਲੈ। ਕਿਸੇ ਬਾਬੇ ਨੂੰ ਕਹਿ ਦੱਸੋ ਬਾਬਾ ਜੀ ਕਿਹੜਾ ਕੀ ਕਰੀਏ, ਜਿਹੜਾ ਤੁਸੀਂ ਦੱਸ ਕੀ ਕਰੀਏ, ਰੱਖ ਸਿਰ ਤੇ ਹੱਥ ਵੀ ਦੰਦ ਨਾ ਟੁੱਟਣ ਮੇਰੇ ਅੱਖਾਂ ਤੋਂ ਨਜ਼ਰ ਨਾ ਘਟੇ। ਅਗਲਾ ਕਹਿੰਦਾ ਇਹ ਦੁੱਖ ਤੇਰਾ ਦੂਰ ਨਹੀਂ ਕਰ ਸਕਦਾ, ਯਾਰ ਕੋਈ ਵੀ ਨਹੀਂ ਹੁੰਦਾ, ਤੈਨੂੰ ਭੁਲੇਖਾ ਹੈ, ਕੋਈ ਨਹੀਂ ਹੁੰਦਾ ਦੁੱਖ ਦੂਰ, ਤਕੜੇ ਹੋਣਾ ਪੈਂਦਾ, ਚੱਲ ਲਿਆਉਣੀ ਪੈਂਦੀ ਹੈ, ਕੋਈ ਨਹੀਂ ਬਣਿਆ ਇਦਾਂ ਦਾ, ਇਹ ਤੇ ਸਭ ਤੇ ਹੀ ਆਉਂਦਾ, ਸਭ ਨੇ ਜਾਣਾ ਹੁੰਦਾ, ਚੁੱਪ ਨਹੀਂ ਰਿਹਾ ਜਾਂਦਾ। ਕਹਿੰਦੇ ਤੂੰ ਮੰਗ ਕਹੀ ਜਾਂਦਾ, ਇਹ ਤੇ ਕੱਪੜੇ ਹੈ, ਜਿਵੇਂ ਇੱਕ ਕੱਪੜਾ ਲਾ ਲਿਆ ਦੂਜਾ ਪਾ ਲਿਆ, ਇੱਕ ਲਾ ਲਿਆ ਦੂਜਾ ਪਾ ਲਿਆ, ਕਹਿੰਦੇ ਕਦੇ ਸੁੱਖ ਕਦੇ ਦੁੱਖ, ਕਦੇ ਸੁੱਖ ਕਦੇ ਦੁੱਖ, ਇਹ ਤੇ ਕੱਪੜੇ ਹੈ, ਇਹ ਤੇ ਬਦਲਨੇ ਪੈਂਦੇ ਹੈ, ਪਾਣੇ ਕਦੇ ਕੋਈ ਤੇ ਕਦੇ ਕੋਈ, ਇਹ ਤੇ ਇਦਾਂ ਹੀ ਚੱਲਦਾ। ਫਿਰ ਮਹਾਰਾਜ ਕਰੀਏ ਕੀ, ਕਹਿੰਦੇ ਮਜ਼ਬੂਤ ਹੋਵੋ, ਤਕੜੇ ਹੋਵੋ, ਇਹਨਾਂ ਨੂੰ ਝੱਲਣਾ ਹੈ, ਇਹਨਾਂ ਅੱਗੇ ਖੜਨਾ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ, ਦੁੱਖ ਜਾਣੇਗਾ ਤੂੰ ਅੱਗੇ ਅਕਲ ਆ ਗਈ। ਇਸ ਕਰਕੇ ਦੁੱਖ ਖਤਮ ਹੋ ਜਾਏ ਗੱਲ ਇਹ ਨਹੀਂ, ਦੁੱਖ ਰਵੇ ਮੈਂ ਅੱਗੇ ਖੜ ਜਾ। ਤੇ ਜਿੱਡਾ ਵੱਡਾ ਕੋਈ ਦੁੱਖ ਚੱਲ ਜਾਏ, ਨਾਮ ਵੀ ਉਹਦਾ ਹੀ ਹੁੰਦਾ ਹੈ ਵੀਰੋ। ਨਿੱਕੀਆਂ ਨਿੱਕੀਆਂ ਪਹਾੜੀਆਂ ਤੇ ਬੜੇ ਚੜੇ ਆ, ਘੱਟ ਦੁੱਖ ਚੱਲਿਆ, ਜਿਹੜੇ ਮਾਊਂਟ ਐਵਰੈਸਟ ਤੇ ਚੜੇ ਆ, ਵੱਡਾ ਦੁੱਖ ਚੱਲਿਆ ਕਿ ਨਹੀਂ ਬੋਲੋ, ਤੇ ਨਾਮ ਵੀ ਉਹਨਾਂ ਦਾ ਹੀ। ਹੁਣ ਮੈਨੂੰ ਦੱਸੋ ਵੀ ਜਿਹੜਾ ਨਗਰ ਕੀ ਦੇ ਵਿੱਚ ਗਿਆ, ਰੋਸ ਮਾਰਚ ਕਹਿ ਲਓ, ਤੇ ਬਾਬਾ ਜੰਗ ਸਿੰਘ ਹੋਣੀ ਚਲੇ ਗਏ ਨਾਲ, ਕਰਨਾਲ ਤੋਂ ਤੁਰੇ ਰਕਾਬਗੰਜ ਗੁਰਦੁਆਰਾ, ਕਿੰਨੇ ਬੰਦੇ ਗਏ ਸੀ, ਹਜ਼ਾਰਾਂ ਹਜ਼ਾਰਾਂ ਬੰਦਿਆਂ ਚੋਂ ਕੌਣ ਕਿਹਨੂੰ ਯਾਦ ਕਰਦਾ। ਜਿਹੜਾ ਵੱਡਾ ਦੁੱਖ ਚੱਲ ਗਿਆ ਖੜ ਗਿਆ, ਅੱਜ ਦੁਨੀਆ ਯਾਦ ਕਰਦੀ ਹੈ। ਗੋਲੀ ਦਾ ਦੁੱਖ ਥੋੜਾ, ਮੌਤ ਦਾ ਦੁੱਖ ਥੋੜਾ ਹੁੰਦਾ। ਹੁਣ ਗੋਲੀ ਕਿਸੇ ਹੋਰ ਨੂੰ ਵੱਜਣ ਲੱਗੀ, ਬੀਬੀ ਤੇ ਗੋਰੀ ਗੋਲੀ ਵੱਜਣ ਲੱਗੀ ਹੈ, ਪ੍ਰਦਰਸ਼ਨ ਕਰ ਰਹੇ ਹੈ, ਗੋਲੀ ਚਲਾਉਣ ਵਾਲੇ ਨੇ ਗੋਲੀ ਚਲਾ ਦਿੱਤੀ ਤੇ ਨਹੀਂ ਚੱਲ ਸਕਿਆ। ਤੁਸੀਂ ਸਾਰੇ ਜਾਣਦੇ ਬਾਬਾ ਜੰਗ ਸਿੰਘ ਨੇ ਐ ਪਾੜ ਲਿਆ ਚੋਲਾ, ਐ ਬਟਨ ਖੋਲ ਤੇ ਕਹਿੰਦੇ ਇੱਥੇ ਮਾਰ, ਆ ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੱਚਾ, ਕਹਿੰਦੇ ਤੇ ਬੀਬੀ ਤੇ ਕੀ ਮਾਰਦਾ ਗੋਲੀ, ਇੱਥੇ ਮਾਰ। ਤੇ ਅਗਲੇ ਨੇ ਇੱਕ ਪੈਰ ਚ ਮਾਰੀ, ਇੱਕ ਮਾਰੀ ਛੱਤ, ਆ ਸਾਰਾ ਆ ਨਿਕਲ ਗਿਆ ਪਿਛਲੇ ਪਾਸੋਂ, ਦੁੱਖ ਝੱਲ ਗਏ ਪਰ ਨਾਮ ਵੀ ਪੈ ਗਿਆ ਨਾ ਕਿ ਸ਼ਹੀਦ ਬਾਬਾ ਜੰਗ ਸਿੰਘ। ਅੱਜ ਜੇ ਹੁੰਦੇ 45 ਸਾਲਾਂ ਦੇ ਗਏ ਆ, 37 ਸਾਲ ਆ ਉੱਤੋਂ ਹੋਰ ਲੱਗ ਗਏ, 65-75 55-65 ਤੇ 75 82 ਅੱਜ 82 ਸਾਲਾਂ ਦੇ ਹੁੰਦੇ ਤੇ ਚਲੇ ਤੇ ਫਿਰ ਨਹੀਂ ਸੀ, ਪਰ ਜੋ ਇਤਿਹਾਸ ਸਿਰਜਿਆ ਗਿਆ ਸਿਰਜਿਆ ਗਿਆ, ਜਿਹੜੀ ਗੱਲ ਬਣਨੀ ਸੀ ਬਣ ਗਈ। ਲੱਤਾਂ ਘੜੀਸਦੇ ਮਰੇ ਨਹੀਂ ਹੋਣੇ, ਉਦੋਂ ਉਸ ਵੇਲੇ ਗਏ ਸੀ ਜਿਹੜੇ, ਕਈ ਕਈ ਮਰ ਗਏ ਆ, ਕਈਆਂ ਨੇ ਮਰ ਜਾਣਾ, ਪਰ ਕੌਣ ਪੁੱਛਦਾ। ਜਿੱਡਾ ਬੰਦਾ ਜਿਹੜਾ ਤਕਲੀਫਾਂ ਝੱਲਦਾ, ਦੁੱਖ ਝੱਲਦਾ, ਕਿਸ ਤਰ੍ਹਾਂ ਦੁੱਖ ਤੁਸੀਂ ਆਪਣੀ ਜ਼ਿੰਦਗੀ ਚ ਝੱਲਿਆ, ਦੁਨੀਆ ਯਾਦ ਕਰਦੀ ਫਿਰ। ਤਾਂ ਕਰਕੇ ਦੁੱਖਾਂ ਤੋਂ ਨਾ ਘਬਰਾਈਏ। ਮੈਂ ਹਮੇਸ਼ਾ ਇਹ ਬੇਨਤੀ ਕੀਤੀ ਏ, ਇਹ ਤੇ ਆਉਣੇ ਨੇ, ਆਉਣਗੇ, ਇਹਦੇ ਲਈ ਤਿਆਰ ਹੋਵੋ। ਪੜ੍ਹਦੇ ਹੁੰਦੇ ਆ ਕਈ ਵਾਰੀ,
ਵਾਹ ਹੋ ਜਾ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣ, ਹੋ ਜਾ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣ, ਹੋ ਜਾ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣ,
ਗੱਜ ਕੇ ਗੱਜ ਕੇ,
ਹੋ ਜਾ ਬੇਪਰਵਾਹ, ਦੁੱਖ ਸੁੱਖ ਆਉਂਦੇ
ਪੜੋ ਪੈਣ ਵਾਰੀ ਸਿਰ ਗੱਜ ਕੇ
ਮਨਾ ਹੋ ਜਾਵੇ ਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣ, ਹੋ ਜਾਵੇ ਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣ,
ਜਾਂਦੇ ਜਾਂਦੇ
ਬੇਪਰਵਾਹ ਸਦਾ ਰਹਿਣਾ, ਲਾਪਰਵਾਹ ਕਦੇ ਨਹੀਂ ਹੋਣਾ, ਬੇਪਰਵਾਹ ਸਦਾ ਰਹਿਣਾ। ਲਾਪਰਵਾਹ ਔਗੁਣ ਹੁੰਦਾ ਤੇ ਬੇਪਰਵਾਹ ਗੁਣ ਹੁੰਦਾ। ਲਾਪਰਵਾਹੀ ਨਾ ਕਰੋ, ਫਸਲ ਬੀਜਣ ਦੀ ਲਾਪਰਵਾਹੀ ਨਾ ਕਰੋ। ਟਾਈਮ ਤੇ ਝੋਨਾ ਲਾਉਣਾ ਹੈ, ਟਾਈਮ ਦੇ ਉੱਤੇ ਸਫਾਈ ਨਦੀਨ ਸਾਰਾ ਕੁਝ, ਪਾਣੀ ਸਾਰਾ ਕੁਝ ਟਾਈਮ ਤੇ। ਲਾਪਰਵਾਹੀ ਕੋਈ ਨੀ ਮੇਰੇ ਵੱਲੋਂ, ਪਰ ਜੇ ਪੱਕੀ ਤੇ ਮੀਂਹ ਪੈ ਗਿਆ ਫਿਰ ਉਦਣ ਤੋਂ ਕੋਈ ਨੀ ਹੁਣ ਅਗਲੀ ਵਾਰ ਸਹੀ। ਬੇਪਰਵਾਹ ਇਹ ਗੁਣ। ਪੜ੍ਹਾਈ ਪੜ੍ਹਨ ਵੇਲੇ ਕੋਈ ਲਾਪਰਵਾਹੀ ਨਹੀਂ, ਜ਼ੋਰ ਲਾਉਣਾ ਪੂਰਾ, ਪਰ ਜੇ ਫਿਰ ਵੀ ਫਸਟ ਨਹੀਂ ਆਇਆ, ਸੈਕਿੰਡ ਥਰਡ ਪਾਸ, ਫਿਰ ਬੇਪਰਵਾਹ ਵੀ ਰਹਿਣਾ, ਰੋਣਾ ਨੀ ਬਹਿ ਕੇ। ਆਈਲੈਟਸ ਕਰਨਾ ਹੈ, ਬਾਹਰ ਜਾਣਾ ਹੈ, ਜ਼ੋਰ ਲਾ ਦੇ ਪੂਰਾ। ਜੇ ਫਿਰ ਵੀ ਬੈਂਡ ਘੱਟ ਆਣ, ਰੋਣ ਨਾ ਲੱਗ ਜਾ, ਫਿਰ ਅਗਲੀ ਵਾਰੀ ਫਿਰ ਲਾਪਰਵਾਹੀ ਨਹੀਂ ਕਰਨੀ। ਬੇਪਰਵਾਹ ਸਦਾ ਰਹਿਣਾ, ਮਿਹਨਤ ਪੂਰੀ ਕਰਨੀ ਹੈ, ਜ਼ੋਰ ਪੂਰਾ ਲਾਉਣਾ, ਤੇ ਜੇ ਰਿਜ਼ਲਟ ਤੇਰੇ ਹਿਸਾਬ ਨਾਲ ਨਹੀਂ ਆਇਆ ਪਰ ਰਹਿਣਾ ਬੇਪਰਵਾਹ, ਕੋਈ ਗੱਲ ਨਹੀਂ, ਅਗਲੀ ਵਾਰ ਸਹੀ। ਬੰਦਿਆਂ ਨਾਲ ਹੀ ਹੁੰਦੀ ਹੈ, ਲੋਕਾਂ ਨਾਲ ਅਸੀਂ ਕੋਈ ਗੱਲ ਨਹੀਂ। ਆਪਣੇ ਆਪ ਨੂੰ ਇੱਥੇ ਰੱਖਣਾ, ਬੇਪਰਵਾਹ ਵੀ ਰਹਿਣਾ ਹੁੰਦਾ, ਇਹ ਗੁਣ ਰੱਖਣਾ ਸੰਭਾਲ ਕੇ। ਤੇ ਗੁਰੂ ਸਾਹਿਬ ਨੇ ਸਾਨੂੰ ਲਾਪਰਵਾਹ ਨਹੀਂ ਬੇਪਰਵਾਹ ਬਣਾਇਆ। ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਝੱਲ ਜਾ, ਮਜ਼ਬੂਤ ਹੋ ਜਾ, ਤਕੜਾ ਹੋ ਜਾ। ਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਇਹ ਨਹੀਂ ਦੁੱਖ ਆਉਣੇ ਨਹੀਂ, ਮੰਨਦਾ ਹੀ ਨਹੀਂ, ਹੌਸਲਾ ਹੀ ਏਡਾ ਵੱਡਾ ਹੋ ਜਾਂਦਾ, ਹਿੰਮਤ ਇੰਨੀ ਹੁੰਦੀ, ਦਲੇਰੀ ਹੁੰਦੀ। ਤਾਂ ਕਰਕੇ ਬਾਣੀ ਪੜ੍ਹਨ ਵਾਲੇ ਦਾ ਤੇ ਨਾ ਪੜ੍ਹਨ ਵਾਲੇ ਦਾ ਪਤਾ ਕਦੋਂ ਲੱਗਦਾ, ਜਿਹਦੇ ਘਰ ਲਾਸ਼ ਪਈ ਹੋਵੇ, ਵੱਡੀ ਤਕਲੀਫ ਆਵੇ। ਅਗਲਾ ਕਹਿੰਦਾ ਬੜਾ ਵੱਡਾ ਸਿੱਖ ਹੈ, ਗਾਤਰਾ ਬੜਾ ਵੱਡਾ ਪਾਇਆ, ਬੜੀ ਵੱਡੀ ਕਿਰਪਾਨ ਪਾਈ ਹੈ, ਉਹ ਤੇ ਰੋਜ਼ ਗੁਰਦੁਆਰੇ ਜਾਂਦਾ ਹੈ, ਉਹ ਤੇ ਯਾਤਰਾ ਹੀ ਬੜੀ ਕਰਦਾ ਹੈ। ਸਾਡੇ ਕਰਦੇ ਨੀ ਇੰਦਰ ਵਾਲੇ ਪਾਕਿਸਤਾਨੀ ਆਏ ਜਿਹੜੇ, ਬੰਦਾ ਹੀ ਬੜਾ ਕਾਇਮ ਹੈ, ਉਹ ਤੇ ਕਾਇਮ ਲੱਗਣਾ ਪਤਾ। ਉਦਣ ਧਰਮੀ ਦੀ ਨਿਸ਼ਾਨੀ ਚੌੜਾ ਗਾਤਰਾ ਨਹੀਂ, ਗੱਲਾਂ ਆ ਦਾੜੀ ਰੱਖੀ ਹੈ, ਪੱਗ ਬੰਨੀ ਹੈ, ਠੀਕ ਹੈ ਯੂਨੀਫਾਰਮ ਹੈ ਸਾਡੀ, ਪਰ ਮੇਰੇ ਧਰਮ ਦਾ, ਮੇਰੀ ਬਾਣੀ ਪੜ੍ਹੀ ਦਾ ਪਤਾ ਉਦਣ ਲੱਗਣਾ। ਬਿਪਤਾ ਬਹਿ ਕੇ ਰੋਨਾ ਕਿ ਕਾਇਮ ਰਹਿੰਦਾ, ਉਦਣ ਮੇਰੇ ਧਰਮ ਦਾ ਪਤਾ ਲੱਗਣਾ, ਨਿਸ਼ਾਨੀ ਉਦਣ ਤਕਲੀਫ ਚ ਕਿੱਥੇ ਖੜਾ ਸੀ, ਮੁਸੀਬਤ ਪਈ ਸੀ ਉਦੋਂ ਕਿਵੇਂ ਸੀ। ਤੇ ਜਦੋਂ ਅਸੀਂ ਅੱਜ ਦੇ ਧਰਮੀਆਂ ਨੂੰ ਵੇਖਦੇ ਹਾਂ, ਉਹ ਗੁਰਦੁਆਰੇ ਕਦੀ ਨੀ ਵੜਿਆ, ਉਹ ਵੀ ਚੀਕਾਂ ਹੀ ਮਾਰਦਾ, ਤੇ ਤੂੰ ਵੀ ਰੋਜ਼ ਜਾਂਦਾ ਪਾਠ ਕਰਨਾ, ਤੂੰ ਵੀ ਉਵੇਂ ਚੀਕਾਂ ਮਾਰਨਾ, ਫਿਰ ਸਿੱਖਿਆ ਕੀ ਹੈ? ਮਨ ਮਜ਼ਬੂਤ ਤੇ ਹੋਇਆ, ਕਿਉਂਕਿ ਸਾਨੂੰ ਸਿਖਾਇਆ ਇਹ ਜਾਂਦਾ ਤਰਲੇ ਲੈ, ਦੁੱਖ ਨਾ ਆਵੇ ਤੇਰੇ ਤੇ, ਤਕਲੀਫਾਂ ਨਾ ਆਉਣ, ਆ ਜਾਓ ਤਕਲੀਫਾਂ ਕੱਟੀਏ, ਤਕਲੀਫਾਂ ਨਹੀਂ ਆਉਣੀਆਂ, ਜਾਇਆ ਕਰ ਮਜ਼ਬੂਤ, ਏਦਾਂ ਸਿਖਾਉਂਦੇ ਆ, ਸਾਨੂੰ ਸਿਖਾਇਆ ਇਹ ਜਾਂਦਾ, ਮਜ਼ਬੂਤ ਨਹੀਂ ਕੀਤਾ ਜਾਂਦਾ, ਡਰਾਇਆ ਜਾਂਦਾ, ਜੇ ਨਾ ਜਾਏਗਾ ਆ ਹੋ ਜਾਣਾ, ਜੇ ਏਦਾਂ ਨਾ ਕੀਤਾ ਆ ਹੋ ਜਾਣਾ, ਡਰਾਇਆ ਜਾਂਦਾ। ਡਰੇ ਹੋਏ ਲੋਕ ਧਰਮੀ ਬਣੇ ਹੋਏ ਆ, ਜ਼ਿਆਦਾਤਰ ਬੰਦੇ ਡਰੇ ਹੋਏ ਆ ਜੀ, ਡਰੇ ਹੋਏ ਧਰਮੀ ਬਣੇ, ਡਰੇ ਹੋਏ ਪਾਠ ਕਰੀ ਜਾਂਦੇ, ਡਰੇ ਹੋਏ ਗੁਰਦੁਆਰਿਆਂ 'ਚ ਜਾਈ ਜਾਂਦੇ, ਡਰ ਲੱਗਦਾ ਜਾਂ ਲਾਲਚ ਹੈ, ਦੋ ਚੀਜ਼ਾਂ, ਜਾਂ ਡਰ ਜਾਂ ਲਾਲਚ। ਪਰ ਸਾਡੇ ਗੁਰੂ ਸਾਹਿਬ ਸਾਨੂੰ ਮਜ਼ਬੂਤ ਕਰਦੇ, ਕਹਿੰਦੇ ਓਏ ਰੱਬ ਤੇਰੇ 'ਚ ਹੈ, ਪਰਮਾਤਮਾ ਤੇਰੇ ਵਿੱਚ ਹੈ, ਉਹ ਯੂਨੀਵਰਸ ਤੇਰੇ ਨਾਲ ਖੜਾ ਹੈ, ਸਾਰਾ ਬ੍ਰਹਿਮੰਡ ਤੇਰੇ ਨਾਲ ਖੜਾ ਹੈ, ਤੂੰ ਉਹਦੀ ਅੰਸ਼ ਹੈ, ਰੱਬ ਤੇਰੇ ਵਿੱਚ ਹੈ, ਕਾਇਮ ਹੋ, ਫੈਸਲਾ ਲੈ ਆਪਣੀ ਜ਼ਿੰਦਗੀ ਦਾ, ਤਗੜਾ ਹੋ। ਸਾਡੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਰੱਬ ਤੁਹਾਡੇ ਵਿੱਚ ਕਹਿ ਕੇ ਮਜ਼ਬੂਤ ਕਰਦੇ ਹੈ, ਤੂੰ ਛੋਟੀ ਹਸਤੀ ਨਹੀਂ, ਤੂੰ ਰੱਬ ਦੀ ਅੰਸ਼ ਹੈ, ਪਰਮਾਤਮਾ ਦੀ ਅੰਸ਼ ਹੈ, ਤੂੰ ਪਰਮਾਤਮਾ ਤੇਰੇ 'ਚ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਖਲਕਤ 'ਚ ਰੱਬ ਵਸਦਾ ਹੈ, ਰੱਬ ਤੇਰੇ 'ਚ ਹੈ, ਤੂੰ ਕਾਇਮ ਹੋ। ਸਾਡੇ ਗੁਰੂ ਸਾਹਿਬ ਸਾਨੂੰ ਕਾਇਮ ਕਰਦੇ ਹੈ। ਅੱਜ ਦਾ ਜਿਹੜਾ ਸਾਡਾ ਢਾਂਚਾ ਧਰਮ ਦਾ, ਪੁਜਾਰੀ ਸਿਸਟਮ, ਇਹ ਸਾਨੂੰ ਡਾਊਨ ਕਰਦਾ, ਇਹ ਸਾਨੂੰ ਮਜ਼ਬੂਤ ਥੋੜਾ ਕਰਦਾ ਤੇ ਡਰਾਉਂਦਾ, ਇਹ ਤੇ ਦਹਿਲ ਪਾਉਂਦਾ ਮਨ ਦੇ ਉੱਤੇ, ਇਹ ਤੇ ਜੇਬ ਵੱਲ ਵੇਖਦਾ ਸਾਡੀ ਵੱਲ, ਇਹ ਤੇ ਲੁੱਟਣਾ ਚਾਹੁੰਦਾ। ਪਰ ਗੁਰਬਾਣੀ ਤੁਹਾਨੂੰ ਡਰਾਉਂਦੀ ਨਹੀਂ, ਗੁਰਬਾਣੀ ਤੁਹਾਨੂੰ ਕਾਇਮ ਕਰਦੀ ਹੈ, ਤੁਹਾਨੂੰ ਹੌਸਲਾ ਦਿੰਦੀ ਹੈ, ਤੁਹਾਨੂੰ ਤੁਹਾਡੀ ਪਛਾਣ ਕਰਾਉਂਦੀ ਹੈ, ਗੁਰਬਾਣੀ ਤੁਹਾਨੂੰ ਤਕੜਾ ਕਰਦੀ ਹੈ, ਮਜ਼ਬੂਤੀ ਉਹ ਆਪਣੇ ਆਪ ਵਿੱਚ। ਫਿਰ ਬੰਦਾ ਸੁਣੋ ਗੁਰ ਕਿਰਪਾ ਜਿਹ ਨਰਕੋ ਕੀਨੀ ਤਹ ਇਹ ਜੁਗਤ ਪਛਾਨੀ ਜੁਗਤ ਦਾ ਅਰਥ ਹੁੰਦਾ ਮੈਥਡ ਢੰਗ ਤਕਨੀਕ ਤਰੀਕਾ ਸੁਣੋ ਵੀਰੋ ਜੁਗਤ ਦਾ ਮਤਲਬ ਹੁੰਦਾ ਤਰੀਕਾ ਕਹਿੰਦੇ ਜਿਹੜਾ ਗਿਆਨਵਾਨ ਹੋ ਗਿਆ ਗੁਰੂ ਦੀ ਕਿਰਪਾ ਜਿਹਦੇ ਤੇ ਹੋ ਗਈ ਮਤਲਬ ਗਿਆਨ ਜਿਹਨੇ ਜ਼ਿੰਦਗੀ ਚ ਲੈ ਆਉਂਦਾ ਤਕਨੀਕ ਆ ਜਾਂਦੀ ਹੈ ਜ਼ਿੰਦਗੀ ਹੋਣ ਦਾ ਤਰੀਕਾ ਆ ਜਾਂਦਾ ਹੈ ਤਹ ਇਹ ਜੁਗਤ ਪਛਾਨੀ ਪਾਨੀ ਕਹਿੰਦੇ ਫਿਰ ਉਹ ਬੰਦਾ ਜਿਹਨੂੰ ਇਹ ਤਕਨੀਕ ਸਮਝ ਆ ਜਾਏ ਜਿਹਨੂੰ ਤਰੀਕਾ ਸਮਝ ਆ ਜਾਏ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ ਫਿਰ ਉਹ ਬੰਦਾ ਇਦਾਂ ਦਾ ਮਜ਼ਬੂਤ ਹੋ ਜਾਂਦਾ ਹੈ ਦੁੱਖ ਚ ਦੁੱਖ ਨਹੀਂ ਬਣਦਾ ਹਰਖ ਸੋਗ ਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਖੁਸ਼ੀ ਦਾ ਕੋਈ ਫਰਕ ਨਹੀਂ ਪੈਂਦਾ ਉਸਤਤ ਨਿੰਦਿਆ ਦਾ ਕੋਈ ਫਰਕ ਨਹੀਂ ਪੈਂਦਾ ਉਹਦੇ ਲਈ ਦੁੱਖ ਸੁੱਖ ਇੱਕੋ ਜਿਹੇ ਲੱਗਦੇ ਆ ਨਾ ਤੇ ਖੁਸ਼ੀਆਂ ਵਿੱਚ ਬਹੁਤੀ ਚੰਬੜਨ ਲੱਗ ਪੈਂਦਾ ਤੇ ਨਾ ਗਮਾਂ ਵਿੱਚ ਬਹੁਤੀਆਂ ਚੀਕਾਂ ਮਾਰਦਾ ਬੈਲੈਂਸ ਸਹਿਜ ਸਹਿਜ ਚ ਰਹਿੰਦਾ ਅੱਜ ਇਹਦੇ ਘਰ ਵਿਆਹ ਹੈ ਤਾਂ ਵੀ ਉਹ ਕੋਈ ਨੀ ਵਿਆਹ ਹੀ ਹੈ ਠੀਕ ਹੀ ਹੈ ਸਰਪੰਚ ਬਣਿਆ ਪਿੰਡ ਦਾ ਕੋਈ ਨੀ ਠੀਕ ਹੀ ਹੈ ਹਾਰ ਗਿਆ ਉਹ ਕੋਈ ਨੀ ਠੀਕ ਹੀ ਹੈ ਇੱਥੇ ਜਿੱਦੇ ਵਿਆਹ ਸੀ ਉਦਣ ਵੀ ਬੈਲੈਂਸ ਸੀ ਬੈਲੈਂਸ ਮਾਈਂਡ ਬੈਲੈਂਸ ਓਕੇ ਠੀਕ ਹੈ ਬਸ ਤੇ ਅੱਜ ਲਾਸ਼ ਪਈ ਹੈ ਕਹਿੰਦੇ ਕੋਈ ਨੀ ਠੀਕ ਹੀ ਹੈ ਬਸ ਇਹ ਮੈਥਡ ਸਮਝ ਆ ਗਿਆ ਇੱਕ ਰਸ ਜ਼ਿੰਦਗੀ ਜਿਉਣੀ ਅਪ ਡਾਊਨ ਨਹੀਂ ਇੱਕ ਰਸ ਨਾ ਬਹੁਤੀ ਖੁਸ਼ੀ ਨਾ ਬਹੁਤੀ ਗਮੀ ਨਾ ਹਰਖ ਨਾ ਸੋਗ ਗਿਆਨ ਹੋ ਗਿਆ ਸਮਝ ਆ ਗਿਆ ਪੜੋ ਨੌਵੇਂ ਪਾਤਸ਼ਾਹ ਦਾ ਬਚਨ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਨਹ ਨਿੰਦਿਆ ਨਹ ਉਸ ਤੂੰ ਜਾਕੇ ਲੋਭ ਮੋਹ ਅਬ ਮਾਨਾ ਹਰਖ ਸੋਗ ਤੇਰਾ ਹੈ ਨਾਹੇ ਅਪਮਾਨਾ ਆਸਾ ਮਨਸਾ ਸਜਲ ਧਿਆਨੇ ਜਗ ਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜਿਹ ਪਰਸੈਨਾ ਹਨ ਤੇਹ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗ ਤੂੰ ਪਛਾਨੀ ਨਾਨਕ ਦੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ
ਜਿਹੜਾ ਨੈਚੁਰਲ ਐਕਟ ਨੂੰ ਸਮਝਦਾ ਹੈ ਕੁਦਰਤ ਦੇ ਕਾਨੂੰਨ ਨੂੰ ਸਮਝਦਾ ਜਿਹੜਾ ਉਹਨੂੰ ਪਤਾ ਵੀ ਦੁੱਖ ਸੁੱਖ ਆਉਂਦਾ ਹੈ ਉਹਨੂੰ ਸਮਝ ਇਸ ਗੱਲ ਦੀ ਲੀਨ ਰਹਿੰਦਾ ਉਹ ਉਹਦੇ ਵਿੱਚ ਉਹਨੂੰ ਪਤਾ ਹੈ ਆ ਕੁਝ ਹੋਣਾ ਹੈ ਗੁਰ ਕਿਰਪਾ ਜਹ ਨਰਕੋ ਕੀਨੀ ਤਹ ਇਹ ਜੁਗਤ ਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਲੀਨ ਕਿਹਦੇ ਚ ਹੈ ਕੁਦਰਤ ਦੇ ਕਾਨੂੰਨ ਨੂੰ ਸਮਝਦਾ ਹੈ ਉਹਨੂੰ ਰੱਬ ਦੇ ਨਿਯਮਾਂ ਦਾ ਪਤਾ ਹੈ ਵੀ ਦੁੱਖ ਵੀ ਹੈ ਸੁੱਖ ਵੀ ਹੈ ਗਰਮੀ ਵੀ ਹੈ ਸਰਦੀ ਵੀ ਹੈ ਜੇ ਆਹ ਕੁਝ ਤੇ ਚੱਲਦਾ ਹੀ ਹੁੰਦਾ ਹੈ ਆਹ ਸਾਰਾ ਕੁਝ ਹੋਣਾ ਹੈ ਪਹਿਲਾਂ ਹੀ ਪਤਾ ਹੈ ਹੋਣਾ ਬਸ ਭਰਾਵੋ ਬਸ ਜਿਹੜਾ ਇਹ ਮੈਥਡ ਇਹ ਤਕਨੀਕ ਸਮਝ ਗਿਆ ਉਹ ਪਹਿਲਾਂ ਹੀ ਆਪਣੇ ਮਾਈਂਡ ਨੂੰ ਸੈੱਟ ਕਰਕੇ ਰੱਖਦਾ ਕਾਇਮ ਰੱਖਦਾ ਜਦੋਂ ਮਾਈਂਡ ਸੈੱਟ ਹੋ ਜਾਂਦਾ ਹੈ ਫਿਰ ਤਕਲੀਫਾਂ ਨਹੀਂ ਮੰਨਦਾ ਬੰਦਾ ਹੁਣ ਮਾਈਂਡ ਸੈੱਟ ਨਹੀਂ ਸਾਡਾ ਹੁਣ ਆਪਾਂ ਰੋਂਦੇ ਆ ਅੱਜ ਕੱਲ ਦੇ ਅੱਜ ਕੱਲ ਜਿਹੜੇ ਤੁਸੀਂ ਬਜ਼ੁਰਗ ਬੈਠੇ ਹੋ ਲੋਕੀ ਤੇ ਕੁੜੀਆਂ ਨੂੰ ਨਹੀਂ ਸਨ ਘੱਲਦੇ ਕਰਨਾਲ ਤੱਕ ਪੜ੍ਹਨ ਲਈ ਤੇ ਜਿਹੜੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਕਦੇ ਕੁੜੀਆਂ ਕਰਨਾਲ ਨਹੀਂ ਸੀ ਘੱਲੀਆਂ ਅੱਜ ਪੋਤਰੀਆਂ ਨੂੰ ਕੈਨੇਡਾ ਘੱਲਣ ਨੂੰ ਤਿਆਰ ਹੋ ਗਿਆ ਮਾਈਂਡ ਸੈੱਟ ਹੋ ਗਿਆ ਹੁਣ ਬੰਦਾ ਸਾਡੇ ਆਮ ਮੇਰੀਆਂ ਭੈਣਾਂ ਚੇਤਾ ਕਰੋ ਖਾ ਬੀਬੀਆਂ ਨੂੰ ਚੌਂਕੇ ਚਾੜਦੇ ਸੀ ਫਿਰ ਰੋਟੀ ਪਾਣੀ ਕਿਵੇਂ ਦਾ ਹੁਣ 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 ਚੈੱਕ ਕਰੋ ਖਾ ਭਲਾ ਅੱਜ ਦੀਆਂ ਲੜਕੀਆਂ ਨੂੰ ਰੋਟੀ ਪਾਣੀ ਸਾਰੀਆਂ ਰੋਟੀ ਪਾਣੀ ਬਣਾ ਲੈਂਦੀਆਂ ਘਰ ਦਾ ਬਹੁਤ ਘੱਟ ਤੇ ਜਿਹੜੇ ਹੁਣ ਜਿੰਨੇ ਆ ਸਾਡੇ ਬੰਦੇ ਆ ਤੇ ਗੱਲ ਗਰੰਟੀ ਨਾਲ ਪੱਕੀ ਕਹੀ ਜਾ ਸਕਦੀ ਹੈ ਵੀ ਬ੍ਰੈਡਾਂ ਬਰੁੱਡਾਂ ਨਾਲ ਹੀ ਗੁਜ਼ਾਰਾ ਕਰਨਾ ਪਏਗਾ, 15-20 ਸਾਲਾਂ ਨੂੰ ਰੋਟੀ ਕਿੰਨੇ ਬਣਾਉਣੀ, 12 ਵਾਲਾ ਕੰਮ ਆਏਗਾ ਕਿ ਮਾਈਂਡ ਸੈੱਟ ਕਰ ਲਿਆ ਜਿਨ੍ਹਾਂ ਨੇ ਸੌਖੇ ਰਹਿਣਗੇ ਵੀ ਠੀਕ ਹੈ ਏਦਾਂ ਹੀ ਹੈ, ਤੇ ਜਿਨ੍ਹਾਂ ਨੇ ਨਾ ਸੈੱਟ ਕੀਤੇ ਫਿਰ ਵੇਖੀ ਜਾਇਓ ਵੀ ਇਹਦੇ ਬ੍ਰੈਡ ਹੀ ਮਿਲਦੇ ਨੇ, ਮਿਲਣੇ ਨੇ 15 ਸਾਲ ਨੂੰ 10 ਸਾਲਾਂ ਨੂੰ, ਕਿੱਥੇ ਰੋਟੀ ਦੀ ਗੱਲ ਕਰਦੇ ਹੋ? ਆ ਜਿਹੜੀਆਂ ਬੱਚੀਆਂ 8-10 ਸਾਲ ਦੀਆਂ ਪੜ੍ਹਦੀਆਂ ਹੁਣ ਉਹ ਅਗਲਾ ਕਹਿੰਦਾ, ਹੁਣ ਕਈ ਮੇਰੀਆਂ ਭੈਣਾਂ ਵਿੱਚ ਅਗਲਾ ਕਹਿੰਦਾ ਛੱਡੋ ਜੀ ਜ਼ਮਾਨਾ ਹੀ ਬਦਲ ਗਿਆ। ਠੀਕ ਹੈ, ਮੈਂ ਗੱਲ ਕਰਦਾ ਹੁੰਦਾ ਵੀ ਸਾਡੇ ਕਈ ਵਾਰੀ ਨਾ ਬਾਹਰਲਿਆਂ ਦੀ ਰੀਸ ਕਰਦੇ ਆ, ਬਾਹਰਲਿਆਂ ਦੀ ਨਕਲ ਕਰਦੇ ਆ, ਬਾਹਰਲੇ ਇੱਦਾਂ ਆ ਜੀ ਅਸੀਂ ਵੀ ਇੱਦਾਂ ਹੀ ਕਰਨਾ, ਪਰ ਮੈਂ ਕਰਦਾ ਹੁੰਦਾ ਗੱਲ ਵੀ ਪੂਰੀ ਕਰਿਆ ਕਰੋ। ਬਾਹਰਲੇ ਪੱਬ ਚ ਜਾਂਦੇ ਆ, ਬਾਹਰਲੇ ਕਲੱਬ ਚ ਜਾਂਦੇ ਆ, ਨੱਚਦੇ ਆ, ਸ਼ਰਾਬ ਪੀਂਦੇ ਆ। ਸਾਡੇ ਵਾਲੇ ਵੀ ਪੰਜਾਬੀ ਕਈ ਵਾਰੀ ਕਹਿਣਗੇ ਅਸੀਂ ਵੀ ਪੱਬਾਂ ਕਲੱਬਾਂ ਚ ਜਾਣਾ, ਜਾਓ। ਪਰ ਕਮਾਲ ਦੀ ਗੱਲ ਇਹ ਹੈ ਉਹ ਤੇ ਇੱਕ ਪੈਗ ਰੱਖ ਕੇ ਅੱਧਾ ਉਹ ਪੈਗ ਖਤਮ ਕਰਦੇ ਆ, ਅੱਧੀ ਕਿਤਾਬ ਖਤਮ ਕਰ ਦਿੰਦੇ ਆ, ਪੜ੍ਹਦੇ ਵੀ ਆ ਨਾਲ। ਜਹਾਜ਼ ਵਿੱਚ ਕਈ ਵਾਰੀ ਬੈਠ ਕੇ ਮੈਂ ਵੇਖਿਆ ਮੇਰੇ ਨਾਲ ਗੋਰੇ ਬੈਠੇ ਹੋਣਗੇ, ਕਈ ਵਾਰੀ ਸੀਟਾਂ ਇਕੱਠੀਆਂ ਆ ਜਾਂਦੀਆਂ, ਉਹ ਤੇ ਪੈਗ ਪੀਂਦੇ ਆ ਤੇ ਏਦਾਂ ਰੱਖ ਲੈਣਗੇ, ਉਹਦਾ ਪੈਗ ਖਤਮ ਹੁੰਦਾ ਹੁੰਦਾ ਉਹ ਅੱਧੀ ਕਿਤਾਬ ਪੜ੍ਹ ਦਿੰਦਾ। ਗੋਰੇ ਇਹੋ ਤੇ ਸਾਡੇ ਵਾਲੀ ਰੀਸ ਤੇ ਕਰਦੇ ਨੇ ਗੋਰਿਆਂ ਦੀ, ਉਹ ਪੈਗ ਵਾਲੀ ਰੀਸ ਕਰ ਲੈਂਦੇ ਨੇ, ਕਿਤਾਬ ਵਾਲੀ ਕਰਦੇ ਹੀ ਨਹੀਂ, ਵੀ ਕਿਤਾਬ ਵੀ ਪੜ੍ਹਨੀ ਹੁੰਦੀ ਹੈ ਨਾਲ, ਉਹ ਅੱਧੀ ਰੀਸ ਕਰਦੇ ਆ, ਪੂਰੀ ਨਹੀਂ ਕਰਦੇ। ਸਾਡੇ ਵਾਲੇ ਨਿਆਣੇ ਕਹਿਣਗੇ ਬੱਚਿਆਂ ਨੂੰ ਆਜ਼ਾਦੀ ਦਿਓ, ਵਿਆਹ ਮਰਜ਼ੀ ਨਾਲ ਕਰਾਉਣ, ਜਿੱਥੇ ਜੀ ਕਰੇ ਅਗਲਾ ਕਰਾਵੇ, ਏਦਾਂ ਕਹਿੰਦੇ ਨਾ ਸਾਡੇ ਸਾਡੇ ਵਾਲੇ ਨਹੀਂ ਕਹਿੰਦੇ, ਬਾਹਰਲੇ ਮਰਜ਼ੀ ਕਰਦੇ ਆ ਵੀਰ ਉਹ ਆਪਣੇ। ਮਾਂ ਪਿਓ ਸਹਿਮਤ ਹੋ ਜਾਂਦੇ ਆ ਜਿੱਥੇ ਕਰਾਉਣਾ ਕਰਾ ਲਾ, ਉੱਥੇ ਏਦਾਂ ਹੀ ਹੈ। ਪਰ ਪਤਾ ਕਿਉਂ ਸਹਿਮਤ ਹੁੰਦੇ ਆ? ਅਗਲੇ ਸਾਲ ਦੇ ਕੰਮ ਕਰਨ ਲੱਗ ਜਾਂਦੇ ਆ। 14 ਸਾਲ ਦਾ ਨਿਆਣਾ ਨਾਲੇ ਪੜ੍ਹਦਾ ਨਾਲੇ ਜੋਬ ਕਰਦਾ ਆਪਣੇ, ਤੇ ਜਦੋਂ 25 ਸਾਲਾਂ ਦਾ ਹੁੰਦਾ ਆਪਣਾ ਘਰ ਖਰੀਦ ਲੈਂਦਾ, ਤੇ ਜਦੋਂ 25 ਸਾਲ ਦੇ ਨਿਆਣੇ ਨੇ ਆਪਣਾ ਘਰ ਖਰੀਦ ਕੇ ਪੈਰਾਂ ਤੇ ਖੜੇ ਹੋਣਾ, ਡੈਡੀ ਆਹ ਮੇਰਾ ਘਰ ਹੈ, ਆਹ ਮੇਰੀ ਗੱਡੀ ਹੈ, ਇੰਨੀ ਮੇਰੀ ਸੈਲਰੀ ਹੈ, ਸਾਰਾ ਕੁਝ ਮੇਰਾ ਹੈਗਾ, ਕਹਿੰਦਾ ਹਾਂ ਤੇ ਹੁਣ ਮੈਂ ਵਿਆਹ ਕਰਾਉਣਾ। ਉਹ ਨਾ ਕਰੇਗਾ ਕਿਉਂ? ਤੇ ਸਾਡੇ ਵਾਲੇ ਬੰਦੇ ਕਹਿੰਦੇ ਡੈਡੀ ਵਿਆਹ ਦੀ ਪਰਮਿਸ਼ਨ ਦੇ ਦੇ। ਅੱਛਾ ਫੇਰ ਗੱਡੀ ਵੀ ਤੇਰੀ, ਘਰ ਵੀ ਤੇਰਾ, ਖਰਚਾ ਵੀ ਤੇਰਾ। ਉਹ ਕਹਿੰਦਾ ਜੁੱਤੀ ਲਾ ਲੈਂਦਾ ਫਿਰ ਖੜ ਜਾ, ਤੇਰਾ ਕਰਾਨਾ ਵਿਆਹ। ਉਹ ਆਪੇ ਹੀ ਗੁੱਸਾ ਚੜਨਾ ਉਹਨੂੰ ਵੀ ਸਾਰੇ ਖਰਚੇ ਤੇ ਮੇਰੇ ਤੋਂ ਲੈਂਦਾ, ਵੱਡੀ ਤੋਂ ਲੈ ਕੇ ਨਿੱਕੀ ਲੋੜ ਤੇ ਤੇਰੀ ਮੈਂ ਪੂਰੀ ਕਰਦਾ, ਤੇ ਮੰਗਦਾ ਤੂੰ ਮੇਰੇ ਤੋਂ ਪਰਮਿਸ਼ਨ ਦੇ ਦੇ, ਪੈਰਾਂ ਤੇ ਖੜਾ ਹੋ। ਬਾਹਰਲੇ ਮੈਂ ਕਹਿੰਦਾ ਹੁੰਦਾ ਵੀ ਨਕਲ ਕਰਨੀ ਹੈ ਤੇ ਪੂਰੀ ਕਰੋ, ਕੰਮ ਕਰੋ ਸਾਰਾ। ਜਦੋਂ ਤੁਸੀਂ ਪੈਰਾਂ ਤੇ ਖੜੇ ਹੋ ਕੇ ਪਿਓ ਦੇ ਬਰਾਬਰ ਘਰ ਬਣਾ ਲੈਣਾ, ਪਿਓ ਨੇ ਨਾ ਕਰਨੀ ਕਿੱਥੇ ਹੈ ਤੈਨੂੰ? ਉਹਨੇ ਕਹਿਣਾ ਜਦੋਂ ਇਹਨੇ ਇੰਨੇ ਵਧੀਆ ਫੈਸਲੇ, 14 ਸਾਲ ਦਾ ਇਹਨੇ ਪੜ੍ਹਨ ਦਾ ਫੈਸਲਾ ਲਿਆ, 18 ਸਾਲ ਦਾ ਜੋਬ ਤੇ ਲੱਗਣ ਦਾ ਫੈਸਲਾ ਲਿਆ, 20 ਸਾਲ ਦੇ 25 ਸਾਲ ਦੇ ਨੇ ਘਰ ਲੈਣ ਦਾ ਫੈਸਲਾ ਲਿਆ, ਤੇ ਅੱਜ ਵਿਆਹ ਕਰਾਉਣ ਦਾ ਫੈਸਲਾ, ਇਹਦਾ ਗਲਤ ਕਿਵੇਂ ਹੋਏਗਾ? ਉਹਨੇ ਆਪੇ ਹਾਂ ਕਰ ਦੇਣੀ, ਤੇ ਜੇ ਰੀਸ ਕਰਨੀ ਹੈ ਪੂਰੀ। ਤੇ ਜਿਹੜੀਆਂ ਮੇਰੀਆਂ ਭੈਣਾਂ ਕਹਿਣ ਵੀ ਮੈਂ ਸਬਜ਼ੀ ਨਹੀਂ ਸਿੱਖਣੀ, ਰੋਟੀ ਦਾ ਹੁਣ ਨਹੀਂ ਧੂਵੇਂ ਚ ਅੱਖਾਂ ਸਾੜੀਆਂ ਜਾਂਦੀਆਂ, ਉਹ ਫਿਰ ਭਾਈ ਨੌਕਰੀਆਂ ਕਰਕੇ 40,000 ਰੱਖੋ ਤਲੀ ਤੇ ਲਿਆ ਕੇ, ਫਿਰ ਨੌਕਰਾਂ ਨਹੀਂ ਰੱਖ ਲਓ, 5,000 ਦਿਓ ਨੌਕਰਾਂ ਨੇ, ਇੱਕ ਕੱਪੜੇ ਧੋਣ ਵਾਲੀ, ਇੱਕ ਰੋਟੀ ਪਕਾਉਣ ਵਾਲੀ ਰੱਖ ਲਓ। ਪਰ ਜੇ ਅਗਲਾ ਕਵੇ ਵੀ ਮੈਂ ਰੋਟੀ ਨਹੀਂ ਜੀ ਪਕਾ ਸਕਦੀ, ਮੈਂ ਸਬਜ਼ੀਆਂ ਨਹੀਂ ਬਣਾ ਸਕਦੀ, ਤੇ ਫਿਰ ਅਗਲੀ ਕਵੇ ਮੈਂ ਪੜ੍ਹਨਾ ਵੀ ਨਹੀਂ, ਮੈਂ 40,000 ਕਮਾ ਕੇ ਵੀ ਨਹੀਂ ਲਿਆਉਣਾ। ਜੇ ਹੁਣ ਕੋਈ 40 ਕਮਾ ਕੇ ਲਿਆਏਗਾ ਫਿਰ ਸੱਸ ਵੀ ਖੁਸ਼ ਹੋ ਜਾਂਦੀ, ਕਹਿੰਦੀ ਨਹੀਂ ਰੋਟੀ ਪਕਾਉਣੀ ਆਉਂਦੀ ਨਾ, ਸਹੀ ਤੇਰਾ 40,000 ਤੇ ਆਉਣਾ ਨਾ, ਘਰ ਦਾ ਸਾਰਾ ਖਰਚਾ ਚੱਲਦਾ। ਪਰ ਸਾਡੇ ਵਾਲੇ ਅੱਧੀ ਨਕਲ ਕਰ ਲੈਂਦੇ, ਅੱਧੀ ਨਹੀਂ। ਤਾਂ ਕਰਕੇ ਜਿਹੜੀਆਂ ਭੈਣਾਂ ਪੜ੍ਹ ਰਹੀਆਂ, ਜਿਹੜੀਆਂ ਬੱਚੀਆਂ ਨੇ ਅੱਜ ਜੋਬਾਂ ਕਰਨੀਆਂ, ਅੱਜ ਪੜ੍ਹਾਈ ਕਰਨੀ ਹੈ, ਪੜ੍ਹ ਕੇ ਵੱਡੇ ਅਹੁਦਿਆਂ ਤੇ ਜਾਣਾ ਹੈ, ਫਿਰ ਅਸੀਂ ਵੀ ਕਹਿੰਦੇ ਹਾਂ ਵੀ ਠੀਕ ਹੈ ਭਾਈ, ਨਹੀਂ ਵੀ ਰੋਟੀ ਪੱਕਦੀ ਤੇ ਕੋਈ ਪਕਾਉਣ ਵਾਲੀ ਰੱਖ ਲੈਗੀ, ਕੋਈ ਗੱਲ ਨਹੀਂ, ਪੜ੍ਹੋ, ਕੈਨੇਡਾ ਨੂੰ ਚੱਲ, ਪੜ੍ਹਾਈ ਕਰ, ਅੱਗੇ ਨੂੰ ਵਧੋ, ਤਰੱਕੀਆਂ ਕਰੋ। ਪਰ ਜਿਹੜੇ ਕੰਮ ਕਰਨੇ ਆ ਪਰਫੈਕਟ ਹੋਵੋ, ਮਿਹਨਤ ਕਰੋ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ। ਤੇ ਜੇ ਮਾਈਂਡ ਅੱਜ ਸਾਡੀ ਪੀੜ੍ਹੀ ਨਾ ਸੈੱਟ ਕਰੇ, ਅੱਜ ਸਾਡੇ ਵਾਲੇ ਕਹਿਣਗੇ ਜਿਵੇਂ ਪੁਰਾਣੀਆਂ ਬੀਬੀਆਂ ਰੋਟੀਆਂ ਪਕਾਉਂਦੀਆਂ ਸੀ, ਚੁੱਲ੍ਹੇ 'ਚ ਮਰਦੀਆਂ ਸੀ, ਸਾਰਾ ਸਾਰਾ ਦਿਨ ਕੰਮ ਕਰਦੀਆਂ ਸੀ, ਉਵੇਂ ਜਿਵੇਂ ਅੱਜ ਦੀਆਂ ਪੜ੍ਹੀਆਂ ਲਿਖੀਆਂ ਵੀ ਕੰਮ ਕਰਨਗੀਆਂ। ਜੇ ਮਾਈਂਡ ਸੈੱਟ ਨਾ ਕੀਤੇ ਤੇ ਔਖੀਆਂ ਹੋਣਗੀਆਂ। ਤੇ ਜੇ ਮੇਰੀਆਂ ਸੱਸਾਂ ਨੇ ਇੱਦਾਂ ਸੋਚ ਲਿਆ, ਮੇਰੀਆਂ ਭੈਣਾਂ ਨੇ, ਵੀ ਅਸੀਂ ਸੱਸਾਂ ਬਣਨਾ, ਉਹਨਾਂ ਨੇ ਕਹਿਣਾ ਬਈ ਇਹ ਤੇ ਚੱਲਣਾ ਹੀ ਹੈ, ਕੋਈ ਗੱਲ ਨਹੀਂ, ਫਿਰ ਖੁਸ਼ ਰਹਿਣਗੀਆਂ। ਪਹਿਲਾਂ ਹੀ ਸੈੱਟ ਕਰਕੇ ਰੱਖਿਆ ਜੇ ਦਿਮਾਗ ਆਪਣਾ ਵੀ ਜ਼ਮਾਨਾ ਬਦਲ ਗਿਆ, ਸਮਾਂ ਪਹਿਲਾਂ ਹੋਰ ਸੀ ਤੇ ਹੁਣ ਹੋਰ। ਅਸੀਂ ਪੜ੍ਹੀਆਂ ਲਿਖੀਆਂ ਨਹੀਂ ਸੀ, ਅੱਜ ਦੇ ਨਿਆਣੇ ਪੜ੍ਹੇ ਲਿਖੇ ਆ, ਅੱਜ ਦੇ ਬੱਚੇ ਪੜ੍ਹੇ ਲਿਖੇ ਆ, ਅੱਜ ਦੀਆਂ ਧੀਆਂ ਨੇ ਨੌਕਰੀਆਂ ਕਰਨੀਆਂ ਨੇ, ਮੇਰੀ ਧੀ ਨੇ, ਮੇਰੀ ਨੂੰਹ ਨੇ ਕੈਨੇਡਾ ਜਾਣਾ, ਮੇਰੇ ਮੁੰਡੇ ਨੂੰ ਲੈ ਕੇ ਜਾਣਾ, ਸਾਡੀਆਂ ਧੀਆਂ ਪੜ੍ਹੀਆਂ ਲਿਖੀਆਂ ਨੇ, ਮਾਈਂਡ ਸੌਖੇ ਰਹੋਗੇ, ਨਹੀਂ ਰੱਖੋਗੇ ਤੇ ਔਖੇ ਹੋਵੋਗੇ, ਜਮਾਨੇ ਨੇ ਬਦਲ ਜਾਣਾ, ਅਸੀਂ ਨਾ ਬਦਲਾਂਗੇ, ਸਾਡੇ ਨਾ ਬਦਲਣ ਨਾਲ ਜਮਾਨਾ ਨਹੀਂ ਬਦਲਣਾ, ਉਹ ਤੇ ਬਦਲਣਾ ਹੀ ਬਦਲਣਾ, ਚੰਗਾ ਇਹ ਹੈ ਆਪਣੇ ਆਪ ਨੂੰ ਸੈੱਟ ਕਰ ਲਈਏ, ਆਪਣੇ ਦਿਮਾਗ ਨੂੰ ਸੈੱਟ ਕਰ ਲਈਏ, ਤਾਂ ਕਰਕੇ ਕੋਸ਼ਿਸ਼ ਕਰੋ ਕਿ ਜੁਗਤ ਸਮਝ ਆਵੇ, ਜ਼ਿੰਦਗੀ ਮੈਥਡ ਢੰਗ ਟੈਕਨੀਕ ਸਮਝ ਆਵੇ, ਅਕਲ ਵਾਲੇ ਸਮਝ ਵਾਲੇ ਹੋ ਕੇ ਜ਼ਿੰਦਗੀ ਜਿਉਈਏ, ਫਿਰ ਵੱਡੀਆਂ ਵੱਡੀਆਂ ਤਕਲੀਫਾਂ ਨੂੰ ਝੱਲ ਸਕਦੇ ਹਾਂ, ਹਰ ਸੋਗ ਦੀ ਪਰਵਾਹ ਨਹੀਂ, ਦੁੱਖ ਸੁੱਖ ਦੀ ਪਰਵਾਹ ਨਹੀਂ, ਉਸਤਤ ਨਿੰਦਿਆ ਦਾ ਫਰਕ ਨਹੀਂ ਪੈਣਾ, ਗੁਰਬਾਣੀ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ, ਤਾਂ ਕਰਕੇ ਤਰਲੇ ਨਹੀਂ ਮਾਰਨੇ, ਖੜਨਾ ਹੈ ਮੁਸੀਬਤਾਂ ਦੇ ਅੱਗੇ, ਅੱਖ ਚੱਖ ਪਾਉਣੀ ਹੈ, ਵੱਡੀਆਂ ਤੋਂ ਵੱਡੀਆਂ ਤਕਲੀਫਾਂ ਨੂੰ ਜ਼ਿੰਦਗੀ 'ਚ ਝੱਲਣਾ ਹੈ, ਇਹਦੇ ਨਾਲ ਹੀ ਅਸੀਂ ਮਜ਼ਬੂਤ ਹੁੰਦੇ ਹਾਂ, ਤਕੜੇ ਹੁੰਦੇ ਹਾਂ, ਹੌਸਲਾ ਵਧੇ, ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਆਪ ਵੀ ਸਹਿਜ ਪਾਠ ਕਰਿਆ ਕਰੋ, ਗੁਰਬਾਣੀ ਘਰ ਘਰ ਪੋਥੀਆਂ ਲਿਆਓ, ਆਪ ਲਿਆ ਕੇ ਪੋਥੀਆਂ ਪੜ੍ਹਿਆ ਕਰੋ, ਮੈਂ ਪਿਛਲੇ ਸਾਲ ਵੀ ਕਹਿ ਕੇ ਗਿਆ, ਪਿਛਲੇ ਤੋਂ ਪਿਛਲੇ ਸਾਲ ਜਦੋਂ ਆਇਆ, ਮੇਰੀਆਂ ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਸਹਿਜ ਸਹਿਜ ਪਾਠ ਰੱਖੋ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ, ਬਾਦ ਭੋਗ ਪਾਓ, ਅਗਲੇ ਸਾਲ ਫਿਰ ਸ਼ੁਰੂ ਕਰ ਲਓ, ਜਿਹੜੇ ਬੰਦੇ ਨੇ ਸਾਲ ਵਿੱਚ ਸਹਿਜ ਪਾਠ ਕਰਨਾ, ਸਾਲ ਵਿੱਚ ਜੇ ਸਹਿਜ ਪਾਠ ਕਰਨਾ ਹੈ ਤੇ 365 ਦਿਨ ਹੁੰਦੇ ਹੈ, 365 ਦਿਨ ਹੁੰਦੇ ਹੈ ਸਾਲ ਵਿੱਚ, ਤੇ 1430 ਅੰਗ ਹੈ ਗੁਰੂ ਗ੍ਰੰਥ ਸਾਹਿਬ ਦੇ, ਹਿਸਾਬ ਲਾ ਕੇ ਵੇਖੋ ਵੀ 3-4 ਅੰਗ ਵੀ ਰੋਜ਼ ਕਰਦਾ ਰਹੇਗਾ ਤੇ ਤਾਂ ਵੀ ਸਹਿਜ ਪਾਠ ਹੋ ਜਾਏਗਾ, ਜੇ ਬੰਦਾ 5 ਅੰਗ ਰੋਜ਼ ਕਰਦਾ ਰਹੇ ਆਰਾਮ ਨਾਲ ਸਹਿਜ ਪਾਠ ਹੋ ਜਾਣਾ, 5 ਅੰਗ ਰੋਜ਼ ਕਰੋ ਤੇ 5 ਅੰਗ ਕਰਨ ਤੇ ਟਾਈਮ ਕਿੰਨਾ ਲੱਗਣਾ, 5 ਮਿੰਟ, ਜੇ ਬੰਦਾ ਹੌਲੀ ਹੌਲੀ ਕਰੇਗਾ 10 ਮਿੰਟ, ਜੇ ਬਹੁਤ ਰੀਝ ਨਾਲ ਕਰੇਗਾ 15 ਮਿੰਟ, ਤੇ ਜੇ ਸਣੇ ਅਰਥਾਂ ਦੇ ਕਰੇਗਾ ਤੇ ਅੱਧਾ ਘੰਟਾ, ਅੱਧਾ ਘੰਟਾ ਕਰੇ ਤੇ ਸਾਲ ਬਾਅਦ ਸਹਿਜ ਪਾਠ ਦਾ ਭੋਗ ਪਾਏ, ਨਾਲੇ ਬੱਚੇ ਦਾ ਜਨਮ ਦਿਨ ਮਨਾ ਲਿਆ, ਨਾਲੇ ਆਪਣਾ ਸਹਿਜ ਪਾਠ ਹੋ ਗਿਆ, ਅਗਲੇ ਸਾਲ ਫਿਰ ਸ਼ੁਰੂ ਕਰ ਲਓ, ਇੱਕ ਬੀਬੀ ਰੱਖੇ, ਇੱਕ ਭਾਈ ਰੱਖੇ, ਦੋ ਪੋਥੀਆਂ ਘਰ ਚ ਰੱਖੋ, ਪੋਥੀਆਂ ਲਿਆ ਕੇ ਸਹਿਜ ਪਾਠ ਆਪਣਾ ਕਰੀ ਜਾਓ, ਗੁਰਬਾਣੀ ਨੂੰ ਆਪ ਪੜ੍ਹੋ, ਗੁਰਬਾਣੀ ਤੇ ਲੜ ਲੱਗੋ, ਸਾਰਾ ਕੁਝ ਸਮਝ ਆਵੇ, ਹੌਲੀ ਹੌਲੀ ਪਤਾ ਲੱਗਦਾ, ਜ਼ਿੰਦਗੀ ਸੋਹਣੀ ਬਣ ਜਾਂਦੀ, ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਾਨਿਆ ਹੈ, ਹਨੇਰੇ ਵਿੱਚ ਬੰਦਾ ਠੋਕਰਾਂ ਖਾਂਦਾ ਹੈ ਪਰ ਚਾਨਣ ਦੇ ਵਿੱਚ ਜਿਹੜੀ ਹੈ ਉਹੀ ਸਾਰੀ ਜ਼ਿੰਦਗੀ ਸੋਹਣੀ ਸੋਹਣੀ ਲੱਗਣ ਲੱਗ ਜਾਂਦੀ, ਗੁਰਬਾਣੀ ਦਾ ਚਾਨਣ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼, ਅੰਦਰ ਸਾਡੇ ਗੁਰਬਾਣੀ ਨੇ ਗੁਰੂ ਦੇ ਗਿਆਨ ਨੇ ਚਾਨਣ ਕਰਨਾ, ਸੋ ਇਸ ਕਰਕੇ ਬੇਨਤੀ ਹੈ ਕਿ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ, ਤਕੜੇ ਹੋ ਕੇ ਕਰਿਆ ਕਰੋ, ਬਾਬਾ ਕਸ਼ਮੀਰ ਸਿੰਘ ਹੋਣੀ ਉੱਦਮ ਕਰਦੇ ਹੈ, ਪਿਛਲੇ ਸਾਲ ਮੈਂ ਬਾਹਰ ਸਾਂ, ਆ ਨਹੀਂ ਸਾਂ ਸਕਿਆ, ਇਸ ਸਾਲ ਇੱਥੇ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਜ਼ਰੂਰ ਆਉਣਾ ਹੈ, ਕੋਈ ਨਾਗਾ ਸਾਡੇ ਨਹੀਂ ਪਾਉਂਦੇ, ਪਰਮੇਸ਼ਰ ਦੁਆਰ ਇਹ ਹਰ ਸ਼ਨੀਵਾਰ ਮਹੀਨੇ ਦੇ ਹਰ ਸ਼ਨੀਵਾਰ ਜਾਣਾ, ਅੱਗੇ ਪਿੱਛੇ ਵੀ ਮੈਨੂੰ ਲੱਗਦਾ ਵੀ ਇੱਕ ਸਾਲ ਦੇ ਜੇ ਜ਼ਿਆਦਾ ਨਹੀਂ ਤੇ 15 ਗੇੜੇ ਇਹ ਲਾਉਂਦੇ ਹੋਣਗੇ, 15 ਗੇੜੇ ਲਾ ਲਾ ਕੇ ਆਇਓ ਜ਼ਰੂਰ ਜੀ, ਆਇਓ ਜ਼ਰੂਰ, ਤੇ ਇਹਨਾਂ ਦੇ ਜਿਹੜੇ ਨਾਨਕ ਸਰ ਸੰਪਰਦਾ ਦੇ ਵੀ ਕਈ ਬੰਦੇ ਬਾਬਾ ਜੀ ਨਾਲ ਰੁੱਸ ਗਏ, ਇੱਥੋਂ ਤੱਕ ਵੀ ਕਹਿੰਦੇ ਸੀ ਗੇਟ ਅੱਗੇ ਲਿਖ ਕੇ ਲਾ ਦੇਣਾ ਵੀ ਬਾਬਾ ਕਸ਼ਮੀਰ ਸਿੰਘ ਸਾਡੇ ਵਿੱਚ ਹੈ ਨਹੀਂ ਕਿਉਂਕਿ ਢੱਡਰੀਆਂ ਵਾਲੇ ਕੋਲ ਜਾਂਦਾ, ਤੇ ਮੈਨੂੰ ਵੀ ਕਈ ਯਾਰ, ਮੈਂ ਕਿਹਾ ਨਹੀਂ ਜੇ ਬਾਬਾ ਜੀ ਇੰਨਾ ਪਿਆਰ ਕਰਦੇ ਨੇ ਤੇ ਮੈਂ ਵੀ ਜਾਣਾ ਹੀ ਹੈ, ਇੰਨੇ ਸਾਲ ਹੋ ਗਏ ਮੈਨੂੰ ਇੱਥੇ, ਕਈ ਵਾਰੀ ਮੈਂ ਹਾਜ਼ਰੀ ਭਰੀ, ਚਲੋ ਅੱਗੇ ਤੋਂ ਜਿਵੇਂ ਹੁਣ ਪਤਾ ਨਹੀਂ ਕਿ ਜੇ ਪੰਥ 'ਚ ਰੱਖਿਆ ਤੇ ਫਿਰ ਤੇ ਆਵਾਂਗੇ, ਜੇ ਇਹਨਾਂ ਨੇ ਮੈਨੂੰ ਪੰਥ ਚੋਂ ਹੀ ਕੱਢ ਦਿੱਤਾ ਤੇ ਫਿਰ ਤੇ ਹੋ ਸਕਦਾ ਹੈ ਨਾ ਆਵਾਂ, ਕਿਉਂਕਿ ਫਿਰ ਪਾਬੰਦੀਆਂ ਲਾ ਦਿੰਦੇ ਨੇ, ਪ੍ਰੋਗਰਾਮ ਕਰ ਸਕਾਂਗਾ ਬਾਹਰ ਨਹੀਂ ਕਰ ਸਕਾਂਗਾ, ਮੈਨੂੰ ਨਹੀਂ ਪਤਾ, ਪਰ ਇੰਨੀ ਗੱਲ ਹੈ ਕਿ ਇਸ ਵਾਰ ਤੱਕ ਮੈਂ ਹਾਜ਼ਰੀ ਤੁਹਾਡੇ ਵਿੱਚ ਭਰੀ ਹੈ, ਸਾਰਿਆਂ ਦਾ ਬੜਾ ਧੰਨਵਾਦ ਹੈ, ਜਿੱਦਾਂ ਵੀ ਤੁਸੀਂ ਦੀਵਾਨ ਜਿੰਨੇ ਸੁਣਿਆ ਕਰੋ ਟਕਾ ਕੇ ਬਹਿ ਕੇ ਦੋ ਦੋ ਢਾਈ ਢਾਈ ਘੰਟੇ ਸੁਣੋ, ਜੈਨੂਅਨ ਹੈ ਜਿਹੜਾ ਬੰਦਾ ਬਾਬਾ ਜੀ ਨਾਲ ਗੱਲ ਕਰ ਲਓ ਵੀ ਹੋਣਾ ਨੂੰ ਮੈਨੂੰ ਮਿਲਣ ਵਾਸਤੇ ਉੱਥੇ ਟਾਈਮ ਲੈ ਕੇ ਬਹਿ ਕੇ ਗੱਲਬਾਤ ਕਰੋ, ਕੋਈ ਸਵਾਲ ਜਵਾਬ ਹੋਵੇ ਬਹਿ ਕੇ ਕਰੋ, ਘੰਟਾ ਟਾਈਮ ਚਾਹੀਦਾ ਘੰਟਾ ਲਓ, ਅੱਜ ਮੈਨੂੰ ਹਾਬੜੀ ਦੇ ਸਿੰਘ ਕਹਿੰਦੇ ਸੀ, ਕਹਿੰਦੇ ਸਾਨੂੰ ਮਿਲਣ ਲਈ ਟਾਈਮ ਦਿਓ, ਤੇ ਮੈਂ ਕਿਹਾ ਜ਼ਰੂਰ ਮਿਲੋ, ਆਓ ਇਕੱਠੇ ਬਹਿ ਕੇ ਗੱਲ ਕਰੀਏ, ਭਾਵੇਂ ਘੰਟਾ ਟਾਈਮ ਲਓ, ਬਹਿ ਕੇ ਵਿਚਾਰ ਕਰੋ, ਗੱਲਬਾਤ ਕਰੋ, ਸਾਰੇ ਸਾਰੇ ਪ੍ਰੋਗਰਾਮ ਬਹਿ ਕੇ ਸੁਣੋ। ਮੈਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੰਦੇ ਦੀਆਂ ਲੱਤਾਂ ਤੇ ਭਾਰ ਪਾਈਏ, ਇਹਨੂੰ ਤਕੜਾ ਕਰੀਏ, ਮਜ਼ਬੂਤ ਕਰੀਏ। ਰੱਬ ਤੇਰੇ ਚ ਗੁਰੂ ਸਾਹਿਬ ਦੱਸਦੇ ਆ ਤਕੜਾ ਹੋ, ਕਾਇਮ ਹੋ। ਮੈਂ ਹਰ ਗੱਲ ਇਸ ਗੱਲ ਤੇ ਜ਼ੋਰ ਦਿੱਤਾ, ਮੈਂ ਬੰਦੇ ਨੂੰ ਨਕੰਮਾ ਵੇਲਣ ਜਾਂ ਡਿਪੈਂਡ ਨਹੀਂ ਕਰਨਾ ਚਾਹੁੰਦਾ ਕਿਸੇ ਤੇ। ਡਿਪੈਂਡ ਮਹਾਰਾਜ ਕਹਿੰਦੇ ਰੱਬ ਵੀ ਤੇਰੇ ਚ ਤੇ ਡਿਪੈਂਡ ਵੀ ਆਪਣੇ ਤੇ ਰਹਿ, ਤੂੰ ਕਰਨਾ ਸਾਰਾ ਕੁਝ। ਅੱਜ ਤੱਕ ਜ਼ਿੰਦਗੀ ਦਾ ਜੋ ਕੀਤਾ ਵੀਰੋ ਤੁਸੀਂ ਕੀਤਾ, ਤੇ ਜਿਹੜਾ ਅੱਗੇ ਤੋਂ ਕਰਨਾ ਉਹ ਵੀ ਤੁਸੀਂ ਕਰਨਾ। ਅੱਜ ਜਿਹੜੇ ਬੰਦੇ ਹੁਣ 40-50 ਸਾਲ ਦਾ ਕੋਠੀ ਪਾ ਕੇ ਬੈਠਾ, ਇਹ ਵੀਰਾ ਤੂੰ ਪਾਈ ਹੈ ਮਿਹਨਤ ਕਰਕੇ, ਤੇ ਅੱਗੇ ਵੀ ਜੋ ਕਰੇਗਾ ਤੂੰ ਕਰੇਗਾ, ਪਰਮਾਤਮਾ ਤੇਰੇ ਵਿੱਚ ਹੀ ਹੈ। ਆਪਣੀ ਆਪਣੇ ਆਪ ਨੂੰ ਪਛਾਣ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣੋ, ਪਰਮਾਤਮਾ ਤੁਹਾਡੇ ਚ ਹੀ ਹੈ, ਤੁਸੀਂ ਸਭ ਕੁਛ ਕਰਨਾ। ਸੋ ਜਦੋਂ ਰੱਬ ਤੁਹਾਡੇ ਚ ਹੈ ਤੇ ਕਰਨਾ ਤੁਸੀਂ ਆਪ ਹੈ, ਫਿਰ ਪੁਜਾਰੀ ਢਾਂਚੇ ਦੇ ਉੱਤੇ ਲੱਤ ਵੱਜਦੀ ਹੈ, ਪੂਰੀ ਤਰ੍ਹਾਂ ਸੱਟ ਵੱਜਦੀ ਹੈ, ਪ੍ਰੋਬਲਮ ਹੋ ਜਾਂਦੀ ਹੈ ਉਹਨੂੰ। ਬੰਦਾ ਆਪਣੇ ਆਪ ਨਾਲ ਜੁੜ ਗਿਆ, ਆਪਣੇ ਤੋਂ ਯਾਤਰਾ ਸ਼ੁਰੂ ਕੀਤੀ ਤੇ ਖਤਮ ਵੀ, ਬੋਲੋ ਗੱਜ ਕੇ ਵੀਰੋ, ਖਤਮ ਵੀ ਆਪਣੇ ਤੇ। ਮੈਂ ਹੁਣ ਤੁਹਾਨੂੰ ਪੁੱਛਦਾ, ਰੱਬ ਬਾਹਰ ਹੈ ਕਿ ਤੁਹਾਡੇ ਵਿੱਚ? ਬੋਲੋ ਗੱਜ ਕੇ, ਸਾਡੇ ਵਿੱਚ। ਅੱਛਾ, ਰੱਬ ਤੇ ਭਰੋਸਾ ਕਰੋ, ਇਹਦਾ ਅਰਥ ਕਰੋ ਹੁਣ ਕੀ ਹੈ? ਆਪਣੇ ਆਪ ਤੇ ਭਰੋਸਾ, ਗੱਜ ਕੇ ਦੱਸੋ, ਰੱਬ ਤੇ ਭਰੋਸਾ ਕਰੋ ਮਤਲਬ, ਰੱਬ ਤੇ ਵਿਸ਼ਵਾਸ ਕਰੋ ਮਤਲਬ, ਆਪਣੇ ਆਪ ਤੇ। ਰੱਬ ਕਰੇਗਾ, ਹੁਣ ਕੌਣ ਕਰੇਗਾ? ਫਿਰ ਮੈਂ ਕਰਾਂਗਾ, ਰੱਬ ਮੇਰੇ ਵਿੱਚ ਹੈ, ਪਰਮਾਤਮਾ ਮੇਰੇ ਵਿੱਚ ਹੈ। ਜਦੋਂ ਗੁਰਬਾਣੀ ਤੋਂ ਇਹ ਸਮਝ ਆ ਗਈ ਵੀ ਰੱਬ ਸਾਡੇ ਚ ਹੀ ਹੈ, ਬਲਿਹਾਰੀ ਕੁਦਰਤ, ਬੋਲੋ ਬਲਿਹਾਰੀ ਕੁਦਰਤ, ਤੇ ਤੂੰ ਕੁਦਰਤ ਦੇ ਵਿੱਚ ਹੀ ਆਉਣਾ ਕਿ ਬਾਹਰ ਹੈ? ਵਿੱਚ ਹੀ ਹੈ, ਰੱਬ ਤੇਰੇ ਵਿੱਚ, ਸਭ ਕੁਝ ਤੇਰੇ ਵਿੱਚ ਹੈ, ਤੂੰ ਕਰਨਾ ਹੈ। ਗਲਤ ਕਰ ਭਾਵੇਂ ਠੀਕ ਕਰ, ਪਰਮਾਤਮਾ ਤੇਰੇ ਚ ਹੈ, ਬੰਦੇ ਚ ਹੈ, ਇਨਸਾਨ ਚ ਹੈ, ਤੇ ਕਰਨਾ ਤੁਸੀਂ ਹੈ। ਜਦੋਂ ਬੰਦੇ ਨੂੰ ਇਹ ਸਮਝ ਆ ਗਈ ਕਿ ਰੱਬ ਮੇਰੇ ਵਿੱਚ ਹੈ, ਮੈਂ ਕਰਨਾ ਹੈ, ਫਿਰ ਪੀਏ ਰੱਬ ਦੇ ਜਿਹੜੇ ਬਣੇ ਫਿਰਦੇ ਨੇ ਉਹਨਾਂ ਕੋਲ ਮੱਕੀ ਲੈਣ ਜਾਏਗਾ, ਆਖੋ ਸਤਨਾਮ, ਉਹਨੇ ਉਹਨਾਂ ਤੋਂ ਕੀ ਲੈਣ ਜਾਣਾ? ਅਗਲਾ ਕਹਿੰਦਾ ਦਾਣੇ ਲੈਣੇ ਨੇ ਇਹਦੇ ਤੋਂ, ਰੱਬ ਸਾਡੇ ਚ ਹੈ, ਅਸੀਂ ਆਪੇ ਕਰਨਾ, ਇਹਦਾ ਮਤਲਬ ਸਮਝ ਆ ਗਿਆ। ਫਿਰ ਪੀਏ ਜਿੰਨੇ ਰੱਬ ਦੇ ਬਣੇ ਫਿਰਦੇ ਨੇ, ਚੀਕਾਂ ਉਹਨਾਂ ਦੀਆਂ ਵੱਜਣੀਆਂ, ਢਾਂਚਾ ਹਿੱਲ ਜਾਣਾ। ਤਾਂ ਕਰਕੇ ਉਹਨਾਂ ਨੇ ਗੁਰਬਾਣੀ ਵਾਲਾ ਰੱਬ ਨਹੀਂ ਸਮਝਾਇਆ, ਰੱਬ ਤੇਰੇ ਚ ਗੁਰਬਾਣੀ ਨੇ ਦੱਸਿਆ, ਵੱਖਰਾ ਨਹੀਂ ਮੰਨਦੀ ਬਾਣੀ ਰੱਬ, ਰੱਬ ਤੁਹਾਡੇ ਚ ਹੈ, ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਲੋਗਾ ਭਰਮ ਨਾ ਭੁੱਲੋ ਭਾਈ, ਖਲਕ 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 ਮੈਂ ਖਾਲਕ, ਪੂਰ ਰਹਿਓ ਸਰਬ ਥਾਈ, ਉਹ ਸਾਰੇ ਪਾਸੇ ਗੁਰਹਿ ਦਿਖਾਇਓ ਲੋਏ ਨਾ, ਇੱਤਹਿ ਉੱਤਹਿ ਘਟ 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 ਘਟ, ਤੂੰ ਹੀ ਤੂੰ ਹੀ ਮੋਹੇ ਨਾ, ਸਭ ਹੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਇਕ ਅੰਕਾਰ। ਤੁਸੀਂ ਇਹ ਕਹਿਣਾ, ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣੜਾ, ਜਾਨੀਅੜਾ ਹਰ ਜਾਨੀਆ, ਨੈਣ ਉਲੋਇੜਾ ਹਰ ਜਾਨੀਅੜਾ, ਨੈਣ ਉਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰੈ ਗੂੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ, ਮੇਰੇ ਨਾਲ ਹੀ ਸੀ ਮੈਨੂੰ ਪਤਾ ਨਹੀਂ ਸੀ, ਸਵਾਉ ਨਾ ਜਾਣਾ ਮੂੜਾ, ਮਾਇਆ ਮਤ ਮਾਤਾ ਹੋਛੀ ਬਾਤਾ, ਰੱਬ ਕਿਤੇ ਬਾਹਰ ਹੈ, ਮਿਲਣ ਨਾ ਜਾਈ, ਭਰਮ ਤੜਾ ਭਰਮ ਬਣਿਆ ਹੋਇਆ ਸੀ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਉਹ ਸਾਡੇ ਨੇੜੇ ਸੀ, ਸਾਡੇ ਵਿੱਚ ਸੀ, ਸਾਨੂੰ ਇਹ ਦੱਸਦੇ ਆ ਵੀ ਕਿਤੇ ਵੱਖਰਾ ਹੈ। ਗੁਰੂ ਸਾਹਿਬ ਕਹਿੰਦੇ ਰੱਬ ਤੇਰੇ ਚ, ਪਰਮਾਤਮਾ ਤੇਰੇ ਚ, ਜਦੋਂ ਰੱਬ ਤੇਰੇ ਚ ਤੇ ਜੁੜਨਾ ਕਿਹਦੇ ਨਾਲ ਹੈ? ਫਿਰ ਬੋਲੋ ਕਿਹਦੇ ਨਾਲ ਜੁੜਨਾ? ਆਪਣੇ ਆਪ। ਜਿੰਨੇ ਰੱਬ ਤੋਂ ਕੰਮ ਕਰਾਉਣੇ ਨੇ ਫਿਰ ਹੁਣ ਕੌਣ ਕਰੂ? ਆਪਾਂ ਹੁਣ ਅਰਦਾਸ ਕਰੋ, ਰੱਬ ਜੀ ਆਈਲੈਟਸ ਤੇ ਬੈਂਡ ਆ ਜਾਣ। ਹੁਣ ਰੱਬ ਤੇਰੇ, ਗੁਰੂ ਸਾਹਿਬ ਨੇ ਤੈਨੂੰ ਸਮਝਾਇਆ ਵੀ ਤੇਰੇ ਟੁੱਟੇ ਨੇ, ਤੇਰੇ ਤੇਰਾ ਗੁਰੂ ਸਾਹਿਬ ਕੋਲ ਆਪਾਂ ਅਰਦਾਸ ਕੀਤੀ, ਮਹਾਰਾਜ ਆਹ ਕਾਰਜ ਮੇਰਾ ਕਰ ਦਿਓ। ਉਹ ਕਹਿੰਦੇ ਰੱਬ ਤੇ ਤੇਰੇ ਵਿੱਚ ਹੈ, ਫਿਰ ਕਰਨਾ ਕਿਹਨੂੰ ਪੈਣਾ? ਤੈਨੂੰ ਤੈਨੂੰ ਕਰਨਾ ਪੈਣਾ। ਹੁਣ ਬੈਂਡ ਕੌਣ ਲਿਆਏਗਾ? ਮੈਂ ਲਿਆਵਾਂ, ਮੈਂ ਪੜ੍ਹਾਈ ਕਰਾਂਗਾ। ਇਹੀ ਗੱਲ ਸੱਚ, ਕਰਨਾ ਬੰਦੇ ਨੂੰ ਆਪ ਹੀ ਪੈਂਦਾ, ਆਪ ਹੀ ਪੈਂਦਾ ਜੀ। ਕਰਨਾ ਕਰਨਾ ਤੁਹਾਨੂੰ ਹੀ ਪੈਣਾ, ਸਾਰੇ ਕਾਰਜ ਤੁਹਾਨੂੰ ਆਪ ਕਰਨੇ ਪੈਣੇ। ਪਰਮਾਤਮਾ ਤੁਹਾਡੇ ਚ, ਬਲਿਹਾਰੇ ਜਾਈਏ ਗੁਰਬਾਣੀ ਤੋਂ, ਬਾਰ ਬਾਰ ਸਿਰ ਝੁਕਦਾ ਜਿਨ੍ਹਾਂ ਨੇ ਸਾਨੂੰ ਸਾਡੀ ਸਾਡੀ ਪਛਾਣ ਕਰਾਈ, ਮੇਰੀ ਯਾਤਰਾ ਮੇਰੇ ਤੇ ਖਤਮ, ਆਪਣੇ ਤੋਂ ਸ਼ੁਰੂ ਕੀਤਾ ਰੱਬ ਲੱਭਣ ਤੁਰੇ, ਆਪਣਾ ਆਪ ਲੱਭਿਆ ਕਿਉਂਕਿ ਰੱਬ ਸਾਡੇ ਵਿੱਚ ਹੀ ਸੀ। ਅਸੀਂ ਭੁਲੇਖੇ ਚ ਤੁਰੇ ਫਿਰਦੇ ਸੀ, ਬਾਹਰ ਫਿਰਦੇ ਸੀ, ਪਾਲਦੇ ਸਾਡੇ ਚ। ਇਸ ਕਰਕੇ ਵੀਰੋ ਤਕੜੇ ਹੋਵੋ, ਮਾੜਾ ਜਿਹਾ ਖੋਲੋ ਆਪਣੇ ਆਪ ਨੂੰ, ਪਛਾਣੋ ਆਪਣੇ ਆਪ ਨੂੰ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਸਾਰੇ ਬ੍ਰਹਿਮੰਡ ਚ ਸਾਡੇ ਪਿੰਡੇ ਚ ਆਪੇ ਕਰ ਲੈਣਾ। ਸੋ ਇਸ ਕਰਕੇ ਬਾਹਰ ਕਿਤੇ ਨਹੀਂ, ਬਾਹਰ ਕਿਤੇ ਦੂਰ ਨਹੀਂ ਫਿਰਦਾ, ਉਹ ਤਾਂ ਸਾਡੇ ਵਿੱਚ ਹੈ, ਸਾਰਿਆਂ ਦੇ ਵਿੱਚ। ਇਸ ਕਰਕੇ ਇਸ ਗੱਲ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰੋ, ਆਪਣੇ ਪੈਰਾਂ 'ਤੇ ਖੜੇ ਹੋਵੋ, ਆਪਣੀਆਂ ਜ਼ਿੰਮੇਵਾਰੀਆਂ ਸਮਝੋ, ਆਪ ਸਹਿਜ ਪਾਠ ਕਰਿਆ ਕਰੋ। ਬਾਬਾ ਕਸ਼ਮੀਰ ਸਿੰਘ ਹੋਣਾ ਦਾ ਧੰਨਵਾਦ ਹੈ, ਬਹੁਤ ਸਾਲ ਬਾਬਾ ਜੀ ਨਾਲ ਮੇਰਾ ਪ੍ਰੇਮ ਬਣਿਆ ਰਿਹਾ, ਅੱਗੇ ਤੋਂ ਵੀ ਬਣਿਆ ਰਹੇ। ਚਲੋ ਜੇ ਇਹਨਾਂ ਨੇ ਕੱਢ ਕੁੱਢ ਦਿੱਤਾ ਉੱਦਾਂ ਤਾਂ ਗੇੜਾ ਗੂੜਾ ਮਾਰ ਹੀ ਲਿਆ ਕਰਾਂਗੇ, ਜੇ ਉੱਦਾਂ ਨਦਵਾਨ ਲਾ ਸਕੇ, ਉੱਦਾਂ ਤਾਂ ਆਉਂਦੇ ਜਾਂਦੇ ਰਹਾਂਗੇ, ਪ੍ਰੇਮ ਬਣਿਆ ਰਹੇਗਾ। ਜ਼ਿਆਦਾ ਹੋਏਗਾ ਤੇ ਵੇਖੀ ਜਾਏਗੀ ਜਿੱਦਾਂ ਬਣੇਗੀ। ਸਵਾਓ ਗੱਜ ਕੇ ਆਨੰਦ ਸਾਹਿਬ ਬੋਲੋ, ਅਰਦਾਸ ਹੁਕਮਨਾਮੇ ਸੁਣੋ। ਗੁਰੂ ਜੀ ਜਾਂਦੇ ਨੇ ਮਗਰ ਮਗਰ ਜਾਇਓ, ਕਾਲ ਨਾ ਕਰਿਓ। ਸਤਿਗੁਰੂ ਜੀ ਅੱਗੇ ਅੱਗੇ ਜਾਣਗੇ, ਸੰਗਤ ਨੇ ਮਗਰ ਮਗਰ ਜਾਣਾ, ਪਹਿਲਾਂ ਨਹੀਂ ਜਾਣਾ ਸਾਰ ਕਿਸੇ ਨੇ। ਗੁਰੂ ਸਾਹਿਬ ਜੀ ਦਾ, ਸੰਗਤਾਂ ਦਾ, ਸਭ ਦਾ ਧੰਨਵਾਦ, ਸਭ ਨੂੰ ਜੀ ਆਇਆਂ ਜਿਨ੍ਹਾਂ ਨੇ ਰਲ ਮਿਲ ਹਾਜ਼ਰੀ ਭਰੀ। ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ। ਦੀਵਾਨ ਨੈੱਟ ਤੇ ਜ਼ਰੂਰ ਸੁਣਿਆ, ਜਿਨ੍ਹਾਂ ਨੇ ਨਹੀਂ ਸੁਣੇ ਸੁਣੋ, ਦੋ ਚਾਰ ਮਹੀਨਿਆਂ ਦੇ ਪੁਰਾਣੇ ਜਿਹੜੇ ਆ ਹੁਣ ਦੀਵਾਨ ਲੱਗੇ ਆ, ਸੁਣ ਲਓ, ਸੁਣੋ, ਨਾਲੇ ਪਤਾ ਲੱਗੇਗਾ ਵੀ ਗਲਤ ਕੀ ਸੁਣਾਇਆ ਤੇ ਠੀਕ ਕੀ ਸੁਣਾਇਆ, ਸਾਰਾ ਪਤਾ ਲੱਗੇਗਾ। ਆ ਜਿਹੜਾ ਰੌਲਾ ਪੈਂਦਾ, ਇਹ ਵੀ ਮੈਂ ਤੁਹਾਨੂੰ ਬੇਨਤੀ ਕਰਨਾ ਵੀ ਸੂਰਜ ਪ੍ਰਕਾਸ਼ ਗ੍ਰੰਥ ਨੇੜੇ ਤੇੜੇ ਜਿੱਥੇ ਮਿਲਦਾ ਖਰੀਦ ਲਿਆਓ, ਇੱਕ ਦੋ ਪੇੜੇ ਨੀ, ਸਾਰਾ ਹੀ ਪੜ੍ਹ ਕੇ ਵੇਖੋ ਉਹਦੇ 'ਚ ਲਿਖਿਆ ਕੀ ਹੈ। ਉਹਦੇ 'ਚ ਲਿਖਿਆ ਗੁਰੂ ਸਾਹਿਬ ਮੱਛੀ ਬੜੀ ਕਰਾਰੀ ਬਣਾਉਂਦੇ ਸੀ, ਲੰਗਰਾਂ 'ਚ ਮੱਛੀਆਂ ਵਰਤਦੀਆਂ ਸੀ। ਜੇ ਇਹਨਾਂ ਨੂੰ ਕਹੀਏ ਨਾ ਵੀ ਅਸੀਂ ਤੇ ਹੁਣ ਖਾਵਾਂਗੇ, ਫਿਰ ਇਹਨਾਂ ਨੇ ਚੀਕਾਂ ਮਾਰਨੀਆਂ। ਸੂਰਜ ਪ੍ਰਕਾਸ਼ ਨੂੰ ਮੰਨਦੇ ਨੀ, ਜਿਹੜੇ ਮੰਨਦੇ ਕਰਦੇ ਨਾ, ਇਹਦੇ ਸਾਰਾ ਕੁਛ ਲਿਖਿਆ ਉਹਦੇ 'ਚ। ਗੁਰੂ ਸਾਹਿਬ ਭੰਗ ਪੀਂਦੇ ਸੀ, ਫੀਮ ਖਾਂਦੇ ਸੀ, ਇੰਨਾ ਕੁਛ ਲਿਖਿਆ। ਆਪ ਪੜ੍ਹੋ ਲਿਆ ਕੇ, ਜਿੱਥੋਂ ਮਰਜ਼ੀ ਖਰੀਦ ਲਓਗੇ, ਕਿਤੇ ਬੈਨ ਨਾ ਕਰਦੇ ਨੇ, ਲੁਕੋ ਨਾ ਲੈਣ ਤੇ ਮੈਨੂੰ ਪਤਾ ਨੀ, ਪਰ ਮਿਲ ਜਾਏਗਾ ਜੇ ਤੁਸੀਂ ਖਰੀਦੋਗੇ। ਜਿੱਥੋਂ ਮਰਜ਼ੀ ਲਿਆ ਕੇ ਖਰੀਦ ਕੇ ਪੜ੍ਹੋ, ਸਾਰਾ ਕੁਝ ਪੜ੍ਹ ਕੇ ਰੱਖੋ ਉਹਦੇ ਵਿੱਚ ਕੀ ਕੁਛ ਲਿਖਿਆ। ਤਾਂ ਕਰਕੇ ਭਾਈ ਸਾਰੀ ਸਮਝ ਆਏਗੀ, ਗਲਤ ਕੀ ਹੈ, ਠੀਕ ਕੀ ਹੈ। ਆਪ ਪਰਖੋ, ਆਪ ਵਿਚਾਰੋ, ਗੱਜ ਕੇ ਨਾਮ ਸਹਿਲੀ। ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਪਰਿਵਾਰ ਪਰੀਆਂ ਸ਼ਬਦ ਗਾਵਣਿਆਈਆਂ, ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਮ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋਮ ਸਾਰੇ, ਸਾਜੇ ਸਾਹਿਬਾਂ ਕਿਆ ਨਾਹੀ ਕਰਦੇ ਰਹੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ, ਸਦਾ ਹਰ
मात पिता का मुबारक तेरे तुमरी कोई ना जाने तुमरा अंत ऊचे ते सागल समगरी तुमरे सूत्र तारी तुम ते हो सो तुमरी गत मित तुम ही जानी नानक दास तुदया अरदास हमारी जियो पिंड साब कहो नानक साब तेरी वड्याई कोई नाउ ना जाने मेरा वाहे गुरु
अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई धियाए फिर अंगद गुरु ते अमरदास रामदास हुई सहाए अर्जन हर गोविंद नो सिमराओ श्री हर राय श्री हर कृष्ण धियाए जिस जिठे सब दुख जाए ते बहादुर सिमरे करनाउ नि दया वै धाए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया बन छकिया देख चलाई ते गवाही दे कंडिट कीता तना प्यारियां सचारियां दी कमाई दा ध्यान करके खालसा जी बोलो जी जिन्हां सिंघां सिंघणियां ने धर्म हेत शीश दित्ते बन बन कटाए खोपरियां लुहाइयां चरखियां ते चढ़े आर्यां नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासां नाल निवाही तिन्हां दी कमाई दा ध्यान करके बोलो जी पंजा तख्तां सरबत गुरुद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहिगुरु 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 चिते आवे चिते आवन का सदका सर्ब सुख होवे जहां जहां खालसा जी साहिब तहां तहां रचिया रियाई आले ते फति विरद की पैज बंद की जी श्री साहब जी सहाय खालसा जी के बोल वाले बोलो जी सिखां नूं सिखी दान केस दान रह दान विवेक दान विसाह दान भरोसा दान दाना सर दान नाम दान श्री अमृतसर जी दे इशनान चमकियां झंडे चुक अटल धर्म का जयकार खालसा जी बोलो जी सिखां दा मन नीवा मत उच्ची मत दा राखा आप वाहिगुरु हे अकाल पुरख अपने पंथ दे सदा सहाई दतार जीओ श्री ननकाणा साहिब और गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हनमाणियां दे माण नेताणियां दे ताणने उटियां दी ओड़ सच्चे पिता वाहिगुरु जी आप जी दे हजूर अरदास बेनती अमर शहीद बाबा जंग सिंह जी उन्हां दी सलाना याद नूं मुख रखदिआं सच्चे पातशाह जी तिन दिन दा समागम करनाल दियां संगतां नूं प्राप्त होया अज पहले दिन दे दीवान सजाए सजे दीवाना विच आप जी दे दरों घरों बरूस जथियां ने गुरमतियां विचारां कीतियां सतगुरु जी बाणी पढ़दिआं कीर्तन करदिआं अनेकां प्रकार दियां गलतियां हो जांदियां अपने बच्चे समझ के माफ करना अगे तों शुद्ध ते स्पष्ट गुरबाणी पढ़न दा कीर्तन करन दा बल बख्शना संगतां दियां हाजरियां नर प्रवान करनियां तिलफुल भेटा प्रवान करनी जी आईयां संगतां नूं गुरमत दी सोझी बख्शनी जिन्हां जिन्हां संगतां ने सेवा कीती सेवकां दी सेवा प्रवान करनी रहिंदे दीवानां विच संगतां नूं सेवा करन दा बल बख्शना कड़ा प्रसाद तैयार करके हाजिर कीता दर प्रवान होवे दर प्रवानिया प्रसाद संगत विच वरतौण दी आग्या बख्शनी आईयां संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिलिया आप जी दा नाम चिता जी नानक नाम चढ़दी कला दोहरा आ गया भई अकाल की सब सिखण को हुक्म है गुरु ग्रंथ जी मान्यो जो प्रभ को मिले उच है राज करेगा खालसा खुवार हुए सब मिलेंगे वाहिगुरु नाम जहाज है जो शरदा कर सेवन दे बोले सो निहाल वाहेगुरु जी का खालसा वाहेगुरु जी की फतेह
व ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਸੰਭਾਲੇ ਹਾਥ ਦੀ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੀ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ